And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਬਸ ਜੀ, ਠੀਕ ਠਾਕ ਆ। ਪਹਿਲਾਂ ਤਾਂ ਨਾ ਤੁਹਾਡੇ ਨਾਂ 'ਤੇ ਤਾੜੀਆਂ ਹੋ ਜਾਣੇ ਬਣਦੀਆਂ ਨੇ। ਹਾਂ, ਲਿਖਣਾ ਤਾੜੀਆਂ ਕੀਤੀਆਂ ਤੱਕ ਲੱਗਦੀਆਂ।
ਬੋਲੀ ਵੀ ਪਾਉਂਗੇ?
ਨਹੀਂ, ਬੋਲੀ ਨਹੀਂ ਪਾਉਣੀ। ਬਸ ਜੀ, ਕੱਲ੍ਹ 10 ਤਰੀਕ ਸੀ, ਵੀਕਐਂਡ ਸੀਗਾ, ਅਤੇ ਸ਼ਾਮ ਵਾਲੇ ਸ਼ੋਅ ਨੂੰ ਜਿਹੜਾ ਤੁਸੀਂ ਐਵਰੀ ਈਵਨਿੰਗ ਮੰਡੇ ਟੂ ਫਰਾਈਡੇ 7 PM to 9 PM ਹੋਸਟ ਕਰਦੇ ਹੋ, ਬੜੇ ਵਧੀਆ ਤਰੀਕੇ ਨਾਲ ਹੋਸਟ ਕਰਦੇ ਹੋ, ਅਤੇ ਤੁਸੀਂ ਕੱਲ੍ਹ 4 ਸਾਲ ਹੋ ਗਏ ਪ੍ਰੋਗਰਾਮ ਸ਼ੁਰੂ ਹੋਇਆ।
ਹਾਂਜੀ, ਸੋ ਵੀ ਸਟਾਰਟਡ ਦ ਪ੍ਰੋਗਰਾਮ। ਪਹਿਲਾਂ ਥੈਂਕ ਯੂ ਵਿਜੇ ਜੀ,
ਵੈਲਕਮ
ਫੋਰ ਰਿਮੈਂਬਰਿੰਗ ਦੈਟ। ਯਾ, 10 August 2021 ਅਸੀਂ ਸ਼ੁਰੂ ਕੀਤਾ ਸੀ ਸ਼ਾਮ ਵਾਲਾ ਸ਼ੋਅ, ਅਤੇ ਸ਼ੁੱਕਰਵਾਰ ਵੀ ਮੈਂ ਪ੍ਰੋਗਰਾਮ ਵਿੱਚ ਗੱਲ ਕੀਤੀ ਕਿ ਲੰਘੇ ਹਫ਼ਤੇ
ਜੀ ਜੀ
4 ਸਾਲ ਪੂਰੇ ਹੋ ਗਏ ਸ਼ੋਅ ਨੂੰ।
ਹਾਂ,
ਸੋ ਸਾਰੇ ਲਿਸਨਰਸ ਦਾ, ਸਾਰੇ ਐਡਵਰਟਾਈਜ਼ਰਸ ਦਾ, ਮੈਨੇਜਮੈਂਟ ਦਾ, ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
ਐਂਡ ਯੂ ਨੋ ਵਾਸੂ, ਮੈਂ ਗੱਲ ਜ਼ਰੂਰ ਕਹਿਣੀ ਚਾਹੁੰਦਾ ਯਾਰ, ਵੀ ਵਿਦ ਈਚ ਪੈਸਿੰਗ ਵੀਕ, ਵਿਦ ਈਚ ਪੈਸਿੰਗ ਮੰਥ, ਵਿਦ ਈਚ ਪੈਸਿੰਗ ਈਅਰ, ਤੁਸੀਂ ਬਿਹਤਰ ਤੋਂ ਬਿਹਤਰੀਨ ਹੁੰਦੇ ਜਾ ਰਹੇ ਹੋ। ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
ਥੈਂਕ ਯੂ।
ਐਂਡ ਦੈਟਸ ਆਲ ਬਿਕੋਜ਼ ਆਫ ਯੂਅਰ ਹਾਰਡ ਵਰਕ, ਬਿਕੋਜ਼ ਆਫ ਯੂਅਰ ਡੈਡੀਕੇਸ਼ਨ। ਕਿਉਂਕਿ ਦੇਖੋ, ਸੁਣਨ ਵਾਲਿਆਂ ਨੂੰ ਸੁਣ ਕੇ ਇਹ ਗੱਲ ਪਤਾ ਲੱਗਦੀ ਹੈ, ਮੈਨੂੰ ਤਾਂ ਵੇਖ ਕੇ ਇਹ ਗੱਲ ਪਤਾ ਲੱਗਦੀ ਆ ਕਿ ਕਈ ਵਾਰੀ ਕਿਸੇ ਚੀਜ਼ ਨੂੰ ਜਦੋਂ ਤੁਸੀਂ ਪੜ੍ਹਦੇ ਹੋ, ਉਹਦੇ ਵਿੱਚ ਕਈ ਵਾਰ ਕੋਈ ਬਰੀਕੀ ਇਹੋ ਜਿਹੀ ਹੁੰਦੀ ਆ। ਕਈ ਵਾਰੀ ਮੈਂ, ਚਲੋ ਸੁਣਨ ਨਾਲ, ਮੈਂ ਕਿਹਾ ਪਹਿਲਾਂ ਵੀ ਇੱਕ ਦੁਬਾਰਾ ਗੱਲ ਸ਼ੇਅਰ ਕੀਤੀ ਆ, ਚੰਗੇ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਲਿਖੇ ਆਰਟੀਕਲ ਦੇ ਵਿੱਚ ਗਲਤੀ ਲੱਭ ਲੈਂਦੇ ਨੇ। ਵਾਸੂ ਜੀ, ਯਾਰ ਇਹ ਗੱਲ ਨਹੀਂ ਬਣੀ, ਯਾਰ ਇਹ ਗੱਲ ਗਲਤੀ ਜਿਹੀ ਨਹੀਂ। ਐਂਡ ਦੈਨ ਜਦੋਂ ਉਹਦੀ ਪੁਣਛਾਣ ਕਰੋ, ਉਹ ਗੱਲ ਸਹੀ ਹੁੰਦੀ ਆ। ਜਿਹੜੀ ਗਲਤੀ ਲੱਭੀ ਹੁੰਦੀ ਆ, ਉਹ ਮਤਲਬ ਬਿਲਕੁਲ ਦਰੁਸਤ ਨੁਕਤਾ ਫੜਿਆ ਹੁੰਦਾ। ਸੋ ਜਿਹੜਾ ਉਹ ਫੋਕਸ ਆ, ਜਿਹੜੇ ਵਾਸੂ ਜੀ, ਉਹ ਲੈਵਲ ਆਫ ਨੌਲੇਜ ਆ। ਸੋ ਰੀਅਲੀ, ਯੂ ਨੋ, ਇਟ ਮੀਨਸ ਐਂਡ ਇਟਸ ਅ ਗ੍ਰੇਟ ਐਸੈਟ ਫੋਰ ਦ ਟੀਮ, ਐਂਡ ਇਟਸ ਅ ਗ੍ਰੇਟ ਐਸੈਟ ਵਿਦ ਦ ਕਾਇੰਡ ਆਫ ਬ੍ਰੋਡਕਾਸਟਿੰਗ ਦੈਟ ਯੂ ਡੂ, ਸਾਰੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਵਾਸਤੇ ਵੀ।
ਥੈਂਕ ਯੂ ਵੈਰੀ ਮੱਚ ਵਿਜੇ ਜੀ, ਐਂਡ ਆਈ ਐਮ ਵੈਰੀ ਸ਼ੋਰ ਕਿ ਲਿਸਨਰਸ ਫੀਲ ਲਾਈਕਵਾਈਜ਼ ਫਾਰ ਯੂ ਐਸ ਵੈਲ।
ਦਿਸ ਇਜ਼ ਨੋਟ ਅਬਾਊਟ ਮੀ, ਦਿਸ ਇਜ਼ ਅਬਾਊਟ ਯੂ।
ਸਟਿਲ ਥੈਂਕ ਯੂ ਵੈਰੀ ਮੱਚ,
ਆਲ ਦ ਬੈਸਟ ਯਾਰ। ਹੋਰ ਬਿਹਤਰ ਤੋਂ ਬਿਹਤਰੀਨ ਇਸੇ ਤਰ੍ਹਾਂ ਹੁੰਦੇ ਰਹੋ।
ਥੈਂਕ ਯੂ, ਤੁਹਾਨੂੰ ਬਹੁਤ ਬਹੁਤ ਸਾਥ ਬਣਿਆ ਰਹੇਗਾ ਤੇ ਇਦਾਂ ਹੁੰਦਾ ਰਹੇਗਾ।
ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।
ਥੈਂਕ ਯੂ।
ਅੱਛਾ, ਹੁਣ ਵਾਸੂ ਜੀ ਗੱਲ ਕਰੀਏ ਯਾਰ, ਏਅਰ ਕੈਨੇਡਾ ਵਾਲੇ ਕੁਇਕਲੀ ਇਹ ਮੈਨਸ਼ਨ ਕਰ ਦਈਏ, ਕਿਉਂਕਿ ਜਿਨ੍ਹਾਂ ਨੇ ਅੱਜ ਕੋਈ ਫਲਾਈਟ ਕੈਚ ਕਰਨੀ ਆ, ਅੱਜ ਸਾਡੇ ਸਮੇਂ ਮੁਤਾਬਕ 10 ਵਜੇ, ਈਸਟਰਨ ਸਮੇਂ ਮੁਤਾਬਕ ਉਦੋਂ ਦੁਪਹਿਰ ਦੇ 1 ਵਜੇ ਹੋਣੇ ਨੇ। ਜਿਹੜੇ 4 ਕੈਨੇਡਾ ਦੇ ਵੱਡੇ ਏਅਰਪੋਰਟਸ ਨੇ, ਉੱਥੇ ਅੱਜ ਏਅਰ ਕੈਨੇਡਾ ਦੇ ਮੁਲਾਜ਼ਮਾਂ ਵੱਲੋਂ ਇੱਕ ਡੈਮੋਨਸਟ੍ਰੇਸ਼ਨ ਕੀਤੀ ਜਾ ਰਹੀ ਹੈ। ਸੋ ਹੜਤਾਲ ਦੀ ਸ਼ੁਰੂਆਤ ਨਹੀਂ ਆ, ਜਿਹੜੇ 4 ਹਵਾਈ ਅੱਡਿਆਂ 'ਤੇ ਅੱਜ ਇਹ ਡੈਮੋਨਸਟ੍ਰੇਸ਼ਨ ਹੋਣੀ ਆ, ਉਹਨਾਂ ਦੇ ਵਿੱਚ ਆਫਕੋਰਸ ਵੈਨਕੂਵਰ ਦਾ ਹਵਾਈ ਅੱਡਾ ਵੀ ਸ਼ਾਮਲ ਹੈ।
ਯਾ, ਸੋ ਤਕਰੀਬਨ 1 ਘੰਟਾ ਇਹਨਾਂ ਨੇ ਇਹ ਪ੍ਰਦਰਸ਼ਨ ਕਰਨਾ। ਸੋ ਸਾਡੇ ਸਮੇਂ ਮੁਤਾਬਕ ਸਵੇਰੇ 10 ਵਜੇ ਵੈਨਕੂਵਰ ਏਅਰਪੋਰਟ, ਸੇਮ ਟਾਈਮ 'ਤੇ ਹੀ ਸਾਈਮਲਟੇਨੀਅਸਲੀ ਇਹ ਟੋਰੋਂਟੋ, ਕੈਲਗਰੀ ਅਤੇ ਮੰਟਰੀਆਲ ਦੇ ਏਅਰਪੋਰਟਸ 'ਤੇ ਵੀ 1 ਘੰਟੇ ਵਾਸਤੇ ਤਕਰੀਬਨ ਇਹ ਪਿਕਟਿੰਗ ਕਰਨ ਜਾ ਰਹੇ ਨੇ। ਇਹਦੇ ਨਾਲ ਕੋਈ ਸਰਵਿਸਿਜ਼ ਪ੍ਰਭਾਵਿਤ ਨਹੀਂ ਹੋਣਗੀਆਂ, ਬਿਕੋਜ਼ ਇਟਸ ਨੋਟ ਅ ਸਟ੍ਰਾਈਕ। ਇਹਦਾ ਸਿਰਫ ਪਰਪਸ ਇਹ ਹੈ ਟੂ ਰੇਜ਼ ਅਵੇਅਰਨੈਸ ਅਬਾਊਟ ਦ ਇੰਪੈਂਡਿੰਗ ਸਟ੍ਰਾਈਕ ਔਰ ਦ ਪੋਸੀਬਲ ਸਟ੍ਰਾਈਕ, ਕਿਉਂਕਿ ਜਿਹੜੀ ਇਹਨਾਂ ਦੀ ਕੰਟਰੈਕਟ ਨੈਗੋਸੀਏਸ਼ਨ ਚੱਲ ਰਹੀ ਆ, ਉਹਦੇ ਵਿੱਚ ਵੇਜਸ ਨੂੰ ਲੈ ਕੇ, ਅਨਪੇਡ ਟਾਈਮ ਨੂੰ ਲੈ ਕੇ ਜਿਹੜੇ ਫਲਾਈਟ ਅਟੈਂਡੈਂਟਸ ਨੇ ਉਹ ਨਾਰਾਜ਼ ਨੇ। ਉਹਨਾਂ ਦਾ ਕਹਿਣਾ ਕਿ ਸਾਨੂੰ ਤਨਖਾਹਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਖਾਸ ਤੌਰ 'ਤੇ ਜਿਹੜੇ ਜੂਨੀਅਰਸ ਨੇ, ਜਿਹੜੇ ਐਂਟਰੀ ਲੈਵਲ ਵਰਕਰਸ ਨੇ, ਉਹਨਾਂ ਦੀਆਂ ਤਨਖਾਹਾਂ ਤਾਂ ਵੀ ਗਰੀਬੀ ਰੇਖਾ ਤੋਂ ਵੀ ਥੱਲੇ ਨੇ, ਪਾਵਰਟੀ ਲੈਵਲ ਵੇਜਸ ਨੇ, ਪਾਵਰਟੀ ਵੇਜਸ ਹੀ ਕਹਿੰਦੇ ਉਹਨਾਂ ਨੂੰ। ਸੋ ਉਹਨਾਂ ਵਾਸਤੇ ਅਵੇਅਰਨੈਸ ਜਨਰੇਟ ਕਰਨ ਲਈ ਅਮੰਗ ਪੈਸੇਂਜਰਸ ਉਹ 1 ਘੰਟੇ ਦੀ ਪਿਕਟਿੰਗ ਕਰਨ ਜਾ ਰਹੇ।
ਸੋ ਅੱਜ ਬੇਸਿਕਲੀ ਧਿਆਨ ਖਿੱਚਣ ਦੀ ਕਵਾਇਦ ਹੈ, ਜਿੱਦਾਂ ਕਿ ਮੀਡੀਆ ਦੇ ਵਿੱਚ ਗੱਲ ਹੋਵੇ, ਦੇਖੋ ਹੁਣ ਹੋ ਹੀ ਰਹੀ ਆ, ਅਤੇ ਆਹ ਗੱਲ ਸਾਰਾ ਦਿਨ ਚੱਲਦੀ ਰਹੇਗੀ ਅੱਜ, ਕਿਉਂਕਿ ਸ਼ੁੱਕਰਵਾਰ ਸਵੇਰੇ ਇਹ ਗੱਲ ਸਾਡੇ ਸਮੇਂ ਮੁਤਾਬਕ, ਉਦੋਂ ਲੇਟ ਮਾਰਨਿੰਗ ਸੀਗੀ ਜਦੋਂ ਇਹ ਗੱਲ ਸਾਹਮਣੇ ਆ ਗਈ ਸੀ ਕਿ ਅੱਜ ਇਸ ਤਰ੍ਹਾਂ ਦੀ ਡੈਮੋਨਸਟ੍ਰੇਸ਼ਨਸ ਕੈਨੇਡਾ ਦੇ ਵੱਖੋ ਵੱਖਰੇ 4 ਹਵਾਈ ਮੇਜਰ ਹਵਾਈ ਅੱਡਿਆਂ 'ਤੇ ਕੀਤੀਆਂ ਜਾਣੀਆਂ ਨੇ। 4 ਹੋਏ ਮੋਂਟਰੀਅਲ, ਟੋਰੋਂਟੋ, ਵੈਨਕੂਵਰ ਐਂਡ ਕੈਲਗਰੀ।
ਹਾਂਜੀ,
ਸੋ ਇੱਥੇ ਹੋਣੀਆਂ ਨੇ। ਅਤੇ ਸਟ੍ਰਾਈਕ ਵਾਸੂ ਜੀ, ਜੇ ਕੋਈ ਨਿਪਟਾਰਾ ਨਹੀਂ ਹੁੰਦਾ, ਕੋਈ ਡੀਲ ਨਹੀਂ ਹੁੰਦੀ, ਤਾਂ ਇਸੇ ਹਫ਼ਤੇ ਹੜਤਾਲ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਵੱਲੋਂ ਕੀਤੀ ਜਾ ਸਕਦੀ ਆ।
ਯਾ, ਸੋ 13 ਤਰੀਕ ਨੂੰ, ਦੈਟ ਵੁੱਡ ਬੀ ਡੇ ਆਫਟਰ ਟੁਮੋਰੋ,
ਪਰਸੋਂ।
ਯਾ, ਸੋ ਪਰਸੋਂ ਇਹ 72 ਘੰਟੇ ਦਾ ਨੋਟਿਸ ਦੇ ਸਕਦੇ ਨੇ, ਅਤੇ 72 ਘੰਟੇ ਦੇ ਨੋਟਿਸ ਤੋਂ ਬਾਅਦ ਫਿਰ 16 August ਤੋਂ ਇਹ ਸਟ੍ਰਾਈਕ ਸ਼ੁਰੂ ਹੋ ਸਕਦੀ ਹੈ। ਪਰ ਏਅਰ ਕੈਨੇਡਾ ਵੱਲੋਂ ਅਜੇ ਵੀ ਉਮੀਦ ਵਿਅਕਤ ਕੀਤੀ ਜਾ ਰਹੀ ਹੈ ਕਿ ਅਜੇ ਵੀ ਕੋਈ ਡੀਲ ਪੋਸੀਬਲ ਹੈ। ਏਅਰ ਕੈਨੇਡਾ ਨੇ ਪਹਿਲਾਂ ਵੀ ਕਿਹਾ ਸੀ ਦੇਰ ਇਜ਼ ਸਟਿਲ ਐਂਪਲ ਟਾਈਮ ਕਿ ਕੋਈ ਡੀਲ ਹੋ ਜਾਏਗੀ ਆਪਸ ਦੇ ਵਿੱਚ। ਇਹਨਾਂ ਨੇ ਕੋਈ ਪ੍ਰਪੋਜ਼ਲ ਵੀ ਨਵਾਂ ਇੱਕ ਆਫਰ ਕੀਤਾ ਹੋਇਆ ਉਹਦੀਆਂ ਜਿਹੜੀਆਂ ਡੀਟੇਲਸ ਨੇ ਉਹਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਏਅਰ ਕੈਨੇਡਾ
ਵੱਲੋਂ, ਉਹ ਕਨਫਲਿਕਟਿੰਗ ਡੀਟੇਲਸ ਪਹਿਲਾਂ ਆਈਆਂ ਸੀ। ਏਅਰ ਕੈਨੇਡਾ ਵਾਲਿਆਂ ਨੇ ਕਹਿ ਦਿੱਤਾ ਸੀ ਕਿ ਜੀ ਅਸੀਂ ਤਾਂ 32% ਦੀ ਵੇਜ ਹਾਈਕ ਅਸੀਂ ਇਹਨਾਂ ਨੂੰ ਆਫਰ ਕੀਤੀ ਹੈ, ਜਿਹਦੇ ਨਾਲ ਕਿ ਏਅਰ ਕੈਨੇਡਾ ਦੇ ਜਿਹੜੇ ਫਲਾਈਟ ਅਟੈਂਡੈਂਟਸ ਨੇ ਉਹ ਸਭ ਤੋਂ ਵਧੀਆ ਤਨਖਾਹ ਵਾਲੇ ਫਲਾਈਟ ਅਟੈਂਡੈਂਟਸ ਬਣ ਜਾਣਗੇ ਕੰਟਰੀ ਦੇ ਵਿੱਚ, ਜਿਸ ਗੱਲ ਨੂੰ ਫਿਰ ਯੂਨੀਅਨ ਨੇ ਪਿਛਲੇ ਹਫ਼ਤੇ ਰਿਫਿਊਟ ਕਰਤਾ ਸੀ।
ਸੋ ਹੁਣ ਇਹ ਜਿਹੜੀ ਸਟ੍ਰਾਈਕ ਹੈ ਇਹਨੂੰ ਲੈ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹ ਨਾ ਹੀ ਹੋਏ। ਲੰਘੇ ਸ਼ੁੱਕਰਵਾਰ ਦੋਨੋਂ ਧਿਰਾਂ ਵਾਪਸ ਨੈਗੋਸ਼ੀਏਟਿੰਗ ਟੇਬਲ 'ਤੇ ਆਈਆਂ ਨੇ। ਇਹ ਕਿਹਾ ਗਿਆ ਸੀ ਵੀ ਸ਼ੁੱਕਰਵਾਰ ਤੋਂ ਦੁਬਾਰਾ ਨੈਗੋਸ਼ੀਏਸ਼ਨ ਸ਼ੁਰੂ ਹੋਏਗੀ, ਸੋ ਉਮੀਦ ਹੈ ਕਿ ਹੋਗੀ ਹੋਏਗੀ ਅਤੇ ਵੀ ਇਹਨਾਂ ਦੀ ਕੋਈ ਆਪਸ ਦੇ ਵਿੱਚ ਕੋਈ ਡੀਲ ਹੋ ਜਾਏਗੀ।
ਜਿਹੜੀ ਅੱਜ ਦੀ ਡੈਮੋਨਸਟ੍ਰੇਸ਼ਨ ਹੈ, ਇੱਕ ਪ੍ਰੈਸ਼ਰ ਹੈ ਤਾਂ ਪ੍ਰੈਸ਼ਰ ਟੈਕਟਿਕ ਹੀ ਆ
ਬਿਲਕੁਲ
ਮੁਕੰਮਲ ਤੌਰ 'ਤੇ।
ਹਾਂਜੀ,
ਅਸੀਂ ਪਿਛਲੇ ਹਫ਼ਤੇ ਗੱਲ ਇਹ ਵੀ ਕੀਤੀ ਸੀ ਇੱਕ ਜਿਹੜਾ ਸਭ ਤੋਂ ਵੱਡਾ ਰੇੜਕਾ ਬਣਿਆ ਹੋਇਆ ਉਹ ਇਹ ਵੀ ਹੈਗਾ ਕਿ ਜਿਹੜਾ ਵਾਸੋ ਜੀ ਫਲਾਈਟ ਅਟੈਂਡੈਂਟਸ ਨੂੰ ਤਨਖਾਹ ਮਿਲਦੀ ਆ ਉਹ ਤਨਖਾਹ ਉਸੇ ਸਮੇਂ ਦੀ ਮਿਲਦੀ ਹੈ ਜਦੋਂ ਜਹਾਜ਼ ਹਵਾ ਦੇ ਵਿੱਚ ਹੁੰਦਾ। ਸੋ ਜਿਹੜੀ ਬੋਰਡਿੰਗ ਵੇਲੇ ਜਾਂ ਡੀ ਬੋਰਡਿੰਗ ਵੇਲੇ ਡੀ ਪਲੇਨਿੰਗ ਵੇਲੇ ਜਿਹੜਾ ਵੀ ਕੰਮ ਫਲਾਈਟ ਅਟੈਂਡੈਂਟਸ ਵੱਲੋਂ ਕੀਤਾ ਜਾਂਦਾ ਉਹਦੇ ਪੈਸੇ ਉਹਨਾਂ ਨੂੰ ਨਹੀਂ ਮਿਲਿਆ ਕਰਦੇ। ਸੋ ਇੱਕ ਉਹ ਵੀ ਇੱਕ ਅਜਿਹਾ ਸਟਿਕਿੰਗ ਪੁਆਇੰਟ ਹੈ ਜਿਹਨੂੰ ਲੈ ਕੇ ਰੇੜਕਾ ਬਣਿਆ ਹੋਇਆ। ਇੱਕ ਵਟਸਐਪ 'ਤੇ ਮੈਸੇਜ ਆ, ਵਾਟ ਆਰ ਪਾਵਰਟੀ ਲੈਵਲ ਵੇਜਿਸ? ਮੇਰਾ ਇਹ ਸਮਝਣਾ ਹੈ ਜੀ ਕਿ ਵੱਖੋ ਵੱਖਰੇ ਦੇਖੋ ਮੁਲਕ ਦੇ ਹਿੱਸਿਆਂ ਦੇ ਵਿੱਚ ਅਸੀਂ ਇੱਕ ਮਿਨੀਮਮ ਵੇਜ ਦੀ ਗੱਲ ਕਰਦੇ ਹਾਂ, ਇੱਕ ਅਸੀਂ ਲਿਵਿੰਗ ਵੇਜ ਦੀ ਗੱਲ ਕਰਦੇ ਹਾਂ। ਜਿਵੇਂ ਇੱਥੇ ਆਪਣੇ ਮੈਟਰੋ ਵੈਨਕੂਵਰ ਦੇ ਇਲਾਕੇ ਵਿੱਚ ਪਿਛਲੇ ਦਿਨ ਰਿਪੋਰਟ ਆਈ ਸੀ ਕਿ ਲਿਵਿੰਗ ਵੇਜ $27.05 ਪਰ ਆਵਰ ਹੋਣੀ ਚਾਹੀਦੀ ਆ, ਤਾਂ ਮਤਲਬ ਤੁਸੀਂ ਇੱਥੇ ਆਪਣੀ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਉਹ ਪੂਰੀਆਂ ਕਰ ਸਕਦੇ ਹੋ। ਸੋ ਜੇ ਕੋਈ ਵੀ ਵਿਅਕਤੀ ਡਿਪੈਂਡਿੰਗ ਔਨ ਉਹ ਕਿਹੜੇ ਖਿੱਤੇ ਦੇ ਵਿੱਚ ਰਹਿੰਦੇ ਨੇ ਕੰਟਰੀ ਦੇ, ਜੇ ਉੱਥੋਂ ਦੀ ਲਿਵਿੰਗ ਵੇਜ ਦੇ ਮੁਤਾਬਕ ਉਹਨਾਂ ਦੀ ਤਨਖਾਹ ਨਹੀਂ ਹੈ ਤਾਂ ਮਤਲਬ ਉਹ ਪਾਵਰਟੀ ਲੈਵਲ ਵੇਜਿਸ ਨੇ।
ਸੋ ਬੇਸਿਕਲੀ ਦੇਖੋ ਇਹਨਾਂ ਨੂੰ ਮਿਨੀਮਮ ਵੇਜ ਤਾਂ ਮਿਲਦੀ ਹੀ ਹੋਏਗੀ, ਤੇ ਟੈਕਨੀਕਲੀ ਮਿਨੀਮਮ ਵੇਜ ਨੂੰ ਤੁਸੀਂ ਪਾਵਰਟੀ ਲੈਵਲ ਵੇਜ ਨਹੀਂ ਕਹਿ ਸਕਦੇ, ਪਰ ਚੱਕਰ ਇਹ ਹੈ ਕਿ ਦੇ ਸੇ ਦੇ ਗੈਟ ਪੇਡ ਓਨਲੀ ਫਾਰ ਦ ਟਾਈਮ ਦੇ ਆਰ ਇਨ ਏਅਰ। ਇਹਨਾਂ ਕਹਿਣਾ ਸੀ ਕੰਮ ਜ਼ਿਆਦਾ ਘੰਟੇ ਕਰਦੇ ਹਾਂ ਪਰ ਜਿਹੜੇ ਉਹ ਪੈਸੇ ਦਿੱਤੇ ਜਾ ਰਹੇ ਨੇ ਉਹ ਘੱਟ ਘੰਟਿਆਂ ਵਾਸਤੇ ਦਿੱਤੇ ਜਾ ਰਹੇ ਨੇ। ਸੋ ਜੇ ਓਵਰਆਲ ਇਹ ਕਾਊਂਟ ਕਰਨ ਵੀ ਅਸੀਂ ਕਿੰਨੇ ਘੰਟੇ ਕੰਮ ਕੀਤਾ ਕਿੰਨੇ ਪੈਸੇ ਮਿਲੇ, ਉਹ ਫਿਰ ਉਹਨਾਂ ਨੂੰ ਲੱਗਦਾ ਵੀ ਜਿਵੇਂ ਪਾਵਰਟੀ ਲੈਵਲ ਵੇਜਿਸ ਨੇ।
ਜੀ ਜੀ, ਸੋ ਇਹ ਸਾਰੀ ਗੱਲਬਾਤ ਹੈ, ਵੇਖਦੇ ਹਾਂ ਕਿ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਇਹਦਾ ਕੀ ਅਸਰ ਪੈਂਦਾ ਅਤੇ ਕੀ ਰੰਗ ਲੈ ਕੇ ਆਉਂਦੀ ਆ। ਵਾਸੂ ਜੀ, ਵਟਸਐਪ 'ਤੇ ਬਹੁਤ ਸਾਰੇ ਸੁਨੇਹੇ ਨੇ, ਇੱਕ ਮੈਸੇਜ ਬਾਈ ਜੀ ਦਾ ਸੁਨੇਹਾ ਆਇਆ, ਉਹ ਕਹਿ ਰਹੇ ਨੇ ਜੀ ਬਹੁਤ ਬਹੁਤ ਮੁਬਾਰਕਾਂ, ਕਹਿੰਦੇ ਸ਼ਾਮ ਵਾਲੇ ਸ਼ੋਅ ਦੀ ਸਾਲਗਿਰਾ ਦੀਆਂ।
ਥੈਂਕ ਯੂ ਵੈਰੀ ਮਚ ਬਾਈ ਜੀ।
ਹਾਂ ਬਾਈ, ਕੀਪ ਇਟ ਅਪ, ਵੀ ਵਿਦ ਯੂ। ਨਾਲੇ ਵਾਸੂ ਜੀ ਨੇ ਇਹ ਵੀ ਲਿਖਿਆ, ਇੱਕ ਮੈਸੇਜ ਇਹ ਵੀ, ਕਹਿੰਦੇ ਵਾਸੂ ਜੀ ਤੁਸੀਂ ਜਲਦੀ ਆ ਗਏ ਅੱਜ।
ਮੈਂ ਚਲੇ ਜਾਂਦਾ ਜੀ ਵਾਪਸ।
ਨਹੀਂ, ਮੇਰੇ ਖਿਆਲ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ, ਗਿਲਾ ਨਹੀਂ ਕਰ ਰਹੇ।
ਵਿਕਰਮ ਜੀ ਸਾਡੇ ਰੈਗੂਲਰ ਲਿਸਨਰ ਨੇ, ਉਹਨਾਂ ਦਾ ਮੈਸੇਜ ਆਇਆ
ਜੀ। ਹੋਰ ਵੀ ਵਾਸੂ ਜੀ ਵਟਸਐਪ 'ਤੇ ਸਾਡੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਸੁਨੇਹੇ ਨੇ, ਸਾਰਿਆਂ ਦਾ ਸਵਾਗਤ ਕਰਦੇ ਹਾਂ ਵਾਂਸ ਅਗੇਨ। ਵਾਸੂ ਜੀ, ਐਂਗਸ ਰੀਡ ਵੱਲੋਂ ਵੱਖੋ ਵੱਖਰੇ ਸਰਵੇ ਕੀਤੇ, ਨਹੀਂ ਐਂਗਸ ਰੀਡ ਦਾ ਇੱਕ ਸਰਵੇ, ਐਂਗਸ ਰੀਡ ਦਾ ਇੱਕ ਸਰਵੇ ਆ ਐਬਕਸ ਡੇਟਾ ਦਾ। ਆਪਾਂ ਐਬਕਸ ਡੇਟਾ ਵਾਲੇ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ, ਜਿਹਦੇ ਵਿੱਚ ਕਿ ਮਾਰਕ ਕਾਰਨੀ ਦੀ ਸਰਕਾਰ ਦੀ ਅਪਰੂਵਲ ਰੇਟਿੰਗ ਬਾਰੇ ਗੱਲ ਕੀਤੀ ਗਈ ਆ। ਕਾਰਨੀ ਗਵਰਨਮੈਂਟ ਦੀ ਅਪਰੂਵਲ ਰੇਟਿੰਗ ਹਜੇ ਵੀ ਵਾਸੂ ਜੀ 50% 'ਤੇ ਆ। ਜੇ ਜੁਲਾਈ ਦੇ ਨਾਲ ਇਹਨੂੰ ਕੰਪੇਅਰ ਕਰਕੇ ਦੇਖੀਏ ਤਾਂ ਇਹ 2 points ਦੀ ਗਿਰਾਵਟ ਹੈ, ਪਰ ਜੇ ਮਾਰਚ ਤੋਂ ਦੇਖੀਏ, ਸਿੰਸ ਮਾਰਚ ਇਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ, ਕਿਉਂਕਿ ਮਾਰਚ ਤੋਂ ਲੈ ਕੇ ਅਨਟਿਲ ਦਿਸ ਸਰਵੇ, ਜਿਹੜਾ ਕਿ ਇਹਦੀ ਤਰੀਕਾਂ ਵੀ ਬੜੀਆਂ ਇੰਪੋਰਟੈਂਟ ਨੇ, 31 July ਤੋਂ 7 August ਦੇ ਵਿੱਚ ਇਹ ਸਰਵੇਖਣ ਕੀਤਾ ਗਿਆ, 1686 ਕੈਨੇਡੀਅਨਸ ਦੀ ਪੋਲਿੰਗ ਕੀਤੀ ਐਬਕਸ ਡਾਟਾ ਨੇ। ਇਹ ਡੇਟ ਰੇਂਜ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ 1 August ਤੋਂ ਡੋਨਲਡ ਟਰੰਪ ਨੇ ਕੈਨੇਡਾ ਦੇ ਉੱਪਰ 35% ਟੈਰਿਫ ਲਾ ਦਿੱਤਾ ਸੀ। ਡੀਲ ਅਜੇ ਤੱਕ ਹੋਈ ਕੋਈ ਨਹੀਂ। ਈਵਨ ਟਰੰਪ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਇਹ ਵੀ ਕਿਹਾ ਸੀ ਕਿ ਕੈਨੇਡਾ ਦੀ ਲੀਡਰਸ਼ਿਪ ਬੜੀ ਮਾੜੀ ਰਹੀ ਆ, ਦੇ ਬਿਨ ਪੂਅਰਲੀ ਲੈਡ, ਅਤੇ ਵੀ ਉਹਨਾਂ ਦਾ ਫੋਨ ਆਇਆ ਸੀ ਸਾਡੀ ਗੱਲ ਨਹੀਂ ਹੋ ਸਕੀ। ਉਸ ਤੋਂ ਬਾਅਦ ਸਾਨੂੰ ਪਤਾ ਵੀ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਡੀਲ ਨੂੰ ਲੈ ਕੇ ਬਿਟਵੀਨ ਦ ਫਸਟ, ਅੱਜ 11 ਤਰੀਕ ਹੋ ਗਈ, ਅਜੇ ਤੱਕ ਕੋਈ ਪ੍ਰੋਗਰੈਸ ਹੋ ਨਹੀਂ ਸਕੀ, ਕੁਛ ਵੀ ਹੋਇਆ ਨਹੀਂ। ਇੱਕ ਸਕੂਲ ਆਫ ਥਾਟ ਇਹ ਆ ਕਿ ਸਾਡਾ ਜਿਹੜਾ ਮੈਜੋਰਿਟੀ ਆਫ ਦਾ ਟ੍ਰੇਡ ਆ ਉਹ ਤਾਂ ਵੈਸੇ ਹੀ USMCA ਫਰੀ ਟ੍ਰੇਡ ਅਗਰੀਮੈਂਟ ਅਧੀਨ ਆਉਂਦਾ, ਪਰ ਸੈਕਟੋਰਲ ਟੈਰਿਫ ਜ਼ਰੂਰ ਪਰੇਸ਼ਾਨ ਕਰ ਰਹੇ ਨੇ।
ਵਿਜੇ ਜੀ, ਮੈਂ ਇੱਕ ਅਨਾਲਿਸਿਸ ਦੇਖਿਆ ਕਿ ਉਹਦੇ 'ਚ ਕਿਹਾ ਜਾ ਰਿਹਾ ਵੀ ਜੇ ਅਸੀਂ ਪਿਛਲੇ ਸਾਲ ਦਾ ਟ੍ਰੇਡ ਦੇਖੀਏ ਤਾਂ 35-40% ਸਮਾਨ ਹੀ USMCA ਕਵਰਡ ਸੀਗਾ ਜਿਹੜਾ ਅਸੀਂ ਐਕਸਪੋਰਟ ਕੀਤਾ ਅਮਰੀਕਾ ਨੂੰ ਪਿਛਲੇ ਸਾਲ, ਵੀ ਜਿਹੜੇ ਉਹ 90-95% ਦੀ ਗੱਲ ਹੋ ਰਹੀ ਹੈ, ਉਹ ਸਮਾਨ ਕਵਰ ਕੀਤਾ ਜਾ ਸਕਦਾ ਹੈ ਵੀ ਕੰਪਲਾਇੰਸ ਬਣਾਈ ਜਾ ਸਕਦੀ ਹੈ ਜੇ ਕੰਪਨੀਆਂ ਚਾਹੁਣ, ਪਰ ਜਿਹੜੀਆਂ ਛੋਟੀਆਂ ਕੰਪਨੀਆਂ ਨੇ ਉਹਨਾਂ ਵਾਸਤੇ ਉਹਨਾਂ ਸੌਖਾ ਹੋਣਾ ਨਹੀਂ। ਸੋ ਜੇ ਪ੍ਰੈਕਟੀਕਲੀ ਦੇਖੀਏ ਪਿਛਲੇ ਸਾਲ ਦਾ ਜੋ ਸੀ ਸਾਡਾ ਐਕਸਪੋਰਟ ਸੀ, ਜੋ ਸਮਾਨ ਅਸੀਂ ਕੈਨੇਡਾ ਤੋਂ ਅਮਰੀਕਾ ਭੇਜਿਆ, ਉਹ 38-40%, ਸੋ ਇਟ ਵਾਜ਼ ਲੈਸ ਦੈਨ 40% ਜਿਹੜਾ ਸਮਾਨ USMCA ਕੰਪਲਾਇੰਟ ਸੀਗਾ। ਸੋ ਜਿਹੜਾ ਇਹ ਕਿਹਾ ਜਾ ਰਿਹਾ ਨਾ ਕਿ ਜੀ ਜ਼ਿਆਦਾਤਰ ਸਮਾਨ ਕਵਰਡ ਹੀ ਹੈ, ਜ਼ਿਆਦਾਤਰ ਸਮਾਨ ਕਵਰਡ, ਉਹ ਵੀ ਹੋ ਸਕਦਾ ਕਿ ਹਵਾ ਜਿਵੇਂ ਬਣਾਈ ਜਾ ਰਹੀ ਹੈ ਤਾਂ ਕਿ ਜ਼ਿਆਦਾ ਫਿਰ ਤਿੱਖੇ ਸਵਾਲ ਸਰਕਾਰ ਨੂੰ ਨਾ ਪੁੱਛੇ ਜਾਣ ਕਿ ਵੀ ਉਹ ਸਟ੍ਰੈਟਜੀ ਹੈ ਜੀ, ਇੱਦਾਂ ਜਾਣ ਬੁੱਝ ਕੇ ਵੀ ਕੈਨੇਡਾ ਇੱਦਾਂ ਚਾਹ ਰਿਹਾ ਕਿ ਵੀ ਇਹ ਜਿਹੜੀ ਇਸੇ ਤਰ੍ਹਾਂ ਟੈਰਿਫਸ ਲੱਗੀਆਂ ਰਹਿਣ, ਕਿਉਂਕਿ ਇਹਦੇ ਨਾਲ ਸਾਡਾ ਜ਼ਿਆਦਾ ਨੁਕਸਾਨ ਨਹੀਂ ਹੋ ਰਿਹਾ।
ਨੋ ਡੀਲ ਇਜ਼ ਬੈਟਰ ਦੈਨ ਅ ਡੀਲ, ਜਿਹੜੀ ਆਪਾਂ ਪਿਛਲੇ ਹਫ਼ਤੇ ਗੱਲ ਕਰਦੇ ਸੀ ਵੀ ਨੈਰੇਟਿਵ,
ਸ਼ਾਇਦ ਸਰਕਾਰ ਵੱਲੋਂ ਹੀ ਬਿਲਡ ਕੀਤੀ ਜਾ ਰਹੀ ਹੈ। ਕਈ ਐਨਾਲਿਸਟ ਕਹਿ ਰਹੇ ਨੇ ਵੀ ਐਕਚੁਅਲ ਦੇ ਵਿੱਚ 90% ਨਹੀਂ ਹੈ ਸਮਾਨ ਜਿਹੜਾ ਯੂ ਐਸ ਐਮ ਸੀ ਕੰਪਲਾਇੰਟ।
ਜਿਹੜੇ ਬਸ ਜੀ ਬਹੁਤ ਸਾਰੇ ਕੁਝ ਛੋਟੇ ਲੈਵਲ ਦੇ ਐਕਸਪੋਰਟਰਸ ਨੇ ਨਾ, ਜਿਹੜੇ ਇੱਥੋਂ ਆਪਣਾ ਕੋਈ ਸਮਾਲ ਬਿਜ਼ਨਸ ਓਨਰਸ ਨੇ ਜਿਹੜੇ ਸਮਾਨ ਭੇਜਦੇ ਨੇ, ਕਿਉਂਕਿ ਪ੍ਰੋਬਲਮ ਹੁਣ ਇਹ ਹੈ ਨਾ ਯੂ ਐਸ ਐਮ ਸੀ ਅਧੀਨ ਵੀ ਕੰਟਰੀ ਆਫ ਓਰੀਜਨ ਦਾ ਵੀ ਤਾਂ ਰੌਲਾ ਕਿ ਜੇ ਤੁਸੀਂ ਇੱਥੋਂ ਮੰਨ ਲਓ ਤੁਸੀਂ ਕੈਨੇਡਾ ਤੋਂ ਕੋਈ ਸਮਾਨ ਅਮਰੀਕਾ ਭੇਜਦੇ ਹੋ, ਕੰਪਨੀ ਤੁਹਾਡੀ ਕੈਨੇਡੀਅਨ ਆ, ਤੁਸੀਂ 6 ਮਹੀਨੇ ਪਹਿਲਾਂ ਉਹ ਸਮਾਨ ਇੱਥੇ ਮੰਗਵਾਇਆ ਸੀ, ਜੇ ਉਹ ਸਮਾਨ ਚਾਈਨਾ ਤੋਂ ਆਇਆ, ਜੇ ਉਹ ਸਮਾਨ ਵੀਤਨਾਮ ਤੋਂ ਆਇਆ, ਕਿਸੇ ਵੀ ਹੋਰ ਬਾਹਰਲੇ ਮੁਲਕ ਤੋਂ ਆਇਆ, ਉਹ ਜਿਹੜਾ ਕੰਟਰੀ ਆਫ ਓਰੀਜਨ ਵਾਲਾ ਰੌਲਾ ਹੈ ਉਹ ਭਾਵੇਂ ਉਸ ਸਮਾਨ ਨੂੰ ਇੱਥੋਂ ਭੇਜਣ ਵਾਲਾ ਕੈਨੇਡੀਅਨ ਬਿਜ਼ਨਸ ਓਨਰ ਆ, ਉੱਥੇ ਖਰੀਦਣ ਵਾਲਾ ਅਮੈਰੀਕਨ ਬਿਜ਼ਨਸ ਓਨਰ ਆ, ਪਰ ਕਿਉਂਕਿ ਕੰਟਰੀ ਆਫ ਓਰੀਜਨ ਦੇ ਰੂਲਸ ਦੇ ਵਿੱਚੋਂ ਨਹੀਂ ਆਉਂਦਾ ਤਾਂ ਫਿਰ ਉਹਦੇ ਉੱਪਰ 35% ਟੈਰਿਫ ਲੱਗ ਰਿਹਾ। ਪਹਿਲਾਂ ਜਿਹੜਾ ਇਹ ਟੈਰਿਫ ਸੀ ਇਹ ਵਾਸੂ ਜੀ ਤਕਰੀਬਨ 3% ਹੀ ਲੱਗਿਆ ਕਰਦਾ ਸੀ। ਫੋਰ ਮੈਨੀ ਬਿਜ਼ਨਸਿਸ ਦੈਟ ਵਾਸ ਜਸਟ ਕੋਸਟ ਆਫ ਡੂਇੰਗ ਬਿਜ਼ਨਸ
ਬਿਕੋਜ਼ ਵੀ ਹੈਡ ਮੋਸਟ ਫੇਵਰਡ ਨੇਸ਼ਨ ਸਟੈਟਸ।
ਯੈਸ,
ਸੋ MFN ਸਟੈਟਸ ਵੀ ਸਾਡਾ ਜਾਂਦਾ ਲੱਗਿਆ
ਜੀ,
ਉਹਦੇ ਕਰਕੇ ਹੁਣ ਜਿਹੜੀ ਪਹਿਲਾਂ ਕੰਪਨੀਆਂ ਨੂੰ ਲੱਗਦਾ ਸੀ ਯਾਰ 1-2-3% ਟੈਰਿਫ ਲੱਗਦਾ, ਛੱਡੋ ਪਰਾਂ ਵੀ ਇੰਨੀ ਕਾਗਜ਼ੀ ਕਾਰਵਾਈ ਕਰਨੀ, ਹੁਣ ਉਹ ਟੈਰਿਫ ਵੀ ਵੱਧ ਗਿਆ ਕਿਉਂਕਿ MFN ਸਟੈਟਸ ਨਹੀਂ ਹੈ, ਤੇ ਉਹ ਟੈਰਿਫ ਵਧਿਆ ਤੇ ਕੰਪਨੀਆਂ ਉਧਰੋਂ ਪ੍ਰਭਾਵਿਤ ਹੋਣਗੀਆਂ, ਪਲੱਸ ਜਿਹੜੀ ਉਹ ਕੰਪਲਾਇੰਸ ਦੀ ਗੱਲ ਹੈ ਉਹ ਸਾਰਿਆਂ ਵਾਸਤੇ ਕਰਨੀ ਨਹੀਂ ਸੌਖੀ ਨਹੀਂ।
ਜੀ ਜੀ ਜੀ, ਤੁਸੀਂ ਇਹ ਦੇਖੋ ਨਾ ਜੇ ਬਸ ਜੀ ਕੋਈ ਬੰਦਾ ਕੋਈ ਬਿਜ਼ਨਸ ਮੰਨ ਲਓ ਸਾਲ ਚ $25,000 ਦਾ ਸਮਾਨ ਭੇਜਦਾ ਹੋਵੇ, ਓਵਰਆਲ ਜਿਹੜੇ ਬਿਜ਼ਨਸ ਦਾ ਸਾਰਾ ਸਾਲ ਦਾ ਰੈਵਨਿਊ ਮੰਨ ਲਓ $1.5 ਲੱਖ ਹੈ, ਉਸ ਚੋਂ $25,000 ਇਜ਼ ਅ ਸਿਗਨੀਫੀਕੈਂਟ ਚੰਕ। ਉਹ ਅਗਲਾ ਕਹਿੰਦਾ $25,000 ਤੇ ਮੈਂ 3% ਦੇ ਦਿੰਦਾ, $750 ਦੀ ਗੱਲ ਹੀ ਆ, ਕਿਉਂਕਿ ਜੇ ਮੈਂ ਕੋਈ ਪੂਰੀ ਕਾਗਜ਼ੀ ਕਾਰਵਾਈ ਕਰਦਾ ਉਹਦੇ ਲਈ ਮੈਨੂੰ ਪ੍ਰੋਫੈਸ਼ਨਲ ਹਾਇਰ ਕਰਨੇ ਪੈਂਦੇ ਨੇ, ਉਹ ਕੰਪਲਾਇੰਸ ਕਰਦੇ ਆ, ਉਹ ਕਿਤੇ ਜ਼ਿਆਦਾ ਮਹਿੰਗਾ ਪੈਣਾ। ਵੀ ਇਟ ਇਜ਼ ਬੈਟਰ ਟੂ ਪੇ ਦੈਟ ਬੇਅਰ ਮਿਨੀਮਮ ਟੈਕਸ ਔਰ ਟੈਰਿਫ, ਕਿਉਂਕਿ ਸਾਡੇ ਕੋਲ ਮੋਸਟ ਫੇਵਰਡ ਨੇਸ਼ਨ ਵਾਲਾ ਸਟੈਟਸ ਹੈਗਾ। ਪਰ ਹੁਣ ਉਹ ਜਿਹੜੀ ਉਹ ਸਾਰੀ ਕਹਾਣੀ ਜਾਂਦੀ ਲੱਗੀ, ਇਸ ਕਰਕੇ ਜਿਹੜੇ ਕੁਝ ਮੀਡੀਅਮ ਟੂ ਸਮਾਲ ਸਾਈਜ਼ਡ ਇੰਪੋਰਟਰ ਐਕਸਪੋਰਟਰਸ ਨੇ ਉਹਨਾਂ ਦੇ ਉੱਪਰ ਉਹ ਇੰਪੈਕਟ ਪੈਣਾ। ਜਿਹੜੇ ਆਫਕੋਰਸ ਵੱਡੇ ਐਕਸਪੋਰਟਰਸ ਨੇ ਉਹਨਾਂ ਦਾ, ਕਿਉਂਕਿ ਜੇ ਤੁਹਾਡੀ ਡਾਲਰ ਵੈਲਿਊ ਹੀ ਤੁਹਾਡੀ ਸ਼ਿਪਮੈਂਟ ਦੀ ਜ਼ਿਆਦਾ, ਹੁਣ ਜੇ ਕਿਸੇ ਨੇ ਸਮਾਨ ਹੀ $1,000,000 ਦਾ ਭੇਜਣਾ, ਉਹਦੇ ਉੱਪਰ ਜੇ 35% ਟੈਰਿਫ ਲੱਗ ਗਿਆ ਤਾਂ ਉਹ ਫਿਰ ਦੈਟ ਬਿਕਮਸ ਵੈਰੀ ਬਰਡਨਸਮ।
ਯੈਸ, ਸੋ ਐਂਡ ਡੋਨਲਡ ਟਰੰਪ ਦਾ ਪਤਾ ਨਹੀਂ, ਤੁਸੀਂ ਸਾਰੀ ਕੰਪਲਾਇੰਸ ਵਗੈਰਾ ਕਰੋ, ਸਾਰੇ ਖਰਚੇ ਕਰੋ, ਸਾਰੀ ਸਿਰਦਰਦੀ ਲਓ, ਅਤੇ ਉਸ ਤੋਂ ਬਾਅਦ ਡੋਨਲਡ ਟਰੰਪ ਰੂਲਸ ਚੇਂਜ ਕਰ ਦੇਣ, ਯੂ ਐਸ ਐਮ ਸੀ ਦੀ ਰੀਨੈਗੋਸੀਏਸ਼ਨ ਐਜ਼ ਇਟ ਇਜ਼ ਅਗਲੇ ਸਾਲ ਤਾਂ ਹੋਣੀ ਹੀ ਹੈ।
ਸੋ ਵਾਸੂ ਜੀ ਆਈ ਥਿੰਕ ਇਹਦਾ ਇੱਕ ਅੱਗੇ ਚੱਲ ਕੇ ਆਪਾਂ ਜਿਹੜੀ ਲੰਬਰ ਦੇ ਉੱਪਰ ਟੈਰਿਫ ਪਿਛਲੇ ਹਫ਼ਤੇ ਲਗਾਏ ਗਏ ਨੇ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਸਰਵੇ ਵਾਲਾ ਪਹਿਲਾਂ ਕੰਮ ਮੁਕਾ ਲਈਏ ਸਾਰਾ। ਸੋ ਸਰਵੇਖਣ ਦੇ ਵਿੱਚ ਇਹ ਕਿਹਾ ਗਿਆ ਵੀ ਕਾਰਨੀ ਸਰਕਾਰ ਦੀ ਅਪਰੂਵਲ 50% 'ਤੇ ਹੈ, ਜੋ ਕਿ ਜੁਲਾਈ ਨਾਲੋਂ 2 ਪੁਆਇੰਟ ਥੱਲੇ ਆ, ਮਾਰਚ ਤੋਂ ਲੈ ਕੇ ਹੁਣ ਤੱਕ ਸਭ ਤੋਂ ਹੇਠਲੇ ਪੱਧਰ 'ਤੇ ਆ। ਪਰ ਮਾਰਕ ਕਾਰਨੀ ਬਾਰੇ ਸਪੈਸੀਫਿਕਲੀ, ਮਾਰਕ ਕਾਰਨੀ ਨੂੰ ਫੇਵਰੇਬਲੀ ਵੇਖਦੇ ਨੇ ਅਜੇ ਵੀ 48% ਕੈਨੇਡੀਅਨਸ, ਮਾਰਕ ਕਾਰਨੀ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਨੇ 19%, ਮਤਲਬ ਕਿ ਇਹ ਆ ਕਿ ਅਜੇ ਵੀ ਜਿਹੜਾ ਉਹਨਾਂ ਦਾ ਇੱਕ ਨੈੱਟ ਅਪਰੂਵਲ ਰੇਟਿੰਗ ਆ ਉਹ ਪੋਜ਼ਿਟਿਵ ਦੇ ਵਿੱਚ ਆ, ਪੋਜ਼ਿਟਿਵ 29 points ਆ। ਅਤੇ
ਜਿਹੜੀ ਇਹ ਨੈੱਟ ਅਪਰੂਵਲ ਰੇਟਿੰਗ ਆ ਇਹ ਵੀ ਪਿਛਲੇ ਸਰਵੇਖਣ ਤੋਂ ਜਿਹੜਾ ਮਾਰਚ ਵਿੱਚ ਇਹਨਾਂ ਨੇ ਕੀਤਾ ਸੀ ਉਸ ਤੋਂ ਬਾਅਦ ਇਹ 2 points ਘਟੀ ਆ, ਜੁਲਾਈ ਦੇ ਵਿੱਚ ਕੀਤਾ ਸੀ ਲਾਸਟ ਇਹਨਾਂ
ਜੀ,
ਅਤੇ ਉਸ ਤੋਂ ਬਾਅਦ ਇਹਨਾਂ ਨੇ ਅਗਸਟ ਵਿੱਚ ਕੀਤਾ, ਅਤੇ ਇਹ ਹੁਣ 2 points ਉਹਨਾਂ ਦੀ ਵੀ ਅਪਰੂਵਲ ਰੇਟਿੰਗ, ਨੈੱਟ ਅਪਰੂਵਲ ਰੇਟਿੰਗ ਘਟੀ ਹੈ।
ਸੋ 2 points ਘਟਣਾ ਭਾਵੇਂ ਕੋਈ ਬਹੁਤਾ ਵੱਡਾ ਡਰੋਪ ਨਹੀਂ ਹੈ, ਪਰ ਇਹ 2 points ਵੀ ਡਰੋਪ ਕਈਆਂ ਇਸੇ ਕਰਕੇ ਹੋਏ ਨੇ, ਦ ਰੀਜ਼ਨ ਦੈਟ ਵੀ ਜਸਟ ਡਿਸਕਸਡ।
ਹਾਂਜੀ,
ਕਿ ਡੋਮੈਸਟਿਕ ਇਸ਼ੂਜ਼ 'ਤੇ ਵੀ ਦੇਖੋ ਅਜੇ ਕੋਈ ਬਹੁਤੀ ਪ੍ਰੋਗਰੈਸ ਤਾਂ ਹੋਈ ਨਹੀਂ, ਅਜੇ ਤੱਕ ਸਾਨੂੰ ਇਹ ਨਹੀਂ ਪਤਾ ਕਿ ਸਰਕਾਰ ਨੇ ਜਿਹੜੇ ਫਾਸਟ ਟਰੈਕ ਕਰਕੇ ਪ੍ਰੋਜੈਕਟਸ ਬਣਾਉਣੇ ਨੇ ਉਹ ਕਿਹੜੇ ਕਿਹੜੇ ਪ੍ਰੋਜੈਕਟਸ ਹੋਣਗੇ। ਅਜੇ ਵੀ ਸਰਕਾਰ ਪਿਛਲੇ ਹਫ਼ਤਿਆਂ ਦੌਰਾਨ ਜਿਹੜੇ ਇੰਡੀਜਨਸ ਭਾਈਚਾਰੇ ਨੇ ਉਹਨਾਂ ਨੂੰ ਇਸ ਗੱਲ ਬਾਰੇ ਕਨਵਿੰਸ ਕਰਨ 'ਤੇ ਲੱਗੀ ਰਹੀ ਆ ਕਿ ਜਿਹੜਾ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਵਾਲਾ ਬਿੱਲ ਗਵਰਨਮੈਂਟ ਨੇ ਪਾਸ ਕੀਤਾ ਉਹਦੇ ਵਿੱਚ ਇੰਡੀਜਨਸ ਭਾਈਚਾਰਿਆਂ ਦੇ ਜਿਹੜੇ ਰਾਈਟਸ ਨੇ ਉਹਨਾਂ ਦਾ ਕੋਈ ਉਹਨਾਂ ਦਾ ਕੋਈ ਘਾਣ ਨਹੀਂ ਹੋਣ ਲੱਗਾ, ਉਹਨਾਂ ਦਾ ਧਿਆਨ ਰੱਖਿਆ ਜਾਏਗਾ। ਸੋ ਅਜੇ ਤੱਕ ਕਾਗਜ਼ੀ ਪੱਧਰ 'ਤੇ ਕਾਰਵਾਈ ਹੋਈ ਆ, ਅਦਰਵਾਈਜ਼ ਕਾਰਵਾਈ ਹੋਈ ਕੋਈ ਨਹੀਂ। ਜਿਹੜੇ ਹੋਰ ਕੁਝ ਡੋਮੈਸਟਿਕ ਇਸ਼ੂਜ਼ ਨੇ, ਵਾਸੂ ਜੀ ਹੁਣ ਵੀ ਇੱਕ ਖਬਰ ਆਉਂਦੀ ਪਈ ਹੈ, ਵੈਸੇ ਇਹ ਵੀ ਨਾਲ ਲੱਗੇ ਹੱਥ ਗੱਲ ਕਰ ਹੀ ਲਈਏ। ਵੀਕਐਂਡ 'ਤੇ ਇੱਕ ਬਿਜ਼ਨਸ ਪਰਸਨ ਨੂੰ ਐਬਟਸਫੋਰਡ ਦੇ ਵਿੱਚ ਅਟੈਕ ਕੀਤਾ ਗਿਆ। ਜਿਹੜੇ ਵਿਅਕਤੀ ਨੇ ਅਟੈਕ ਕੀਤਾ ਉਹ ਰਿਪੀਟ ਵਾਇਲੈਂਟ ਅਫੈਂਡਰ ਆ, ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਜੇਲ੍ਹ 'ਚੋਂ ਕੰਡੀਸ਼ਨ ਦੇ ਉੱਪਰ ਬਾਹਰ ਛੱਡਿਆ ਗਿਆ ਸੀ। ਸੋ ਫਿਰ ਉਹੀ ਗੱਲ ਆ ਜਾਂਦੀ ਆ ਕਿ ਗੱਲਾਂ ਇਹਦੇ ਬਾਰੇ ਕਿੰਨੇ ਲੰਮੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਨੇ, ਅਤੇ ਅਜੇ ਤੱਕ ਇਹਨਾਂ ਇਸ਼ੂਜ਼ ਨੂੰ ਟੈਕਲ ਕਰਨ ਬਾਰੇ ਸਰਕਾਰ ਗੱਲ ਤਾਂ ਕਰ ਰਹੀ ਆ ਵੀ ਅਗਲੇ ਮਹੀਨੇ ਆਵਾਂਗੇ, ਰੈਜਿਸਟ੍ਰੇਸ਼ਨ ਪੇਸ਼ ਕਰਾਂਗੇ, ਸਾਰਾ ਕੁਝ ਸਖਤ ਕਰ ਦਿਆਂਗੇ, ਪਰ ਆਲਰੇਡੀ ਵਿਦ ਈਚ ਪੈਸਿੰਗ ਡੇ ਜਿਹੜੇ ਇਹੋ ਜਿਹੇ ਅਟੈਕਸ ਹੁੰਦੇ ਨੇ, ਉਹ ਲੱਗਦਾ ਵੀ ਇਹ ਕੰਮ ਤਾਂ ਪਹਿਲਾਂ ਹੋਣਾ ਚਾਹੀਦਾ ਸੀ, ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਗਵਰਨਮੈਂਟ ਕਰ ਕੁਛ ਨਹੀਂ ਰਹੀ।
ਜਾਂ ਸੋ ਜਿਹੜੀ ਇਹ ਨੈੱਟ ਅਪਰੂਵਲ ਰੇਟਿੰਗ ਜਾਂ ਫੇਵਰੇਬਿਲਿਟੀ ਰੇਟਿੰਗ ਦੇ ਵਿੱਚ ਗਿਰਾਵਟ ਆਈ ਆ 2 ਪੁਆਇੰਟਸ ਦੀ ਹੀ ਚਾਹੇ, ਇਹਦੇ ਵਾਸਤੇ ਐਨਾਲਿਸਟ ਇਹੀ ਕਹਿ ਰਹੇ ਵੀ ਜੋ ਡਿਲੇ ਹੈ ਵੀ ਡੋਮੈਸਟਿਕ ਜਿਹੜੀਆਂ ਇੰਪੋਰਟੈਂਟ ਫਾਈਲਸ ਨੇ ਪਲੱਸ ਜਿਹੜੀ ਡੋਨਲਡ ਟਰੰਪ ਨਾਲ ਨੈਗੋਸੀਏਸ਼ਨ ਚੱਲ ਰਹੀ ਆ, ਉਹਦੇ ਲੈਕ ਆਫ ਪ੍ਰੋਗਰੈਸ ਆ, ਕੋਈ ਉੱਤੇ ਕੰਮ ਕੋਈ ਹੋਇਆ ਨਹੀਂ, ਵੀ ਹੈਵ ਨਾਟ ਮੂਵਡ ਅਹੈਡ। ਸੋ ਇਹਦੇ ਇੱਕ ਪਬਲਿਕ ਪਰਸੈਪਸ਼ਨ ਜਿਹੜੀ ਹੌਲੀ ਹੌਲੀ ਸੈਟ ਇਨ ਹੋ ਰਹੀ ਆ। ਦੂਜੇ ਪਾਸੇ ਇਸ ਸਰਵੇਖਣ ਦੇ ਵਿੱਚ ਪੀਅਰ ਪੋਲੀਐਫ ਬਾਰੇ ਵੀ ਪੁੱਛਿਆ ਗਿਆ। ਪੀਅਰ ਪੋਲੀਐਫ ਦੀ ਅਪਰੂਵਲ ਰੇਟਿੰਗ ਜੇ ਤੁਸੀਂ ਨੈੱਟ ਰੇਟਿੰਗ ਦੇਖੋਗੇ, ਇਟਸ ਦ ਬੈਸਟ ਰੇਟਿੰਗ ਇਨ ਲਾਸਟ ਫਿਊ ਮੰਥਸ। ਜ਼ਿਆਦਾ ਕੋਈ ਹੈ ਤਾਂ ਵੈਸੇ ਮਾਮਲਾ 50-50। 42% ਲੋਕ ਕਹਿੰਦੇ ਨੇ ਦੇ ਵਿਊ ਪੀਅਰ ਪੋਲੀਐਫ ਪੋਜ਼ਿਟਿਵਲੀ, ਤੇ 41% ਕਹਿੰਦੇ ਨੇ ਨੈਗੇਟਿਵਲੀ, ਬਾਕੀ ਸ਼ਾਇਦ ਕਹਿੰਦੇ ਹੋਣਗੇ ਵੀ ਸਾਨੂੰ ਪਤਾ ਨਹੀਂ। ਸੋ ਡੋਨਲਡ ਟਰੰਪ ਦੀ ਜੇ ਤੁਸੀਂ ਅਪਰੂਵਲ ਰੇਟਿੰਗ ਦੇਖਦੇ ਹੋ ਤਾਂ ਉਹ ਨੈਟ -62% ਆ
ਅਮੰਗ ਕੈਨੇਡੀਅਨਸ।
ਜਦੋਂ
ਕੈਨੇਡੀਅਨਸ ਨੂੰ ਪੁੱਛਿਆ ਜਾਵੇ ਟਰੰਪ ਬਾਰੇ ਤੁਸੀਂ ਕੀ ਸੋਚਦੇ ਹੋ ਤਾਂ -62 points ਉਹਨਾਂ ਦੇ ਇਸ ਵੇਲੇ ਅਪਰੂਵਲ ਆ। ਪਰ ਵਾਸੂ ਜੀ ਜੇ ਇਲੈਕਸ਼ਨ ਅੱਜ ਹੋਵੇ, ਹਾਲਾਂਕਿ ਇਲੈਕਸ਼ਨ ਹੋਣ ਦੇ ਕੋਈ ਇਸ ਵੇਲੇ ਆਸਾਰ ਨਹੀਂ ਹੈਗੇ, ਹਾਲੇ ਤਾਂ ਪੀਅਰ ਪੋਲੀਐਫ ਦਾ ਬਾਏ ਇਲੈਕਸ਼ਨ 18 ਤਰੀਕ ਨੂੰ ਹੋਣਾ, ਐਡਵਾਂਸ ਵੋਟਾਂ ਉਹਦੀਆਂ ਅੱਜ ਆਖਰੀ ਦਿਨ ਆ ਜਿਹੜਾ ਪੀਅਰ ਪੋਲੀਐਫ ਦੇ ਬਾਏ ਇਲੈਕਸ਼ਨ ਦਾ। ਪਰ ਜੇ ਅੱਜ ਕਿਤੇ ਫੈਡਰਲ ਇਲੈਕਸ਼ਨ ਹੋ ਜਾਵੇ, ਜਨਰਲ ਇਲੈਕਸ਼ਨ, ਤਾਂ ਉਹਦੇ ਵਿੱਚ ਜਿਹੜੇ ਡਿਸਾਈਡਿਡ ਵੋਟਰਸ ਨੇ 43% ਭੁਗਤਣਗੇ ਲਿਬਰਲਸ ਦੇ ਹੱਕ ਵਿੱਚ, ਕੰਜ਼ਰਵੇਟਿਵ ਦੇ ਹੱਕ ਵਿੱਚ ਕਿੰਨੇ ਭੁਗਤਣਗੇ?
40% ਨੇ, ਤੇ ਇਸੇ ਤਰ੍ਹਾਂ ਦਾ ਹੀ ਨਤੀਜਾ ਅਸੀਂ ਫੈਡਰਲ ਇਲੈਕਸ਼ਨ ਦੇ ਵਿੱਚ ਦੇਖਿਆ ਸੀ। ਸੋ ਕੋਈ ਬਹੁਤਾ ਜ਼ਿਆਦਾ ਫਰਕ ਉੱਥੋਂ ਨਹੀਂ ਪਿਆ,
ਬਾਕੀ ਪਾਰਟੀਆਂ ਨੂੰ ਸਿੰਗਲ ਡਿਜਿਟ ਸਮਰਥਨ ਹੀ ਹੈਗਾ।
ਯੈਸ, ਤੇ ਟੌਪ ਇਸ਼ੂਜ਼ ਦੀ ਜੇ ਗੱਲ ਕਰੀਏ ਵੀ ਸਭ ਤੋਂ ਵੱਡੇ ਮੁੱਦੇ ਕਿਹੜੇ ਨੇ, ਪਹਿਲਾਂ ਦੇਖੋ ਸਾਰਾ ਇਲੈਕਸ਼ਨ ਸੀਗਾ ਡੋਨਲਡ ਟਰੰਪ ਕਿ ਟੈਰਿਫਸ ਨਾਲ ਅਸੀਂ ਡੀਲ ਕਰਨਾ ਜੀ। ਹੁਣ ਸ਼ਾਇਦ ਕੈਨੇਡੀਅਨਸ ਨੂੰ ਵੀ ਸਮਝ ਆ ਰਹੀ ਹੈ ਕਿ ਡੋਨਲਡ ਟਰੰਪ ਉਨਾ ਵੱਡਾ ਮੁੱਦਾ ਸ਼ਾਇਦ ਨਹੀਂ ਹੈ।
ਦੇਰ ਤਾਂ ਆਏ ਪਰ ਕੀ ਦਰੁਸਤ ਆਏ।
ਹਾਂ, ਸੋ ਪਹਿਲਾ ਇਸ਼ੂ ਹੈ ਕੋਸਟ ਆਫ ਲਿਵਿੰਗ ਸਭ ਤੋਂ ਪਹਿਲਾਂ। ਸੋ ਪਹਿਲਾਂ ਪਿਛਲੀ ਵਾਰ ਜਦੋਂ ਇਹਨਾਂ ਨੇ ਜੁਲਾਈ ਸਰਵੇਖਣ ਕੀਤਾ ਸੀ ਉਦੋਂ 59% ਲੋਕ ਕਹਿ ਰਹੇ ਸਨ ਕੋਸਟ ਆਫ ਲਿਵਿੰਗ ਇਜ਼ ਨੰਬਰ 1 ਇਸ਼ੂ, ਹੁਣ 62% ਕਹਿ ਰਹੇ ਨੇ। ਤੇ ਜਿਹੜਾ ਡੋਨਲਡ ਟਰੰਪ ਨਾਲ ਡੀਲ ਕਰਨਾ ਉਹ ਨੰਬਰ 2 ਇਸ਼ੂ ਹੈ, ਦੂਜੇ ਨੰਬਰ ਦਾ ਸਭ ਤੋਂ ਵੱਡਾ ਇਸ਼ੂ। 44% ਕੈਨੇਡੀਅਨਸ ਨੂੰ ਇੱਦਾਂ ਲੱਗਿਆ ਸਰਵੇਖਣ ਦੇ ਵਿੱਚ ਕਿ ਡੋਨਲਡ ਟਰੰਪ ਨਾਲ ਨੈਗੋਸੀਏਸ਼ਨ ਜਿਹੜੀ ਚੱਲ ਰਹੀ ਆ ਉਹ ਸਭ ਤੋਂ ਇੰਪੋਰਟੈਂਟ ਇਸ਼ੂ ਆ। ਤੇ ਉਸ ਤੋਂ ਬਾਅਦ ਆਫਕੋਰਸ ਬਰੋਡਰ ਇਕੋਨਮੀ, ਹਾਊਸਿੰਗ ਅਫੋਰਡੇਬਿਲਿਟੀ, ਹੈਲਥ ਕੇਅਰ ਇਨ ਦਿਸ ਆਰਡਰ। ਸੋ ਦੀਜ਼ ਆਰ ਦ ਟੌਪ 5 ਇਸ਼ੂਜ਼।
ਜੀ, ਉਹਦੇ ਵਿੱਚ ਟਰੰਪ ਨਾਲ ਡੀਲ ਕਰਨਾ ਦੂਜੇ ਨੰਬਰ 'ਤੇ ਆ, ਪਹਿਲੀ ਜਿਹੜੀ ਤਰਜੀਹ ਲੋਕਾਂ ਦੀ ਅਜੇ ਵੀ ਕੋਸਟ ਆਫ ਲਿਵਿੰਗ ਆ। ਸੋ ਤੁਸੀਂ ਇਹ ਦੇਖੋ ਇਹਦੇ ਵਿੱਚ ਕੋਸਟ ਆਫ ਲਿਵਿੰਗ, ਸੋ ਮਹਿੰਗਾਈ ਨਾਲ ਸੰਬੰਧਿਤ ਟੌਪ 5 ਦੇ ਵਿੱਚ ਦੋ ਵੱਖੋ ਵੱਖਰੇ ਇਸ਼ੂਜ਼ ਨੇ, ਕੋਸਟ ਆਫ ਲਿਵਿੰਗ ਤੇ ਹਾਊਸਿੰਗ ਅਫੋਰਡੇਬਿਲਿਟੀ।
ਇਕਨੋਮੀ ਵੀ ਉਹਦੇ ਨਾਲ ਤੁਸੀਂ ਜੋੜ ਸਕਦੇ ਹੋ। ਇਕਨੋਮੀ ਉਹਦੇ ਨਾਲ ਜੁੜਦੀ ਹੈ, ਪੰਜਾਂ ਦੇ ਵਿੱਚੋਂ 3 ਹੀ ਨੇ।
ਸੋ ਜੇ ਹਾਊਸ ਆਫ ਜੇ ਹਾਊਸਿੰਗ ਅਫੋਰਡੇਬਿਲਿਟੀ ਅਲੱਗ ਹੈ ਟੌਪ 5 ਦੇ ਵਿੱਚ ਤੇ ਕੋਸਟ ਆਫ ਲਿਵਿੰਗ ਅਲੱਗ ਹੈ, ਇਹ ਇਸ ਗੱਲ ਦਾ ਇਸ਼ਾਰਾ ਇਹ ਕਿ ਜਿਨ੍ਹਾਂ ਲੋਕਾਂ ਦੇ ਕੋਲ ਘਰ ਹੈਗਾ ਵੀ ਅਜੇ ਪੇਡ ਆਫ ਘਰ ਹੈਗਾ, ਜਾਂ ਜਿਨ੍ਹਾਂ ਦੇ ਸਿਰ ਤੇ ਜਿਹੜੇ ਮੰਨ ਲਓ ਫੈਮਿਲੀ ਨਾਲ ਰਹਿੰਦੇ ਹੋਣਗੇ, ਜਿਨ੍ਹਾਂ ਵਾਸਤੇ ਕਿਰਾਇਆ ਦੇਣਾ ਜਾਂ ਆਪਣੇ ਸਿਰ ਤੇ ਛੱਤ ਦੀ ਲਾਗਤ ਇੰਨਾ ਵੱਡੀ ਸਮੱਸਿਆ ਨਹੀਂ ਆ, ਉਹਨਾਂ ਵਾਸਤੇ ਵੀ ਕੋਸਟ ਆਫ ਲਿਵਿੰਗ ਐਜ਼ ਇਨ ਆਪਣੇ ਰੋਜ਼ਮਰਰਾ ਖਰਚੇ ਚੱਲਦੇ ਰੱਖ ਸਕਣੇ, ਭੋਜਨ ਅਫੋਰਡ ਕਰ ਸਕਣਾ, ਜ਼ਿੰਦਗੀ ਦੀਆਂ ਬਾਕੀ ਜ਼ਰੂਰਤਾਂ ਦੀ ਪੂਰਤੀ ਕਰ ਸਕਣੀ। ਇਨ ਮੈਨੀ ਕੇਸਿਸ ਦੇਖੋ ਇਹਦੇ ਵਿੱਚ ਕੋਸਟ ਆਫ ਲਿਵਿੰਗ ਕਰਕੇ ਰਿਟਾਇਰਡ ਬੰਦੇ ਬੜੇ ਪਰੇਸ਼ਾਨ ਨੇ, ਜਿਨ੍ਹਾਂ ਦੇ ਕੋਲ ਮੇ ਬੀ ਉਹਨਾਂ ਦਾ ਮੰਥਲੀ ਕੋਈ ਇਹੋ ਜਿਹਾ ਖਰਚਾ ਨਹੀਂ ਆ ਵੀ ਉਹਨਾਂ ਨੇ ਕਿਰਾਇਆ ਜਾਂ ਮੋਰਗੇਜ ਅਦਾ ਕਰਨੀ ਆ, ਪਰ ਦਵਾਈਆਂ, ਬਾਕੀ ਜਿਹੜੇ ਉਹਨਾਂ ਨੇ ਖਾਣ ਪੀਣ ਦੇ ਖਰਚੇ ਅਤੇ ਹੋਰ ਉਹ ਚੀਜ਼ਾਂ ਕਰਕੇ ਉਹਨਾਂ ਨੂੰ ਕੋਸਟ ਆਫ ਲਿਵਿੰਗ ਵਾਲਾ ਜਿਹੜਾ ਪਹਿਲੂ ਆ ਉਹ ਉਹਨਾਂ ਨੂੰ ਵੀ ਤਾਂ ਪਰੇਸ਼ਾਨ ਕਰ ਰਿਹਾ।
ਜਿਹੜੀ ਵਿਜੇ ਜੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਡੋਨਲਡ ਟਰੰਪ ਨਾਲ ਡੀਲ ਕਰਨਾ ਵੀ ਸਾਨੂੰ ਦੱਸਿਆ ਗਿਆ ਵੀ ਨੰਬਰ 1 ਇਸ਼ੂ ਹੈ, ਅਤੇ ਹੁਣ ਕੈਨੇਡੀਅਨਸ ਇਹ ਕਹਿ ਰਹੇ ਨੇ ਕਿ ਸਾਨੂੰ ਇੱਦਾਂ ਲੱਗ ਰਿਹਾ ਵੀ ਦੇਰ ਇਜ਼ ਨੋਟ ਮੱਚ ਮੂਵਮੈਂਟ ਔਨ ਡੋਮੈਸਟਿਕ ਫਾਈਲਸ ਐਂਡ ਦ ਨੈਗੋਸੀਏਸ਼ਨਸ ਵਿਦ ਡੋਨਲਡ ਟਰੰਪ। ਉਹਦੀ ਇੱਕ ਹੋਰ ਮਿਸਾਲ ਹੈ ਕਿ ਲੰਘੇ ਸ਼ੁੱਕਰਵਾਰ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ US ਡਿਪਾਰਟਮੈਂਟ ਆਫ ਕਾਮਰਸ ਵੱਲੋਂ ਸੋਫਟਵੁੱਡ ਲੰਬਰ ਦੇ ਉੱਤੇ ਜਿਹੜੀਆਂ ਪਹਿਲਾਂ ਐਂਟੀ ਡੰਪਿੰਗ ਡਿਊਟੀਜ਼ ਦੇ ਵਿੱਚ ਵਾਧਾ ਕੀਤਾ ਗਿਆ ਸੀ, ਦੂਜੀਆਂ ਜਿਹੜੀਆਂ ਡਿਊਟੀਜ਼ ਹੁੰਦੀਆਂ ਨੇ ਕਾਊਂਟਰ ਵੇਲਿੰਗ ਡਿਊਟੀਜ਼, ਉਹ ਵੀ ਲੰਘੇ ਸ਼ੁੱਕਰਵਾਰ ਵਧਾ ਦਿੱਤੀਆਂ ਗਈਆਂ ਨੇ। ਸੋ ਪਿਛਲੇ ਮਹੀਨੇ ਸਾਨੂੰ ਦੱਸਿਆ ਗਿਆ ਕਿ ਜਿਹੜੀਆਂ ਐਂਟੀ ਡੰਪਿੰਗ ਡਿਊਟੀਜ਼ ਅਮਰੀਕਾ ਨੇ ਵਧਾ ਕੇ ਕਰਤੀਆਂ ਨੇ 20.56%। ਉਸ ਤੋਂ ਬਾਅਦ ਗੱਲ ਚੱਲਦੀ ਸੀ ਵੀ ਅਪ੍ਰੈਲ 'ਚ ਇਹਨਾਂ ਨੇ ਕਿਹਾ ਸੀ ਵੀ ਕਾਊਂਟਰ ਵੇਲਿੰਗ ਡਿਊਟੀਜ਼ ਵੀ ਇਹ ਵਧਾਉਣਗੇ, ਤੇ ਕੀ ਇਹ ਵਧਾਉਣਗੇ ਮੰਨਿਆ ਜਾ ਰਿਹਾ ਸੀ ਮੋਸਟ ਲਾਈਕਲੀ ਵਧਾਉਣਗੇ ਹੀ,
ਸ਼ੁੱਕਰਵਾਰ
ਕਰ ਦਿੱਤਾ ਗਿਆ। ਸੋ ਪਹਿਲਾਂ ਇਹ ਜਿਹੜੀਆਂ ਡਿਊਟੀਜ਼ ਨੇ ਤਕਰੀਬਨ 7.5% ਹੁੰਦੀਆਂ ਸੀ, 6.74%, ਉਹ ਤੋਂ ਵਧਾ ਕੇ ਇਹਨੂੰ ਦੁੱਗਣੇ ਤੋਂ ਵੀ ਜ਼ਿਆਦਾ 14.63% ਕਰ ਦਿੱਤਾ ਗਿਆ ਹੈ।
ਸੋ ਜੇ ਇਹਨਾਂ ਦੋਹਾਂ ਨੂੰ ਟੋਟਲ ਕਰ ਲਓ ਵਾਸੂ ਜੀ, ਟੋਟਲ ਫਿਰ ਜਿਹੜਾ ਕੈਨੇਡੀਅਨ ਲੰਬਰ ਦੇ ਉੱਪਰ ਲੱਗਣ ਵਾਲਾ ਟੈਰਿਫ ਹੈ ਜਾਂ ਡਿਊਟੀਜ਼ ਨੇ ਉਹ 35% ਤੋਂ ਵੀ ਟੱਪ ਗਈਆਂ ਨੇ।
ਯੈਸ, ਕਿਉਂ ਜੇ ਤੁਸੀਂ ਵਧੀਆ ਹੋਈ ਐਂਟੀ ਡੰਪਿੰਗ ਡਿਊਟੀਜ਼ ਦੇ ਵਿੱਚ ਐਗਜ਼ਿਸਟਿੰਗ ਕਾਊਂਟਰ ਵੇਲਿੰਗ ਡਿਊਟੀ ਜੋੜਦੇ ਤਾਂ 27.3% ਬਣਦਾ ਸੀ।
ਯੈਸ,
ਤੇ ਹੁਣ ਜਦੋਂ ਕਾਊਂਟਰ ਵੇਲਿੰਗ ਡਿਊਟੀਜ਼ ਦੇ ਵਿੱਚ ਵੀ ਵਾਧਾ ਹੋ ਗਿਆ ਤੇ ਇਹ ਬਣ ਗਈਆਂ 35.19%, ਸੋ 35.2% ਤੁਸੀਂ ਕਹਿ ਸਕਦੇ ਹੋ ਵੀ ਟੋਟਲ ਜਿਹੜੀਆਂ ਸਾਫਟਵੁੱਡ ਲੰਬਰ ਦੇ ਉੱਤੇ ਲੱਗੀਆਂ ਹੋਈਆਂ ਟੈਰਿਫਸ ਉਹ 35.2% ਹੋ ਗਈਆਂ ਨੇ। ਹੁਣ ਇਹਦੇ ਵਾਸਤੇ ਸਰਕਾਰ ਕਰ ਕੀ ਰਹੀ ਹੈ ਕਿ ਜੀ ਸਾਫਟਵੁੱਡ ਲੰਬਰ ਨੂੰ ਅਸੀਂ $1.2 billion ਦਾ ਇੱਕ ਸਪੋਰਟ ਪੈਕੇਜ ਦੇ ਰਹੇ ਇੰਡਸਟਰੀ ਫਾਈਨੈਂਸ਼ੀਅਲ ਪੈਕੇਜ, ਸੋ ਉਹਦੇ ਵਿੱਚ ਵੀ ਜਿਹੜੀਆਂ $700 million ਦੀਆਂ ਲੋਨ ਗਰੰਟੀਜ਼ ਤੇ $500 million ਦੀਆਂ ਗ੍ਰਾਂਟਸ ਸ਼ਾਮਲ ਸਨ। ਤੇ ਮਤਲਬ ਅਸੀਂ ਹੁਣ ਮੰਨ ਲਿਆ ਹੈਗਾ ਕਿ ਕੁਝ ਨਾ ਕੋਈ ਟੈਰਿਫਸ ਲੱਗੀਆਂ ਰਹਿਣਗੀਆਂ, ਡੀਲ ਪਤਾ ਨਹੀਂ ਡੋਨਲਡ ਟਰੰਪ ਨਾਲ ਹੋਣੀ ਹੈ ਕਿ ਨਹੀਂ ਹੋਣੀ, ਕਿਉਂਕਿ ਹੁਣ ਇਲੈਕਸ਼ਨ ਜਿਹੜਾ ਪਤਾ
ਦੇਖੋ
ਵੀ ਅਗਲੇ 2-3 ਸਾਲ ਤਾਂ ਇਲੈਕਸ਼ਨ ਨਹੀਂ ਹੁੰਦਾ।
ਇੱਕ ਹੋਰ ਚੀਜ਼ ਦੇਖੋ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਅਮਰੀਕਾ ਵੱਲੋਂ, ਨੋਟ ਜਸਟ ਟਰੰਪ ਐਡਮਿਨਿਸਟ੍ਰੇਸ਼ਨ, ਇਹਨਾਂ ਨੇ ਤਾਂ ਡਿਊਟੀਜ਼ ਵਧਾਈਆਂ ਨੇ, ਡਿਊਟੀਜ਼ ਤਾਂ ਪਹਿਲਾਂ ਵੀ ਲੱਗੀਆਂ ਸੀ। ਅਮਰੀਕਾ ਦਾ ਤਰਕ ਕੀ ਆ ਕੈਨੇਡਾ ਦੇ ਉੱਪਰ ਡਿਊਟੀਜ਼ ਇੱਕ ਲੰਬਰ ਦੇ ਉੱਪਰ ਡਿਊਟੀਜ਼ ਲਗਾਉਣ ਦਾ ਕਿ ਜੀ ਸਟੰਪੇਜ ਫੀ, ਕਿਉਂਕਿ ਸਰਕਾਰੀ ਜ਼ਮੀਨ ਤੋਂ ਜਦੋਂ ਰੁੱਖ ਵੱਢੇ ਜਾਂਦੇ ਨੇ ਇਹਨਾਂ ਲੰਬਰ ਕੰਪਨੀਆਂ ਵੱਲੋਂ ਅਤੇ ਉਹਨਾਂ ਨੂੰ ਸਸਤੇ ਭਾਅ 'ਤੇ ਉਹ ਲੰਬਰ ਬਰਾਮਦ ਹੋ ਜਾਂਦੀ ਆ, ਜਿਹਨੂੰ ਫਿਰ ਉਹ ਸਸਤੇ ਭਾਅ 'ਤੇ ਅਮਰੀਕਨ ਮਾਰਕੀਟ ਦੇ ਵਿੱਚ ਡੰਪ ਕਰਦੇ ਨੇ। ਹੁਣ ਜੇ ਸਰਕਾਰ ਵੱਲੋਂ ਹੋਰ ਸਬਸਿਡੀਜ਼ ਦੇ ਦਿੱਤੀਆਂ ਜਾਂਦੀਆਂ ਨੇ, ਗਵਰਨਮੈਂਟ ਨੇ ਜੇ ਲੋਨ ਗਰੰਟੀਜ਼ ਦੇ ਦਿੱਤੀਆਂ ਅਤੇ ਗ੍ਰਾਂਟਸ ਦੇ ਦਿੱਤੀਆਂ, ਉਹਨੂੰ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਦਾਂ ਹੀ ਦੇਖਣਾ ਕਿ ਇਹ ਤਾਂ ਤੁਸੀਂ ਆਪਣੀ ਜਿਹੜੀ ਲੰਬਰ ਇੰਡਸਟਰੀ ਆ ਉਹਨੂੰ ਆਰਟੀਫਿਸ਼ਲੀ ਹੋਰ ਜ਼ਿਆਦਾ ਸਬਸਿਡਾਈਜ਼ ਕਰਦੇ ਪਏ ਹੋ, ਕਿਉਂਕਿ ਉਹਨਾਂ ਦਾ ਤਾਂ ਪਹਿਲਾਂ ਤੋਂ ਹੀ ਇਰੀਟੈਂਟ ਹੀ ਇਹ ਆ,
ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਸਟੰਪੇਜ ਫੀ ਆ ਉਹ ਮਾਰਕੀਟ ਵੱਲੋਂ ਨਿਰਧਾਰਿਤ ਕੀਤੀ ਜਾਂਦੀ ਹੈ,
ਕਿਉਂਕਿ ਪ੍ਰਾਈਵੇਟ ਲੈਂਡਸ ਦੇ ਉੱਪਰੋਂ ਜਿਹੜੇ ਰੁੱਖ ਨੇ ਉਹਨਾਂ ਦੀ ਵਢਾਈ ਹੁੰਦੀ ਆ,
ਸਾਡੇ ਇੱਥੇ ਪ੍ਰੋਵਿੰਸ਼ੀਅਲ ਗਵਰਨਮੈਂਟ ਨਿਰਧਾਰਿਤ ਕਰਦੀ ਆ
ਗਰਾਊਂਡ ਲੈਂਡ,
ਸੋ ਉਹਨਾਂ ਦਾ ਕਹਿਣਾ ਕਿ ਤੁਸੀਂ ਇਹਨੂੰ ਸਬਸਿਡਾਈਜ਼ ਕਰ ਰਹੇ ਹੋ, ਮਾਰਕੀਟ ਰੇਟ ਤੋਂ ਘੱਟ ਪੱਧਰ ਤੇ ਤੁਸੀਂ ਇਹਨੂੰ ਨਿਰਧਾਰਿਤ ਕਰਦੇ ਹੋ, ਜਿਹਦੇ ਕਰਕੇ ਤੁਹਾਡੀ ਸਾਫਟਵੁੱਡ ਲੰਬਰ ਸਸਤੀ ਹੋ ਜਾਂਦੀ ਹੈ ਤੇ ਅਮਰੀਕਾ ਦੇ ਵਿੱਚ ਜਦੋਂ ਆ ਕੇ ਵੇਚਦੇ ਹੋ ਫਿਰ ਤੁਹਾਡੀ ਲੰਬਰ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਅਮੈਰੀਕਨ ਸਾਫਟਵੁੱਡ ਲੰਬਰ ਮਹਿੰਗੀ ਹੁੰਦੀ ਹੈ, ਇਸ ਕਰਕੇ ਉਹਨੂੰ ਸਾਰੇ ਜਿਹੜੇ ਬਿਲਡਰਸ ਨੇ ਉਹ ਪ੍ਰੈਫਰ ਨਹੀਂ ਕਰਦੇ, ਇਸ ਕਰਕੇ ਅਸੀਂ ਲੈਵਲ ਪਲੇਇੰਗ ਫੀਲਡ ਕਰਨ ਵਾਸਤੇ ਉਹ ਤੁਹਾਡੀ ਸਾਫਟਵੁੱਡ ਲੰਬਰ ਦੇ ਉੱਤੇ ਅਸੀਂ ਡਿਊਟੀ ਲਗਾਵਾਂਗੇ ਤਾਂ ਕਿ ਪ੍ਰਾਈਸਿਸ ਬਰਾਬਰ ਹੋ ਜਾਣ।
ਪਰ ਇੱਦਾਂ ਦੀ ਗੱਲ ਹੈ ਨਹੀਂ ਨਾ, ਹੁਣ ਅਮਰੀਕਾ ਦਾ ਇਹ ਕਹਿਣਾ ਵੀ ਤੁਹਾਡੀ ਲੰਬਰ ਲੰਬਰ ਸਾਡੀ ਲੰਬਰ ਫੱਟੇ, ਇੱਦਾਂ ਦੀ ਗੱਲ ਹੈ ਨਹੀਂ। ਜਿੰਨੀ
ਡੋਨਲਡ ਟਰੰਪ ਦਾ ਫੱਟੇ ਚੱਕੀ ਜਾਂਦੇ ਨੇ,
ਪਰ ਫੱਟੇ ਚੱਕੀ ਜਾ ਰਹੇ ਨੇ ਕਿ ਫੱਟੇ ਪਤਾ ਨਹੀਂ ਕੀ ਕਰ ਰਹੇ ਨੇ ਉਹ। ਵਾਸੂ ਜੀ, ਜਿੰਨੀ ਅਮਰੀਕਾ ਦੀ ਰਿਕੁਆਇਰਮੈਂਟ ਹੈਗੀ ਹੈ ਲੰਬਰ ਦੀ, ਅਸੀਂ ਇੱਕ ਵਾਰ ਫਿਰ ਇਹ ਗੱਲ ਰਿਪੀਟ ਕਰਨੀ ਵੀ ਜ਼ਰੂਰੀ ਹੈ ਇਹ ਕਿ ਅਮਰੀਕਾ ਹਾਲ ਦੀ ਘੜੀ ਉਹਦੀ ਖੁਦ ਪੂਰਤੀ ਨਹੀਂ ਕਰ ਸਕਦਾ ਅਤੇ ਇਹ ਵਧੀਆਂ ਹੋਈਆਂ ਡਿਊਟੀਜ਼ ਕਰਕੇ ਅਮਰੀਕਾ ਦੇ ਵਿੱਚ ਹੀ ਜਿਹੜੀ ਲਾਗਤ ਹੈਗੀ ਹੈ ਲੋਕਾਂ ਦੇ ਸਿਰ ਭਾਰ ਉਹ ਵਧਣਾ। ਇਸ ਹਫ਼ਤੇ ਅਮਰੀਕਾ ਦੇ ਵੀ ਇਨਫਲੇਸ਼ਨ ਨੰਬਰਸ ਆਉਣੇ ਨੇ ਜੁਲਾਈ ਦੇ, ਸੋ ਹੁਣ ਕਈਆਂ ਦੀਆਂ ਨਜ਼ਰਾਂ ਉਹਨਾਂ ਅੰਕੜਿਆਂ ਦੇ ਉੱਪਰ ਵੀ ਹੋਣਗੀਆਂ ਕਿ ਅਮਰੀਕਾ ਦੇ ਵਿੱਚ ਆਉਣ ਵਾਲੇ ਜਿਹੜੇ ਇਨਫਲੇਸ਼ਨ ਨੰਬਰਸ ਨੇ ਉਹ ਕੀ ਕਹਿਣਗੇ।
ਈਵਨ ਲਾਸਟ ਵੀ ਜਿਹੜੇ ਪਿਛਲੇ ਮਹੀਨੇ ਦੇ ਵੀ ਜਿਹੜੇ ਨੰਬਰਸ ਆਏ ਸਨ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਡੋਨਲਡ ਟਰੰਪ ਦੀਆਂ ਜਿਹੜੀਆਂ ਟੈਰਿਫਸ ਨੇ ਵੀ ਉਹਨਾਂ ਦਾ ਪ੍ਰਭਾਵ ਹੁਣ ਇਨਫਲੇਸ਼ਨ ਨੰਬਰਸ ਦੇ ਉੱਤੇ ਪੈਂਦਾ ਨਜ਼ਰ ਆਉਣਾ ਸ਼ੁਰੂ ਹੋ ਗਿਆ।
ਯਾਰ ਮੈਨੂੰ ਤਾਂ ਇਹ ਲੱਗਦਾ, ਦੇਖੋ ਇਹਨਾਂ ਨੇ ਜੁਲਾਈ ਦੇ ਵਿੱਚ ਨਾ $100 billion ਟੈਰਿਫ ਦਾ ਇਕੱਠਾ ਕੀਤਾ ਪਿਛਲੇ ਦਿਨਾਂ ਦੇ ਅੰਕੜੇ ਇਹ ਵੀ ਕਹਿੰਦੇ ਨੇ। ਟਰੰਪ ਦਾ ਤਰਕ ਇਹ ਹੈ ਕਿ ਜੀ ਅਸੀਂ ਇੰਨੇ ਟੈਰਿਫ ਤੋਂ ਪੈਸਾ ਇਕੱਠਾ ਕਰ ਰਹੇ ਹਾਂ ਜੋ ਕਿ ਅਲਟੀਮੇਟਲੀ ਵੈਸੇ ਉਹ ਅਮਰੀਕਨਾਂ ਦੇ ਸਿਰ ਹੀ ਪੈ ਰਿਹਾ, ਜਾਂ ਉਹ ਅਮਰੀਕਨ ਕੰਪਨੀਆਂ ਪੇ ਕਰ ਰਹੀਆਂ ਨੇ ਜਾਂ ਉਹ ਪੈਸਾ ਜਿਹੜਾ ਹੈਗਾ ਅਮਰੀਕਨ ਕੰਜ਼ਿਊਮਰਸ ਨੂੰ ਪਾਸ ਔਨ ਕੀਤਾ ਜਾ ਰਿਹਾ। ਵੀ $100 billion ਸਾਨੂੰ ਇਕੱਲਾ ਜੁਲਾਈ 'ਚ ਇਕੱਠਾ ਹੋ ਗਿਆ। ਟਰੰਪ ਨੇ ਕਿਹਾ ਵੀ $36 trillion ਦੀ ਸਾਡੇ ਸਿਰ ਡੈਟ ਹੈਗੀ ਹੈ ਅਮਰੀਕਾ ਦੇ ਸਿਰ, ਅਸੀਂ ਡੈਟ ਪੇ ਡਾਊਨ ਕਰਾਂਗੇ। ਪਰ ਇੱਕ ਹੋਰ ਜਿਹੜੀ ਗੱਲ ਕਿਤੇ ਕਿਤੇ ਉਹ ਕਰ ਦਿੰਦੇ ਨੇ, ਜਿਹੜੇ ਆਹ ਸਾਰੇ ਟੈਰਿਫ 'ਚੋਂ ਪੈਸੇ ਇਕੱਠੇ ਹੋ ਰਹੇ ਨੇ, ਜੇ ਟਰੰਪ ਨੇ ਦੇਖਿਆ ਕਿ ਜ਼ਿਆਦਾ ਪੁਸ਼ਬੈਕ ਦਾ ਸਾਹਮਣਾ ਕਰਨਾ ਪੈ ਰਿਹਾ, ਇਹਨੇ ਚੈੱਕ ਭੇਜ ਦੇਣੇ ਆ ਲੋਕਾਂ ਨੂੰ ਕਿ ਜੇ ਤੁਹਾਨੂੰ ਮੰਨ ਲਓ $300-400 billion ਇਕੱਠਾ ਹੋ ਗਿਆ, ਉਹ 'ਚੋਂ ਅੱਧੇ ਪੈਸਿਆਂ ਦੇ ਵੀ ਲੋਕਾਂ ਨੂੰ ਜੇ ਚੈੱਕ ਭੇਜਤੇ। ਜਿਹੜੀ ਟੈਰਿਫ ਵਾਲੀ ਨੀਤੀ ਨੂੰ ਲੈ ਕੇ ਕੁਝ ਮਤਭੇਦ ਨੇ ਜਾਂ ਜਿਹੜਾ ਕੁਝ ਲੋਕਾਂ ਦੇ ਵਿੱਚ ਇੱਕ ਰਿਟੈਲੀਏਸ਼ਨ ਆ, ਉਹਨੂੰ ਦੇਖੋ ਉਹ ਉਸ ਸੈਂਟੀਮੈਂਟ ਨੂੰ ਦਫਾੜ ਕਰ ਦੇਣਾ ਇਹਨਾਂ ਨੇ।
ਸੋ ਮੈਸੇਜ ਆਇਆ ਕਹਿੰਦੇ ਲੰਬਰ ਡਿਊਟੀਜ਼ ਕਦੋਂ ਤੋਂ ਸ਼ੁਰੂ ਹੋ ਰਹੀਆਂ ਨੇ। ਸੋ ਇਹ ਦੱਸਿਆ ਗਿਆ ਕਿ US ਡਿਪਾਰਟਮੈਂਟ ਆਫ ਕਾਮਰਸ ਨੇ ਹੁਣ ਜਿਹੜੀ ਉਹਨਾਂ ਦੀ ਬਾਰਡਰ ਏਜੰਸੀ ਆ ਉਹਨਾਂ ਨੂੰ ਲੰਘੇ ਸ਼ੁੱਕਰਵਾਰ ਹੀ ਸੂਚਿਤ ਕਰਤਾ ਕਿ ਤੁਸੀਂ ਹੁਣ ਜਿਹੜੇ ਵਧੇ ਹੋਏ ਪੱਧਰ ਤੇ ਜਿਹੜੀਆਂ ਟੈਰਿਫ ਚਾਰਜ ਕਰਨੀਆਂ ਸ਼ੁਰੂ ਕਰ ਸਕਦੇ,
ਕਲੈਕਟ ਕਰਨਾ ਸ਼ੁਰੂ ਕਰੋ। ਸੋ ਦੇਖਦੇ ਹਾਂ ਵਾਸੂ ਜੀ, ਇੱਕ ਕੈਨੇਡਾ ਵਿੱਚ ਜਿੰਨੀ ਵੀ ਲੰਬਰ ਪ੍ਰੋਡਿਊਸ ਕੀਤੀ ਜਾਂਦੀ ਹੈ ਉਹਦਾ ਤਕਰੀਬਨ 90% ਹਿੱਸਾ ਅਸੀਂ ਅਮਰੀਕਾ ਨੂੰ, ਜਿੰਨਾ ਲੰਬਰ ਅਸੀਂ ਬਾਹਰ ਭੇਜਦੇ ਹਾਂ ਉਹਦਾ 90% ਹਿੱਸਾ ਅਮਰੀਕਾ ਨੂੰ ਭੇਜਿਆ ਜਾਂਦਾ।
ਐਂਡ ਵਿਜੇ ਜੀ, ਪਿਛਲੇ ਦਿਨਾਂ ਦੌਰਾਨ ਪਿਛਲੇ ਕਹਿ ਲਓ 2 ਹਫ਼ਤੇ ਪਿਛਲੇ ਛੱਡ ਦਿਓ, ਉਸ ਤੋਂ ਪਹਿਲਾਂ ਜਿਹੜਾ 1 ਮਹੀਨਾ ਸੀ, ਅਸੀਂ DAVIDB ਵੱਲੋਂ ਵੀ ਤੇ ਮਾਰਕ ਕਾਰਨੀ ਵੱਲੋਂ ਵੀ ਇੱਕ ਨਵੀਂ ਗੱਲ ਸੁਣੀ ਸੀ ਵੀ ਸਾਡੀ ਲੰਬਰ ਨੂੰ ਲੈ ਕੇ ਨੈਗੋਸੀਏਸ਼ਨ ਚੱਲ ਰਹੀ ਆ, ਐਕਸਪੋਰਟ ਕੋਟਾ ਦੇ ਆਧਾਰ ਤੇ ਹੋ ਸਕਦਾ ਵੀ ਕੋਈ ਡੀਲ ਹੋ ਜਾਏ।
ਹੁਣ ਵੀ ਜਦੋਂ ਸਟੂਡੀਓ 'ਚ ਆਏ ਸੀ ਕੁਝ ਦਿਨ ਪਹਿਲਾਂ ਉਹਨਾਂ ਨਾਲ ਉਦੋਂ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਉੱਤੇ ਹਾਂ ਸੀ ਆਈਡੀਆ ਫਲੋਟ ਕੀਤਾ,
ਉਸ ਤੋਂ ਬਾਅਦ ਤੋਂ ਨਹੀਂ ਹੋਈ ਗੱਲ ਫਿਰ।
ਹਾਂ, ਉਸ ਤੋਂ ਬਾਅਦ
ਤਾਂ ਹੀ ਮੈਂ ਕਹਿੰਦਾ ਜਿਹੜੇ ਪਿਛਲੇ 2 ਹਫ਼ਤੇ ਸੀਗੇ ਉਹ ਛੱਡ ਦਿਓ। ਪਿਛਲੇ 2 ਹਫ਼ਤਿਆਂ ਦੇ ਵਿੱਚ ਉਹਦਾ ਫਿਰ ਅਸੀਂ ਦੁਬਾਰਾ ਕਦੇ ਉਹਦਾ ਜ਼ਿਕਰ ਵੀ ਨਹੀਂ ਸੁਣਿਆ।
ਜਦੋਂ ਕਿ ਸ਼ੁਰੂ 'ਚ ਇੱਦਾਂ ਲੱਗਾ ਸੀ ਜਦੋਂ ਆਈਡੀਆ ਫਲੋਟ ਹੋਇਆ ਵੀ ਜਿਵੇਂ ਉਸ ਗੱਲ ਨੂੰ ਫੈਡਰਲ ਸਰਕਾਰ ਵੱਲੋਂ ਵੀ ਉੱਥੇ ਤਵੱਜੋ ਦਿੱਤੀ ਜਾ ਰਹੀ ਆ ਵੀ ਮੇ ਬੀ ਇਹ ਇੱਕ ਰਸਤਾ ਨਿਕਲ ਆਵੇ ਜਿਹਦੇ ਆਧਾਰ 'ਤੇ ਐਟਲੀਸਟ ਸੋਫਟਵੁੱਡ ਲੰਬਰ ਵਾਲਾ ਜਿਹੜਾ ਪਹਿਲੂ ਆ ਉਹਦਾ ਕੋਈ ਨਿਪਟਾਰਾ ਹੋ ਸਕੇ। ਪਰ ਨਿਪਟਾਰਾ ਤੇ ਬਸ ਜੀ ਹੋਇਆ ਕੋਈ ਨਹੀਂ, ਹੁਣ ਉਹਦੇ ਉੱਪਰ ਲੱਗੀਆਂ ਡਿਊਟੀਜ਼ ਵੱਧ ਗਈਆਂ ਨੇ
ਕਿਉਂਕਿ ਪਿਛਲੇ ਤੋਂ ਪਿਛਲੇ ਵੀਕਐਂਡ ਮਾਰਕ ਕਾਰਡ ਨੇ ਜਦੋਂ ਬੀਸੀ ਆਏ ਉਹਨਾਂ ਨੇ ਪਹਿਲਾਂ ਐਤਵਾਰ ਡੀਵੀਡੀਬੀ ਨਾਲ ਮੁਲਾਕਾਤ ਕੀਤੀ, ਦੋਨੋਂ ਲੀਡਰਸ ਨੇ ਲੰਬਰ ਟੈਰਿਫਸ ਡਿਸਕਸ ਕੀਤੀਆਂ ਅਤੇ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਪਿਛਲੇ ਮੰਗਲਵਾਰ ਵੈਸਟ ਕਲੋਨਾ ਦੀ ਲੰਬਰ ਮਿਲ ਦੇ ਵਿੱਚ ਅਨਾਊਂਸਮੈਂਟ ਇਹ ਕੀਤੀ ਗਈ ਕਿ ਜੀ $1.2 billion ਦਾ ਫਾਈਨੈਂਸ਼ੀਅਲ ਸਪੋਰਟ ਪੈਕੇਜ ਅਨਾਊਂਸ ਕੀਤਾ ਜਾਏਗਾ। ਮਤਲਬ ਅਸੀਂ ਕੋਈ ਨੈਗੋਸੀਏਸ਼ਨ ਕੋਈ ਡੀਲ ਹੋਏਗੀ ਸੋਫਟਵੁੱਡ ਲੰਬਰ ਨੂੰ ਲੈ ਕੇ, ਉੱਥੋਂ ਜਿਵੇਂ ਹੁਣ ਅਸੀਂ ਥੋੜ੍ਹੇ ਜਿਹੇ ਬੇਆਸੇ ਹੋ ਗਏ ਹਾਂ।
ਅਜੇ ਤੁਸੀਂ ਦੇਖਿਓ ਫੈਡਰਲ ਸਰਕਾਰ ਨੇ ਜਿਹੜਾ ਰਾਹਤ ਪੈਕੇਜ $1.2 billion ਦਾ ਅਨਾਊਂਸ ਕਰਤਾ ਪਿਛਲੇ ਦਿਨੀ ਲੰਬਰ ਇੰਡਸਟਰੀ ਲਈ, ਆ ਬੀਸੀ ਦੀ ਗਵਰਨਮੈਂਟ ਤੋਂ ਵੀ ਡਿਮਾਂਡ ਹੋਣ ਵਾਲੀ ਪੱਕੀ ਆ ਹੁਣ, ਅਤੇ ਬੀਸੀ ਦੀ ਸਰਕਾਰ ਕੋਲ ਪੈਸੇ ਆਲਰੇਡੀ ਨਹੀਂ ਹੈਗੇ, ਡੈਫੀਸਿਟਸ ਅੱਗੇ ਹੀ ਬਹੁਤ ਵੱਡੇ ਵੱਡੇ ਹੈਗੇ ਨੇ। ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਲੰਬਰ ਇੰਡਸਟਰੀ ਨੇ ਇੱਥੇ ਵੀ ਲਾਮਬੰਦ ਹੋ ਕੇ ਲੋਬਿੰਗ ਕਰਨੀ। ਜੀ ਫੈਡਰਲ ਸਰਕਾਰ ਨੇ ਤਾਂ ਆਪਣਾ ਬਣਦਾ ਕੰਮ ਕਰਤਾ, ਬੀਸੀ ਦੀ ਗਵਰਨਮੈਂਟ ਕੀ ਕਰ ਰਹੀ ਆ? ਪਿਛਲੇ ਸਾਲਾਂ ਦਾ ਜੇ ਅਸੀਂ ਵਾਸੂ ਜੀ ਡੇਟਾ ਕੱਢ ਕੇ ਦੇਖੀਏ ਤਾਂ ਬੀਸੀ ਤੋਂ ਸਭ ਤੋਂ ਵੱਧ ਜਿਹੜਾ ਸਮਾਨ ਜੇ ਕੋਈ ਅਮਰੀਕਾ ਭੇਜਿਆ ਜਾਂਦਾ ਉਹ ਲੰਬਰ ਆ। ਦੈਟਸ ਆਰ ਨੰਬਰ 1 ਐਕਸਪੋਰਟ ਟੂ ਦ ਯੂ ਐਸ। ਸੋ ਦੇਖਦੇ ਹਾਂ ਕੀ ਬਣਦਾ। ਵਾਸੂ ਜੀ ਐਨਵਾਇਰਮੈਂਟ ਕੈਨੇਡਾ ਵੱਲੋਂ ਮੈਟਰੋ ਵੈਨਕੂਵਰ ਦੇ ਵਾਸਤੇ ਵੀ ਹੀਟ ਵਾਰਨਿੰਗ ਜਾਰੀ ਕਰ ਦਿੱਤੀ ਗਈ ਆ। ਗਰਮੀ ਆਲਰੇਡੀ ਬਹੁਤ ਜ਼ਿਆਦਾ, ਜਿਉਂ ਜਿਉਂ ਦਿਨਾਂ 'ਚ ਅੱਗੇ ਵਧਣਾ ਅਤੇ ਤਾਪਮਾਨ 32-33 ਡਿਗਰੀ ਸੈਲਸੀਅਸ ਤੱਕ ਕੁਝ ਏਰੀਆਜ਼ ਦੇ ਵਿੱਚ ਪਹੁੰਚ ਜਾਣਾ।
ਯਾ ਸੋ ਗਰਮੀ ਹੋਣੀ, ਕਾਫੀ ਜ਼ਿਆਦਾ ਧਿਆਨ ਰੱਖੋ ਆਪਣਾ। ਤੇ ਇੱਕ ਆਧ ਦਿਨ ਰਹਿਣੀ ਵੈਸੇ ਗਰਮੀ ਇਹ, ਬਾਅਦ ਵਿੱਚ ਆਇਆ ਮੌਸਮ ਥੋੜ੍ਹਾ ਬਿਹਤਰ ਹੋ ਜਾਏਗਾ। ਤੇ ਵਿਜੇ ਜੀ ਉੱਧਰੋਂ ਜਿਹੜੀ ਅਮਰੀਕਾ ਤੋਂ ਖਬਰ ਆ ਰਹੀ ਹੈ, ਡੋਨਲਡ ਟਰੰਪ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ, ਸੋ ਡੀਸੀ ਦਾ ਜੋ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆ, ਹੀ ਇਜ਼ ਪਲੇਸਿੰਗ ਦੈਟ ਐਜ਼ ਵੈਲ ਅੰਡਰ ਫੈਡਰਲ ਕੰਟਰੋਲ।
ਕਿਉਂਕਿ ਅਜੇ ਤੱਕ ਜਿਹੜਾ ਡਿਸਟ੍ਰਿਕਟ ਆਫ ਕੋਲੰਬੀਆ ਜਿਹੜੀ ਰਾਜਧਾਨੀ ਹੈਗੀ ਅਮਰੀਕਾ ਦੀ, ਉਹਦੀ ਜਿਹੜੀ ਪੁਲਿਸਿੰਗ ਦੇ ਵਿੱਚ ਜੇ ਕੋਈ ਬਿਲਕੁਲ, ਕਿਉਂਕਿ ਪਿਛਲੇ ਦਿਨ ਨਾ ਇੱਕ ਘਟਨਾ ਵਾਪਰੀ, ਇੱਕ ਸਾਬਕਾ ਮੁਲਾਜ਼ਮ 19 ਸਾਲਾਂ ਦਾ ਉਹ ਮੁੰਡਾ ਜਿਹੜਾ ਕਿ ਪਹਿਲਾਂ ਡੋਜ ਦਾ ਇੰਪਲੋਈ ਹੁੰਦਾ ਸੀ, ਹੁਣ ਉਹ ਆਈ ਥਿੰਕ ਸੋਸ਼ਲ ਸਿਕਿਉਰਿਟੀ ਦੀ ਮਿਨਿਸਟਰੀ ਦੇ ਨਾਲ ਕੰਮ ਕਰਦਾ, ਅਤੇ ਉਹਦੇ ਉੱਪਰ ਹਮਲਾ ਕਰ ਦਿੱਤਾ ਸੀ ਕਿਸੇ ਦੋ ਜਣਿਆਂ ਨੇ। ਉਹ ਵੀ ਮੇਰੇ ਖਿਆਲ ਘੱਟ ਉਮਰ ਦੇ ਹੀ ਸੀਗੇ ਦੋਵੇਂ ਹਮਲਾਵਰ। ਅਤੇ ਡੋਨਲਡ ਟਰੰਪ ਨੇ ਉਸ ਤੋਂ ਬਾਅਦ ਕਿਹਾ ਸੀ ਵੀ ਇੰਨਾ ਜ਼ਿਆਦਾ ਕ੍ਰਾਈਮ ਆ ਅਤੇ ਅਸੀਂ ਇਹਨੂੰ ਨਜਿੱਠਣ ਦੇ ਵਾਸਤੇ ਜਿਹੜਾ ਪੁਲਿਸਿੰਗ ਕੰਟਰੋਲ ਆ ਉਹ ਸਿੱਧਾ ਫੈਡਰਲ ਲੈਵਲ ਦੇ ਅਧੀਨ ਹੀ ਲੈ ਕੇ ਆਉਣਾ। ਅਤੇ ਨਾਲ ਹੀ ਵਾਸੂ ਜੀ ਇਹ ਵੀ ਗੱਲ ਕਹੀ ਗਈ ਆ ਟਰੰਪ ਵੱਲੋਂ ਕਿ ਜਿਹੜੇ ਉੱਥੇ ਬੇਘਰੇ ਵਿਅਕਤੀ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ, ਉਹਨਾਂ ਨੂੰ ਵੀ ਉੱਥੋਂ ਹਟਾਉਣ ਦੀ ਗੱਲ ਟਰੰਪ ਨੇ ਪਿਛਲੇ ਦਿਨ ਹੀ ਕੀਤੀ ਹੈ। ਇਸ ਵੇਲੇ ਉਹਨਾਂ ਦੀ ਪ੍ਰੈਸ ਕਾਨਫਰੰਸ ਚੱਲਦੀ ਪਈ ਆ।
ਸੋ ਨੈਸ਼ਨਲ ਗਾਰਡ ਉਹਨਾਂ ਨੇ ਡਿਪਲੋਏ ਕਰਤਾ ਡੀਸੀ ਦੇ ਵਿੱਚ। ਸੋ ਯਾ ਇਟਸ ਡੋਨਲਡ ਟਰੰਪ ਫਾਰ ਯੂ।
ਵਾਸੂ ਜੀ ਕੁਇਕਲੀ ਯਾਰ ਆਪਾਂ ਗੱਲ, ਜਿੰਨਾ ਮੈਂ ਸਮਾਂ ਵੀ ਦੇਖ ਰਿਹਾ ਖਬਰਾਂ ਦੇ ਬੁਲੇਟਿਨ ਦਾ ਵੀ ਵਕਤ ਹੋਈ ਜਾਂਦਾ, ਕੁਇਕਲੀ ਅੱਛਾ ਗੱਲ ਕਰ ਲਈਏ। ਇੱਕ ਜਿਹੜਾ ਹੋਰ ਸਰਵੇਖਣ ਕੀਤਾ ਗਿਆ ਐਂਗਸ ਰੀਡ ਵੱਲੋਂ, ਉਹਨਾਂ ਨੇ ਇਹ ਕਿਹਾ ਕਿ ਕੈਨੇਡੀਅਨਸ ਦੇ ਵਿੱਚ ਮੈਂਡੇਟੋਰੀ ਮਿਲਟਰੀ ਸਰਵਿਸ ਨੂੰ ਲੈ ਕੇ ਜਿਹੜਾ ਰੁਝਾਨ ਹੈ ਉਹਦੇ ਸੰਬੰਧੀ ਇਹ ਅੰਕੜੇ ਨੇ। 30 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਕੀ ਲਾਜ਼ਮੀ ਤੌਰ 'ਤੇ ਫੌਜ ਦੇ ਵਿੱਚ ਸੇਵਾ ਨਿਭਾਉਣੀ ਚਾਹੀਦੀ ਹੈ? ਜਦੋਂ ਇਹ ਗੱਲ ਹੋਈ ਕਹਿੰਦੇ ਵੀ ਮੈਂਡੇਟੋਰੀ ਸਰਵਿਸ 1 ਸਾਲ ਦੀ ਹੋਵੇ ਤਾਂ ਸਹੀ, ਉਹ ਵੀ ਡੋਨੇਟਿਡ ਟਾਈਮ ਭਾਵ ਤਨਖਾਹ ਉਹਦੀ ਭਾਵੇਂ ਨਾ ਮਿਲੇ। ਇਹਦੇ ਹੱਕ ਦੇ ਵਿੱਚ 70% ਤਕਰੀਬਨ ਵਿਅਕਤੀ ਨੇ, ਪਰ ਉਹ ਕਹਿੰਦੇ ਫੌਜ ਨਹੀਂ ਭੇਜਣਾ ਜਿਹੜੇ ਇਹਦੇ ਨਾਲ ਸੰਬੰਧਿਤ ਕੋਈ ਸਿਵਲ ਪ੍ਰੋਟੈਕਸ਼ਨ, ਡਿਜ਼ਾਸਟਰ ਰਿਸਪੋਂਸ, ਐਮਰਜੈਂਸੀ ਮੈਨੇਜਮੈਂਟ, ਫਾਇਰ ਫਾਈਟਿੰਗ ਜਾਂ ਹਸਪਤਾਲਾਂ ਦੇ ਵਿੱਚ ਪਬਲਿਕ ਹੈਲਥ ਸਪੋਰਟ ਜਾਂ ਐਲਡਰਲੀ ਕੇਅਰ ਦੀ ਜੇ ਗੱਲ ਹੋਵੇ ਜਾਂ ਪਾਕਸ ਕੈਨੇਡਾ ਦੇ ਨਾਲ ਜਾਂ ਯੂਥ ਸਰਵਿਸਿਜ਼ ਨਾਲ ਕੰਮ ਕਰਨਾ ਹੋਵੇ, ਉਹਦੇ ਵਿੱਚ 30 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਮੈਂਡੇਟੋਰੀ 1 ਸਾਲ ਵਾਸਤੇ ਸੇਵਾ ਦੇ ਵਿੱਚ ਲਗਾ ਦੇਣਾ ਚਾਹੀਦਾ।
ਯਾ ਸੋ ਮੈਂਡੇਟੋਰੀ ਸਰਵਿਸ ਹੋਵੇ ਪਰ ਮੈਂਡੇਟੋਰੀ ਮਿਲਟਰੀ ਸਰਵਿਸ ਨਾ ਹੋਵੇ
ਜੀ।
ਜਦੋਂ ਮਿਲਟਰੀ ਸਰਵਿਸ ਬਾਰੇ ਪੁੱਛਿਆ ਗਿਆ 43% ਇਸ ਚੀਜ਼ ਨੂੰ ਸਪੋਰਟ ਕਰਦੇ ਨੇ, 44% ਇਹਦੇ ਖਿਲਾਫ ਨੇ। ਜਦੋਂ ਪੁੱਛਿਆ ਗਿਆ ਵੀ ਤੁਹਾਨੂੰ ਸਾਰੇ ਆਪਸ਼ਨ ਦੇ ਦਿੱਤੇ ਵੀ ਤੁਹਾਨੂੰ ਬਸ ਮੈਂਡੇਟੋਰੀ ਸਰਵਿਸ ਕਰਨੀ ਹੈ ਜ਼ਰੂਰੀ 1 ਸਾਲ, ਅਤੇ ਤੁਹਾਡੇ ਕੋਲ ਸਾਰੇ ਆਪਸ਼ਨ ਨੇ, ਕਿਹੜੇ ਫੀਲਡ ਵਿੱਚ ਜਾਓਗੇ, ਸਿਵਿਲੀਅਨ ਪਿੱਕ ਕਰੋਗੇ ਕਿ ਮਿਲਟਰੀ ਜਾਓਗੇ, ਫਿਰ ਸਿਰਫ 19% ਨੇ ਹੀ ਕਿਹਾ ਕਿ ਅਸੀਂ ਮਿਲਟਰੀ ਸਰਵਿਸ ਮੈਂਡੇਟੋਰੀ ਪਿੱਕ ਕਰਾਂਗੇ, 59% ਕਹਿੰਦੇ ਵੀ ਵਿਲ ਪ੍ਰੈਫਰ ਸਿਵਿਲੀਅਨ ਸਰਵਿਸ, ਤੇ 13% ਕਹਿੰਦੇ ਦੋਨਾਂ 'ਚੋਂ ਕੋਈ ਵੀ ਨਹੀਂ ਭਾਈ।
ਤੇ ਮੈਂਡੇਟੋਰੀ ਮਿਲਟਰੀ ਸਰਵਿਸ ਨੂੰ ਫੇਵਰ ਕਰਨ ਵਾਲਿਆਂ ਦੇ ਵਿੱਚ ਜੇ 60 ਸਾਲ ਤੋਂ ਵੱਧ ਉਮਰ ਵਾਲੇ ਮਰਦਾਂ ਦੀ ਗੱਲ ਕਰੀਏ, ਉਹ 39% ਇਸ ਫੇਵਰ 'ਚ ਨੇ ਕਿ 30 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਮੈਂਡੇਟੋਰੀ ਫੌਜ ਦੇ ਵਿੱਚ ਭੇਜ ਦਿਓ। ਜੇ 60 ਸਾਲ ਤੋਂ ਵੱਧ ਉਮਰ ਵਾਲੀ ਔਰਤਾਂ ਦੀ ਗੱਲ ਕਰੀਏ, ਸਿਰਫ 2% ਇਹਦੀ ਫੇਵਰ 'ਚ ਨੇ। ਅਤੇ ਵਾਸੂ ਜੀ ਜੇ ਮਿਲਟਰੀ ਦੀ ਗੱਲ ਹੋਈ ਰਹੀ ਆ ਤਾਂ ਸ਼ੁੱਕਰਵਾਰ ਨੂੰ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਐਲਾਨ ਇਹ ਵੀ ਕੀਤਾ ਗਿਆ ਕਿ ਮਿਲਟਰੀ ਪਰਸੋਨਲ ਦੀ ਤਨਖਾਹਾਂ ਦੇ ਵਿੱਚ ਅਤੇ ਬੈਨੀਫਿਟਸ ਦੇ ਵਿੱਚ ਵਾਧੇ ਲਈ ਸਰਕਾਰ ਵੱਲੋਂ$2 billion ਟੋਟਲ ਇਨਵੈਸਟ ਕੀਤੇ ਜਾ ਰਹੇ।
ਜਿਹੜੇ $9 billion ਅਸੀਂ ਟੋਟਲ ਖਰਚ ਕਰਨੇ ਐਕਸਟਰਾ ਡਿਫੈਂਸ ਦੇ ਉੱਤੇ, ਉਹਨਾਂ ਵਿੱਚੋਂ $2 billion ਤਨਖਾਹਾਂ ਵਾਸਤੇ ਹੋਣਗੇ, ਤਨਖਾਹਾਂ ਦੇ ਵਿੱਚ ਵਾਧੇ ਕਰਨ ਲਈ। ਜਿਹੜੇ ਲੋਏਸਟ ਰੈਂਕਸ ਦੇ ਜਿਹੜੇ ਮੈਂਬਰਸ ਨੇ CAF ਦੇ, ਉਹਨਾਂ ਦੀਆਂ ਤਨਖਾਹਾਂ ਦੇ ਵਿੱਚ 20% ਵਾਧਾ, ਜਿਹੜੇ ਮਿਡ ਟੀਅਰ ਵਾਲੇ ਨੇ 13%, ਅਤੇ ਜਿਹੜੇ ਟੋਪ ਰੈਂਕਸ ਨੇ ਕੱਲਨ ਤੋਂ ਉੱਪਰ ਵਾਲੇ, ਉਹਨਾਂ ਦੀਆਂ ਤਨਖਾਹਾਂ ਦੇ ਵਿੱਚ 8% ਵਾਧਾ ਕੀਤਾ ਜਾ ਰਿਹਾ।
ਇਹ ਸਭ ਉਦੋਂ ਜਦੋਂ ਕੈਨੇਡਾ ਵਾਸਤੇ, ਕੈਨੇਡੀਅਨ ਫੋਰਸਿਸ ਵਾਸਤੇ ਵੀ ਜ਼ਰੂਰੀ ਹੈ ਕਿ ਰਿਕਰੂਟਮੈਂਟ ਦੇ ਵਿੱਚ ਵਾਧਾ ਹੋਵੇ। ਅਤੇ ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ ਕਿ ਰਿਕਰੂਟਮੈਂਟ ਦੇ ਵਿੱਚ ਇੱਕ ਵੱਡੀ ਰੁਕਾਵਟ ਇਹ ਵੀ ਸੀ ਕਿ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਤਨਖਾਹਾਂ ਉਸ ਪੱਧਰ ਦੀਆਂ ਨਹੀਂ ਸੀ।
ਸੋ ਰਿਕਰੂਟਮੈਂਟ ਵਾਸਤੇ ਵੀ ਬੋਨਸਿਸ ਰੱਖੇ ਗਏ ਨੇ। ਸੋ ਪਹਿਲੇ ਲੈਵਲ ਦੀ ਟ੍ਰੇਨਿੰਗ ਖਤਮ ਕਰਨ ਤੇ $10,000 ਮਿਲੇਗਾ, ਟ੍ਰੇਨਿੰਗ ਪੂਰੀ ਖਤਮ ਕਰਨ ਤੇ ਤੁਹਾਨੂੰ 20,000 ਹੋਰ ਮਿਲੇਗਾ, ਤੇ ਆਪਣੀ ਸਰਵਿਸ ਦੀ ਪਹਿਲੀ ਟਰਮ ਖਤਮ ਕਰਨ ਤੇ 20,000 ਹੋਰ, ਮਤਲਬ $50,000 ਦਾ ਬੋਨਸ ਹੀ ਹੈ ਫੋਰ ਰਿਕਰੂਟਮੈਂਟ ਐਂਡ ਰਿਟੈਂਸ਼ਨ। ਸੋ ਇਸ ਤਰ੍ਹਾਂ ਦੇ ਹੋਰ ਵੀ ਡਿਪਲੋਇਮੈਂਟ ਬੋਨਸਿਸ ਵੀ ਵਧਾਏ ਜਾ ਰਹੇ ਨੇ, ਕਾਫੀ ਸਾਰੇ ਕਦਮ। ਟੋਟਲ $2 billion ਖਰਚਿਆ ਜਾਏਗਾ ਹਰ ਸਾਲ।
ਵਾਸਤੂ ਜੀ, ਪਿਛਲੇ ਸਾਲਾਂ ਵਿੱਚ ਅਸੀਂ ਗੱਲ ਇਹ ਬੜੀ ਸੁਣਦੇ ਆਏ ਹਾਂ ਕਿ ਰਸ਼ੀਅਨ ਆਇਲ ਦੇ ਉੱਪਰ ਅਮਰੀਕਾ ਨੇ ਜਿਹੜੀਆਂ ਸੈਂਕਸ਼ਨਸ ਲਗਾ ਦਿੱਤੀਆਂ ਸੀ ਯੂਕਰੇਨ ਦੇ ਵਿੱਚ, ਰਸ਼ੀਆ ਵੱਲੋਂ ਜਦੋਂ ਧਾਵਾ ਬੋਲਿਆ ਗਿਆ 2022 'ਚ, ਉਸ ਤੋਂ ਬਾਅਦ ਮਕਸਦ ਇਹ ਸੀ ਕਿ ਰਸ਼ੀਅਨ ਵਾਰ ਮਸ਼ੀਨਰੀ ਦੀ ਫੰਡਿੰਗ ਨਾ ਹੋ ਸਕੇ, ਭਾਵ ਉਹਨਾਂ ਨੂੰ ਜਿਹੜਾ ਤੇਲ ਤੋਂ, ਐਨਰਜੀ ਤੋਂ ਮੁਨਾਫਾ ਹੁੰਦਾ ਉਹ ਨਾ ਹੋਵੇ। ਪਰ ਇਹ ਸਾਨੂੰ ਪਤਾ ਹੈ ਕਿ ਯੂਰਪ ਦੀ ਰਸ਼ੀਆ ਤੋਂ ਆਉਂਦੀ LNG ਉੱਪਰ, ਨੈਚੁਰਲ ਗੈਸ ਉੱਪਰ ਇੰਨੀ ਜ਼ਿਆਦਾ ਨਿਰਭਰਤਾ ਸੀ, ਅਤੇ ਰਸ਼ੀਆ ਦੁਨੀਆ ਦੇ ਵੱਡੇ ਆਇਲ ਪ੍ਰੋਡਿਊਸਰਸ ਦੇ ਵਿੱਚੋਂ ਇੱਕ ਹੈ। ਜੇ ਰਸ਼ੀਆ ਦਾ ਆਇਲ ਗਲੋਬਲ ਮਾਰਕੀਟਸ ਦੇ ਵਿੱਚੋਂ ਪੂਰੀ ਤਰ੍ਹਾਂ ਮਨਫੀ ਹੋ ਜਾਂਦਾ ਤਾਂ ਉਸਨੇ ਇੰਨੀ ਇਨਸਟੇਬਿਲਿਟੀ ਲਿਆ ਦੇਣੀ ਸੀ, ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਜਾਣੀਆਂ ਸੀ। ਸੋ ਇਹਦਾ ਇੱਕ ਕਹਿ ਲਓ ਹੱਲ ਇਹ ਲੱਭਿਆ ਗਿਆ ਕਿ ਰਸ਼ੀਆ ਤੋਂ ਕੱਚਾ ਤੇਲ ਜਿਹੜੀ ਮਾਰਕੀਟ ਪ੍ਰਾਈਸ ਹੈ ਉਹ ਤੋਂ ਕਿਤੇ ਘੱਟ ਕੀਮਤ ਦੇ ਉੱਪਰ ਹੀ ਖਰੀਦਿਆ ਜਾ ਸਕੇਗਾ। ਜਿਹੜੇ ਮੁਲਕਾਂ ਦੇ ਉੱਪਰ ਇਹ ਸ਼ਰਤ ਲਗਾ ਦਿੱਤੀ ਗਈ ਵੀ ਤੁਸੀਂ $60 ਪ੍ਰਤੀ ਬੈਰਲ ਵੱਧ ਤੋਂ ਵੱਧ ਇੰਨੇ ਹੀ ਪੈਸੇ ਪੇ ਕਰਨੇ ਨੇ ਰਸ਼ੀਆ ਤੋਂ ਆਉਂਦੇ ਤੇਲ ਦੇ ਵਾਸਤੇ। ਅਤੇ ਇਹਦਾ ਰੀਜ਼ਨ ਇੱਕ ਇਹ ਸੀ ਕਿ ਜਿਹੜੀ ਓਵਰਆਲ ਇੰਟਰਨੈਸ਼ਨਲ ਜਦੋਂ ਇਹ ਸ਼ਿਪਮੈਂਟਸ ਹੁੰਦੀਆਂ ਨੇ, ਜਿਹੜੀ ਉਹਦੀ ਇੰਸ਼ੋਰੈਂਸ ਆ ਅਤੇ ਜਿਹੜੀ ਉਹਦੀ ਓਵਰਆਲ ਸਿਕਿਉਰਿਟੀ ਹੈਗੀ ਆ, ਜਿਹੜੇ ਸਮੁੰਦਰੀ ਬੇੜਿਆਂ ਨੇ ਆ ਸਮਾਨ ਲੈ ਕੇ ਜਾਣਾ, ਉਹਨਾਂ ਦੇ ਉੱਪਰ ਇਹ ਸ਼ਰਤ ਸੀ। ਅਤੇ $60 ਪ੍ਰਤੀ ਬੈਰਲ ਜਾਂ ਉਸ ਤੋਂ ਘੱਟ ਕੀਮਤ 'ਤੇ ਤੇਲ ਖਰੀਦ ਕੇ, ਸਾਨੂੰ ਪਤਾ ਵੀ ਪਿਛਲੇ ਦਿਨਾਂ 'ਚ ਗੱਲ ਬੜੀ ਉੱਠੀ ਆ ਵੀ ਇੰਡੀਆ ਨੇ ਬੜਾ ਮੁਨਾਫਾ ਖੱਟਿਆ ਅਤੇ ਜਿਹਦੇ ਕਰਕੇ ਟਰੰਪ ਨਾਰਾਜ਼ ਨੇ। ਹੁਣ ਜਿਹੜੀ ਉਹ ਪ੍ਰਾਈਸ ਕੈਪ ਸੀਗੀ ਜਿਹੜੀ ਐਟ $60 ਪਰ ਬੈਰਲ ਸੀ, ਉਹਦੇ ਵਿੱਚ ਹੋਰ ਜ਼ਿਆਦਾ ਕਟੌਤੀ ਕਰ ਦਿੱਤੀ ਗਈ ਆ।
ਯਾ ਸੋ G7 ਮੁਲਕਾਂ ਨੇ, EU ਨੇ, ਕੈਨੇਡਾ ਉਹਦੇ ਵਿੱਚ G7 ਦੇ ਵਿੱਚ ਆ ਗਿਆ, ਫਿਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ, ਇਹ ਜਿਹੜੇ ਸਾਰੇ ਮੁਲਕ ਨੇ, ਇਹਨਾਂ ਨੇ ਰਲ ਕੇ ਇੱਕ ਤਰ੍ਹਾਂ ਦੀ ਸੈਂਕਸ਼ਨ ਰਜੀਮ ਤਿਆਰ ਕੀਤੀ ਸੀ ਅਗੇਂਸਟ ਰਸ਼ੀਅਨ ਕਰੂਡ ਆਇਲ। ਕੈਨੇਡਾ ਨੇ ਤਾਂ ਵੈਸੇ ਵਿਜੇ ਜੀ ਮਾਰਚ 2022 ਦੇ ਵਿੱਚ ਹੀ ਬੈਨ ਕਰ ਦਿੱਤੀਆਂ ਸਨ ਡਾਇਰੈਕਟ ਕਰੂਡ ਇੰਪੋਰਟਸ ਫਰੋਮ ਰਸ਼ੀਆ, ਕਿ ਅਸੀਂ ਰਸ਼ੀਆ ਤੋਂ ਕੋਈ ਵੀ ਆਇਲ ਜਾਂ ਗੈਸ ਅਸੀਂ ਇੰਪੋਰਟ ਡਾਇਰੈਕਟਲੀ ਨਹੀਂ ਕਰਾਂਗੇ। ਉਸ ਤੋਂ ਬਾਅਦ ਦਸੰਬਰ ਦੇ ਵਿੱਚ, ਦਸੰਬਰ 2022, ਕਿਉਂਕਿ 2022 ਦੇ ਵਿੱਚ ਹਮਲਾ ਕੀਤਾ ਸੀ ਰਸ਼ੀਆ ਨੇ ਯੂਕਰੇਨ ਦੇ ਉੱਤੇ, ਸੋ ਦਸੰਬਰ 2022 ਦੇ ਵਿੱਚ ਇਹ ਸੈਂਕਸ਼ਨ ਰਜੀਮ ਤਿਆਰ ਕੀਤੀ ਗਈ ਸੀ ਕਿ ਅਸੀਂ ਕੀ ਕਰਨਾ ਵੀ ਅਸੀਂ ਆਪ ਤਾਂ ਕੱਚਾ ਤੇਲ ਜਿਹੜਾ ਹੈ ਉਹ ਰਸ਼ੀਆ ਤੋਂ ਇੰਪੋਰਟ ਕਰਨਾ ਹੀ ਨਹੀਂ, ਪੱਛਮੀ ਮੁਲਕਾਂ ਨੇ, G7, EU, ਆਸਟ੍ਰੇਲੀਆ, ਨਿਊਜ਼ੀਲੈਂਡ। ਪਰ ਜਿਹੜੇ ਬਾਕੀ ਮੁਲਕ, ਇੰਡੀਆ ਵਰਗੇ ਜਾਂ ਚਾਈਨਾ ਵਰਗੇ, ਟਰਕੀ ਵਰਗੇ, ਜੇਕਰ ਇਹ ਇੰਪੋਰਟ ਕਰਨਾ ਚਾਹੁੰਦੇ ਨੇ ਤੇ ਇਹਨਾਂ ਦੇ ਉੱਤੇ ਅਸੀਂ ਇਹ ਰਿਸਟ੍ਰਿਕਸ਼ਨ ਲਗਾ ਦੇਵਾਂਗੇ ਕਿ ਤੁਸੀਂ ਇਹ ਕੱਚਾ ਤੇਲ ਇੰਪੋਰਟ ਕਰਨਾ ਭਾਵੇਂ ਕਰ ਲਓ, ਪਰ ਰਸ਼ੀਆ ਨੂੰ ਇੱਕ ਬੈਰਲ ਦਾ ਤੁਸੀਂ $60 ਤੋਂ ਜ਼ਿਆਦਾ ਭਾਅ ਜਿਹੜਾ ਹੈ ਉਹ ਅਦਾ ਨਹੀਂ ਕਰਨਾ। ਹੁਣ ਸਵਾਲ ਇਹ ਬਣਦਾ ਕਿ ਇਹ ਮੁਲਕ ਫਿਰ ਉਹਨੂੰ ਇੰਪਲੀਮੈਂਟ ਕਿਵੇਂ ਕਰਨਗੇ। ਸੋ ਜਿਹੜੀ ਤੁਸੀਂ ਗੱਲ ਦਾ ਜ਼ਿਕਰ ਕੀਤਾ ਕਿ ਜਿੰਨਾ ਵੀ ਵਿਜੇ ਜੀ ਜਿੰਨੇ ਆਇਲ ਟੈਂਕਰਸ ਨੇ ਜਿਨ੍ਹਾਂ ਦੇ ਵਿੱਚ ਕਰੂਡ ਆਇਲ ਦੀ ਸ਼ਿਪਿੰਗ ਹੁੰਦੀ ਹੈ, ਜਿਹੜੇ ਪਾਣੀ ਵਾਲੇ ਟੈਂਕਰਸ ਨੇ, ਤੇ ਜਿਹੜਾ ਵੀ ਇਹਨਾਂ ਆਇਲ ਸ਼ਿਪਿੰਗ ਦੇ ਵਿੱਚ ਜਿਹੜਾ ਇੰਸ਼ੋਰੈਂਸ ਸਿਸਟਮ ਆ, ਆਲਮੋਸਟ 90% ਆਫ ਇਟ ਇਸ ਕੰਟਰੋਲਡ ਬਾਈ ਦਾ ਵੈਸਟ। ਸੋ ਜਿਹੜੇ EU ਮੁਲਕ ਨੇ ਤੇ G7 ਮੁਲਕ, ਉਹ ਰਲ ਕੇ 90% ਆਫ ਦਿਸ ਸਿਸਟਮ ਉਹਨੂੰ ਕੰਟਰੋਲ ਕਰਦੇ ਨੇ। ਇਹ ਜਿੰਨੀ ਵੀ ਇੰਸ਼ੋਰੈਂਸ ਹੈ ਸ਼ਿਪਿੰਗ ਦੀ ਉਹ ਯੂਰੋਪੀਅਨ ਹੈ, ਤੇ ਜਿੰਨੇ ਵੀ ਬੇੜੇ ਨੇ ਇਹ ਸਾਰੇ ਪੱਛਮੀ ਮੁਲਕਾਂ ਦੇ ਨੇ। ਸੋ ਇਹਨਾਂ ਨੇ ਕਿਹਾ ਜੇ ਸਾਡਾ ਤੰਤਰ ਤੁਸੀਂ ਇਸਤੇਮਾਲ ਕਰਨਾ, ਕਿਉਂਕਿ ਇੰਸ਼ੋਰੈਂਸ ਤੋਂ ਬਿਨਾਂ ਬਹੁਤ ਸਾਰੇ ਪੋਰਟਸ ਉਸ ਬੇੜੇ ਨੂੰ ਡੌਕ ਹੀ ਨਹੀਂ ਹੋਣ ਦਿੰਦੇ।
ਕਰੈਕਟ। ਸੋ ਸਪੈਸ਼ਲੀ ਜਦੋਂ ਉਹਦੇ ਸਮਾਨ ਵੀ ਕੱਚੇ ਤੇਲ ਵਰਗਾ ਲੱਦਿਆ ਹੋਇਆ।
ਐਗਜ਼ੈਕਟਲੀ। ਸੋ ਇਸ ਕਰਕੇ ਇੰਸ਼ੋਰੈਂਸ ਚਾਹੀਦੀ ਹੈ, ਤੇ ਆਫਕੋਰਸ ਆਇਲ ਟੈਂਕਰ ਵੀ ਚਾਹੀਦਾ, ਤੇ ਇਹ ਸਾਰਾ ਜਿਹੜਾ ਇਨਫਰਾਸਟ੍ਰਕਚਰ ਹੈ ਕੰਟਰੋਲ, ਦਿਸ ਇਜ਼ ਕੰਟਰੋਲ ਬਾਈ ਵੈਸਟ। ਇਸੇ ਕਰਕੇ ਖਬਰਾਂ ਆਉਂਦੀਆਂ ਸੀ ਕਿ ਸ਼ੈਡੋ ਫਲੀਟ ਹੈ ਜੀ ਰਸ਼ੀਆ ਦੀ, ਉਹਨਾਂ ਨੇ ਆਪਣੇ ਕੁਝ ਬੇੜੇ ਜਿਹੜੇ ਪਾਇਰੇਟ ਸਮਝ ਲਓ ਜਾਂ ਸ਼ੈਡੋ ਫਲੀਟ ਕਹਿ ਲਓ, ਜੋ ਵੀ ਉਹਨੂੰ ਸ਼ਬਦ ਤੁਸੀਂ ਇਸਤੇਮਾਲ ਕਰਨਾ, ਉਹਨਾਂ ਨੇ ਆਪਣੇ ਬੇੜਿਆਂ ਦੇ ਵਿੱਚ ਇੰਸ਼ੋਰੈਂਸ ਤੋਂ ਬਿਨਾਂ ਜਾਂ ਕਿਸੇ ਤਰੀਕੇ ਨਾਲ ਜੁਗਾੜ ਲਗਾ ਕੇ ਸ਼ਿਪਿੰਗ ਜਿਹੜੀ ਆ ਉਹ ਚਲਦੀ ਰੱਖੀ।
ਇਹ ਵੀ ਗੱਲ ਹੁੰਦੀ ਸੀ ਵੀ ਸਮੁੰਦਰ ਦੇ ਵਿੱਚ ਦੋ ਸ਼ਿਪਸ ਨੂੰ ਖੜਾ ਕੇ ਉਹਦੇ ਵਿੱਚ ਜਿਹੜਾ ਆਇਲ ਆ ਉਹ ਟ੍ਰਾਂਸਫਰ ਕਰ ਦਿੱਤਾ ਜਾਂਦਾ ਸੀ ਤਾਂ ਕਿ ਟ੍ਰੈਕਿੰਗ ਅਵੋਇਡ ਕੀਤੀ ਜਾ ਸਕੇ।
ਸੋ ਇਸ ਕਰਕੇ ਖਬਰਾਂ ਆਉਂਦੀਆਂ ਰਹੀਆਂ। ਸੋ ਦਿਸ ਇਜ਼ ਹਾਓ ਜਿਹੜੀ ਪ੍ਰਾਈਸ ਕੈਪ ਆ, ਦਿਸ ਵਾਜ ਬੀਂਗ ਇੰਪਲੀਮੈਂਟਡ। ਸੋ ਉਸ ਪ੍ਰਾਈਸ ਕੈਪ ਨੂੰ ਇਹਦਾ ਆਧਾਰ ਕੀ ਸੀ? ਆਧਾਰ ਇਹ ਸੀ ਕਿ ਵੀ ਰਸ਼ੀਆ ਦੀ ਕਰੂਡ ਆਇਲ ਐਕਸਪੋਰਟਸ ਤੋਂ ਜਿਹੜੀ ਆਮਦਨ ਹੈ ਵੀ ਉਹਨੂੰ ਕੰਟਰੋਲ ਕੀਤਾ ਜਾ ਸਕਦੇ, ਕਟੇਲ ਕੀਤਾ ਜਾ ਸਕੇ ਵੀ ਤਾਂ ਕਿ ਇਹ ਆਪਣੀ ਵਾਰ ਨੂੰ ਉਹਦੇ ਨਾਲ ਫਾਈਨੈਂਸ ਨਾ ਕਰ ਸਕਣ। ਹੁਣ ਉਹਨੂੰ ਵੀ ਫਰਦਰ ਘਟਾ ਦਿੱਤਾ ਗਿਆ ਉਸ ਕੈਪ ਨੂੰ, $60 ਪਰ ਬੈਰਲ ਸੀ ਪਹਿਲਾਂ US dollars, ਉਹਨੂੰ ਘਟਾ ਕੇ $47.60 US dollars ਪਰ ਬੈਰਲ ਕਰ ਦਿੱਤਾ ਗਿਆ ਹੈ। ਇਹ ਸਾਰੇ ਮੁਲਕਾਂ ਵੱਲੋਂ ਸਾਂਝੇ ਤੌਰ
ਜਦੋਂ ਬਸ ਵੀ ਦੇਖੋ ਆ ਪ੍ਰਾਈਸ ਕੈਪ ਓਰੀਜਨਲੀ $60 ਤੇ ਮਖਸੂਸ ਕੀਤੀ ਗਈ ਸੀ, ਉਦੋਂ ਤੇਲ ਦੇ ਬੈਰਲ ਦੀ ਕੀਮਤ $80-85 ਸੀ, ਹੁਣ ਤੇਲ ਦੇ ਬੈਰਲ ਦੀ ਕੀਮਤ ਵੀ ਘੱਟ ਕੇ $63 ਤੇ ਆ ਗਈ ਆ। ਸੋ $63 ਜੇ ਗਲੋਬਲ ਮਾਰਕੀਟ ਦੇ ਵਿੱਚ ਕੱਚਾ ਤੇਲ ਵਿਕਦਾ ਪਿਆ, ਰਸ਼ੀਅਨ ਤੇਲ ਦੇ ਉੱਪਰ ਜੇ $60 ਦੀ ਤੁਸੀਂ ਪ੍ਰਾਈਸ ਕੈਪ ਲਾਈ ਆ, ਕੋਈ ਬਹੁਤਾ ਫਰਕ ਤੇ ਹੈ ਨਹੀਂ। ਹੁਣ ਇਸ ਕਰਕੇ ਉਹ ਪ੍ਰਾਈਸ ਕੈਪ ਨੂੰ ਉਹਦੇ ਕਰਕੇ ਵੀ ਰਿਵਾਈਜ਼ ਕੀਤਾ ਗਿਆ ਕਿਉਂਕਿ ਡਾਊਨਵਰਡ ਪ੍ਰੈਸ਼ਰ ਓਵਰਆਲ ਗਲੋਬਲ ਆਇਲ ਪ੍ਰਾਈਸਿਸ ਦੇ ਉੱਪਰ ਵੈਸੇ ਹੀ ਪੈ ਚੁੱਕਿਆ ਹੋਇਆ।
ਬਿਲਕੁਲ
ਜੀ। ਅਤੇ ਓਪੈਕ ਪਲੱਸ ਵਾਲਿਆਂ ਨੇ ਵੈਸੇ ਵੀ ਮੇਰੇ ਖਿਆਲ ਆਪਣੀ ਪ੍ਰੋਡਕਸ਼ਨ ਵਗੈਰਾ ਵਧਾਉਣ ਦੀ ਗੱਲ ਆ ਜਿਹੜੀ ਦੁਬਾਰਾ ਤੋਂ ਕੀਤੀ ਆ ਰੀਸੈਂਟਲੀ, ਉਹ ਵੀ ਇੱਕ ਰੀਜ਼ਨ ਆ ਕਿ ਜਿਹੜਾ ਓਵਰਆਲ ਆਇਲ ਪ੍ਰਾਈਸ ਆ ਉਹ ਵੀ ਹੁਣ ਸਪਰੈਸ ਹੁੰਦੀ ਜਾ ਰਹੀ ਆ
ਜੀ। ਅਤੇ ਓਵਰਆਲ ਜੋ ਆਰਥਿਕ ਮੰਦਵਾੜਾ, ਡੋਨਲਡ ਟਰੰਪ ਦੀ ਟੈਰਿਫ ਦੀ ਗੱਲ ਕਰਕੇ ਅਨਿਸ਼ਚਿਤਤਾ ਜਿਹੜੀ ਹੈ ਉਹਦੇ ਕਰਕੇ ਇਕੋਨਮੀ ਇਜ਼ ਨੋਟ ਪਿਕਿੰਗ ਅਪ
ਜੀ।
ਫਿਰ ਸਾਨੂੰ ਪਤਾ ਕਿ ਜਦੋਂ
ਸੈਂਟੀਮੈਂਟ ਜਿਹੜਾ
ਇਕੋਨਮੀ ਦੇ ਜਿਹੜੇ ਪ੍ਰੋਸਪੈਕਟਸ ਜਦੋਂ ਕੋਈ ਬਹੁਤ ਜ਼ਿਆਦਾ ਬ੍ਰਾਈਟ ਨਾ ਹੋਣ ਫਿਊਚਰ ਪ੍ਰੋਸਪੈਕਟਸ
ਅਤੇ
ਫਿਰ ਤੇਲ ਦੀਆਂ ਕੀਮਤਾਂ ਘਟਿਆ ਕਰਦੀਆਂ ਨੇ।
ਬਸ ਜੀ, ਆਉਂਦੇ ਸ਼ੁੱਕਰਵਾਰ 15 ਤਰੀਕ ਨੂੰ ਡੋਨਲਡ ਟਰੰਪ ਅਤੇ ਵਲਾਦੀਮਿਰ ਪੁਤਿਨ ਅਲਾਸਕਾ ਦੇ ਵਿੱਚ ਮੁਲਾਕਾਤ ਕਰਨ ਵਾਲੇ ਨੇ। ਇਸ ਬਾਰੇ ਟਰੰਪ ਨੇ ਪਿਛਲੇ ਸ਼ੁੱਕਰਵਾਰ ਨੂੰ ਹੀ ਟਰੁੱਥ ਸੋਸ਼ਲ 'ਤੇ ਪੋਸਟ ਸਾਂਝੀ ਕਰਕੇ ਇਹ ਗੱਲ ਦਾ ਇਸਦਾ ਖੁਲਾਸਾ ਕੀਤਾ। ਉਸ ਤੋਂ ਬਾਅਦ ਫਿਰ ਵੀਕਐਂਡ 'ਤੇ ਇਹਦੇ ਵਿੱਚ ਕਈ ਹੋਰ ਕੜੀਆਂ ਜੁੜਦੀਆਂ ਰਹੀਆਂ। ਟਰੰਪ ਨੇ ਜਿਹੜੀ ਇਹ ਗੱਲ ਕਹਿ ਦਿੱਤੀ ਸੀ ਵੀ ਇਹਦੇ ਵਿੱਚ ਕੁਝ ਜਿਹੜੀਆਂ ਟੈਰੀਟਰੀਜ਼ ਨੇ ਉਹਨਾਂ ਦਾ ਆਦਾਨ ਪ੍ਰਦਾਨ ਹੋ ਸਕਦਾ। ਆਦਾਨ ਤਾਂ ਕੀ ਹੋਣਾ, ਪ੍ਰਦਾਨ ਹੀ ਕਰਨੀ ਪੈਣੀ ਰਸ਼ੀਆ ਨੂੰ ਟੈਰੀਟਰੀ, ਕਿ ਜਿਹੜਾ ਕੁਝ ਇਲਾਕਾ ਰਸ਼ੀਆ ਨੇ ਯੂਕਰੇਨ ਦਾ ਦੱਬ ਲਿਆ ਹੋਇਆ ਵੀ ਉਹ ਵਾਪਸ ਨਹੀਂ ਹੋਣਾ। ਇਹੋ ਜਿਹੀ ਗੱਲ ਟਰੰਪ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਯੂਕਰੇਨ ਨੂੰ ਇਸ ਗੱਲ ਲਈ ਤਿਆਰੀ ਰੱਖਣੀ ਚਾਹੀਦੀ ਆ। ਓਵਰ ਦਾ ਵੀਕਐਂਡ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਵੀ ਅਸੀਂ ਜ਼ਮੀਨ ਕੋਈ ਆਪਣੀ ਛੱਡਣੀ ਨਹੀਂ, ਨੇਟੋ ਹੋਵੇ ਜਾਂ ਜਿਹੜੇ ਬਾਕੀ ਦੇ ਪੱਛਮੀ ਮੁਲਕ ਨੇ EU ਹੈ, ਉਹ ਸਾਰੇ ਇਸ ਵੇਲੇ ਯੂਕਰੇਨ ਦੀ ਇਸ ਗੱਲ ਦੀ ਹਮਾਇਤ ਕਰ ਰਹੇ ਨੇ ਕਿ ਜ਼ਮੀਨ ਦਾ ਇੱਕ ਵੀ ਇੰਚ ਰਸ਼ੀਆ ਨੂੰ ਛੱਡਣਾ ਨਹੀਂ ਬਣਦਾ।
ਸੋ ਸ਼ੁੱਕਰਵਾਰ ਡੋਨਲਡ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਆਰਮੀਨੀਆ ਅਤੇ ਅਜ਼ਰਬੈਜਾਨ ਦੇ ਆਗੂ ਸੱਦੇ ਹੋਏ ਸੀ।
ਇਟਸ ਅ ਸਟੋਰੀ ਇਨ ਐਨ ਆਫ ਇਟਸੈਲਫ।
ਕਹਿੰਦੇ ਪਿਛਲੇ 35 ਸਾਲਾਂ ਤੋਂ ਇਹਨਾਂ ਦੋਨੋਂ ਮੁਲਕਾਂ ਦੇ ਵਿਚਕਾਰ ਕੌਨਫਲਿਕਟ ਚੱਲ ਰਿਹਾ ਅਤੇ ਕਹਿੰਦੇ ਮੈਂ ਇਹਨਾਂ ਦੇ ਵਿਚਕਾਰ ਪੀਸ ਟ੍ਰੀਟੀ ਕਰਾ ਦਿੱਤੀ ਆ ਅਤੇ ਫੋਟੋ ਆਪ ਹੋਇਆ, ਪ੍ਰੈਸ ਕਾਨਫਰੰਸ ਹੋਈ।
ਉਦੋਂ ਇਹ ਕਹਿੰਦੇ ਵੀ ਇਹਨਾਂ ਨੂੰ ਤਾਂ ਮਿਲ ਜਾਣਾ ਚਾਹੀਦਾ ਪੀਸ ਪ੍ਰਾਈਜ਼, ਨੋਬਲ ਪੀਸ ਪ੍ਰਾਈਜ਼।
ਡੋਨਲਡ ਟਰੰਪ ਨੇ ਉਦੋਂ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾਈ ਪਹਿਲਾਂ, ਕਹਿੰਦੇ ਆਫਟਰ ਦਾ ਸਕਸੈਸ ਆਫ ਇੰਡੀਆ ਐਂਡ ਪਾਕਿਸਤਾਨ, ਫਿਰ ਤੋਂ ਉਹਨੇ ਇੰਡੀਆ ਪਾਕਿਸਤਾਨ ਜ਼ਿਕਰ ਕੀਤਾ। ਫਿਰ ਕਹਿੰਦੇ ਕੋਂਗੋ ਐਂਡ ਰਵਾਂਡਾ, ਉਹਨਾਂ ਦੇ ਵਿਚਕਾਰ ਵੀ ਕੌਨਫਲਿਕਟ ਕਹਿੰਦੇ ਮੈਂ ਰਿਜ਼ੋਲਵ ਕਰਾਇਆ। ਥਾਈਲੈਂਡ ਅਤੇ ਕੰਬੋਡੀਆ, ਇਹਨਾਂ ਦੇ ਵਿਚਕਾਰ ਵੀ ਰਿਜ਼ੋਲਵ ਕਰਾਇਆ। ਕਹਿੰਦੇ ਮੈਂ ਤਾਂ ਬਹੁਤ ਸਾਰੀਆਂ ਜਾਨਾਂ ਬਚਾਈ ਬੈਠਾ ਤੇ ਕਹਿੰਦੇ ਫਿਰ ਸੋ ਬੇਸਿਕਲੀ ਹੀ ਇਜ਼ ਪੋਜੀਸ਼ਨਿੰਗ ਹਿਮਸੈਲਫ ਫੋਰ ਨੋਬਲ ਪੀਸ ਪ੍ਰਾਈਜ਼।
ਸੀਜ਼ ਫਾਇਰ ਬਿਟਵੀਨ ਮੋਗੈਂਬੋ ਐਂਡ ਮਿਸਟਰ ਇੰਡੀਆ,
ਉਹ ਵੀ ਇਹਨਾਂ ਨੇ ਕਰਾਇਆ। ਸੋ ਇਸ ਤਰ੍ਹਾਂ ਦਾ ਮਾਹੌਲ ਸੀ ਓਵਲ ਆਫਿਸ ਦੇ ਵਿੱਚ।
ਉਹ ਜਿਹੜੇ ਦੋਹੇ ਆਏ ਸੀ ਨਾ, ਉਹ ਵਾਸੂ ਜੀ ਇੰਨਾ ਉਹਨਾਂ ਨੇ ਨਹੀਂ ਉਹਨਾਂ ਨੇ ਮੱਖਣਬਾਜ਼ੀ ਕੀਤੀ ਟਰੰਪ ਦੀ ਇੰਨੀ ਜ਼ਿਆਦਾ। ਉਹ ਤਾਂ ਕਹਿੰਦੇ ਤੁਹਾਡੇ ਕਹਿੰਦੇ ਵੀ ਹੋਪ ਕਿ ਜਦੋਂ ਡੋਨਲਡ ਟਰੰਪ ਨੂੰ ਪ੍ਰੈਜ਼ੀਡੈਂਟ ਨੂੰ ਨੋਬੈਲ ਪੀਸ ਪ੍ਰਾਈਜ਼ ਮਿਲੇਗਾ ਇਹ ਸਾਨੂੰ ਇਨਵਾਈਟ ਕਰਨਗੇ। ਟਰੰਪ ਕਹਿੰਦੇ ਬਿਲਕੁਲ ਜ਼ਰੂਰ। ਦੂਜਾ ਜਿਹੜਾ ਸੀਗਾ ਆਈ ਥਿੰਕ ਅਰਮੇਨੀਆ ਵਾਲੇ ਪ੍ਰੈਜ਼ੀਡੈਂਟ ਨੇ ਕਿਹਾ, ਕਹਿੰਦਾ ਹੁਣੇ ਹੈਗਾ ਕਾਗਜ਼ ਜਿੱਤੇ ਅਸੀਂ ਆਪਣੀ ਇੰਡੋਰਸਮੈਂਟ ਸਾਈਨ ਕਰ ਦਈਏ, ਮਤਲਬ ਉਹ ਸਿੱਧੇ ਸਿੱਧੇ ਪਤਾ ਲੱਗਦਾ
ਖੂਨ ਨਾਲ ਲਿਖ ਦਿੰਦੇ ਆ।
ਅੱਛਾ, ਪੀਸ ਪ੍ਰਾਈਜ਼ ਦੀ ਇੰਡੋਰਸਮੈਂਟ ਖੂਨ ਨਾਲ ਲਿਖ ਦਿੰਦੇ ਆਪਣੇ ਆਪ ਦੇ ਵਿੱਚ ਕਾਫੀ
ਜ਼ਿਆਦਾ ਮੱਖਣ ਨਾਲ ਉਹਨਾਂ ਨੇ ਡੇਰੀ ਤੇ ਟੈਰਿਫ ਲਾ ਦੇਣਾ।
ਸਹੀ ਗੱਲ ਆ।
ਅੱਛਾ, ਸੋ ਜਦੋਂ ਪ੍ਰੈਸ ਕਾਨਫਰੰਸ ਹੋਈ ਉਦੋਂ ਰਿਪੋਰਟਰਸ ਨੇ ਪੁੱਛਿਆ, ਕਹਿੰਦੇ ਵੀ ਤੁਸੀਂ ਕਹਿ ਰਹੇ ਸੀ ਵੀ ਤੁਹਾਡੀ ਪੁਤਿਨ ਨਾਲ ਬਹੁਤ ਜਲਦ ਗੱਲਬਾਤ ਹੋ ਸਕਦੀ ਹੈ, ਸਾਨੂੰ ਪਤਾ ਲੱਗਿਆ ਵੀ ਜਦੋਂ ਸਟੀਵ ਵਿਟਕੋਫ ਦੀ ਮੀਟਿੰਗ ਹੋਈ ਪੁਤਿਨ ਦੇ ਨਾਲ, ਉਸ ਤੋਂ ਬਾਅਦ ਤੁਸੀਂ ਯੂਰੋਪੀਅਨ ਲੀਡਰਸ ਨੂੰ ਫੋਨ ਕੀਤਾ ਸੀ ਅਤੇ ਤੁਸੀਂ ਉਦੋਂ ਸ਼ੇਖ ਹੀ ਮਾਰੀ ਸੀ ਉਸ ਫੋਨ ਕਾਲ ਦੌਰਾਨ ਕਿ ਐਸ ਸੂਨ ਐਸ ਨੈਕਸਟ ਵੀਕ ਉਹ ਮੀਟਿੰਗ ਹੋ ਸਕਦੀ ਹੈ। ਸੋ ਸਾਨੂੰ ਦੱਸੋ ਕਦੋਂ ਹੋ ਰਹੀ ਹੈ ਮੀਟਿੰਗ, ਕਿੱਥੇ ਹੋ ਰਹੀ ਹੈ, ਬਤਾਈਏ ਬਤਾਈਏ ਬਤਾਈਏ। ਮੈਂ ਕਾਫੀ ਦੇਰ ਦਾ ਕਰਦੇ ਰਹੇ, ਕਹਿੰਦੇ ਨਹੀਂ ਮੈਂ ਨਹੀਂ ਹੋ, ਕਹਿੰਦੇ ਬਹੁਤ ਜਲਦੀ ਹੋਏਗੀ, ਬਹੁਤ ਜਲਦੀ ਹੋਏਗੀ ਮੀਟਿੰਗ। ਉਦੋਂ ਨੇ ਦੱਸਿਆ ਨੀ, ਪਰ ਮੈਨੂੰ ਇਦਾਂ ਲੱਗਦਾ ਵੀ ਉਹਨਾਂ ਨੂੰ ਪਤਾ ਤਾਂ ਸੀਗਾ ਤੇ ਉਹਨਾਂ ਦੇ ਢਿੱਡ ਵਿੱਚ ਫਿਰ ਕੋਈ ਰਿਹਾ ਨੀ ਗਿਆ ਉਹਨਾਂ ਦੇ ਕੋਲ। ਫਿਰ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਆ ਕੇ ਬਾਅਦ ਚ ਫਿਰ ਸਾਰੀ ਗੱਲ ਉਗਲ ਦਿੱਤੀ
ਤੇ
ਕਹਿੰਦੇ ਵੀ ਮੇਰੀ ਹੁਣ ਜਿਹੜੀ ਮੀਟਿੰਗ ਆ ਵੀ ਆਉਂਦੇ ਸ਼ੁੱਕਰਵਾਰ। ਸੋ ਸ਼ੁੱਕਰ ਲੰਘੇ ਸ਼ੁੱਕਰਵਾਰ ਉਹਨਾਂ ਨੇ ਟਵੀਟ ਕੀਤੀ ਆ ਜਾਂ ਪੋਸਟ ਪਾਈ ਟਰੂਥ ਸੋਸ਼ਲ,
8 ਅਗਸਤ ਨੂੰ ਪੋਸਟ ਪਾਈ, 15 ਅਗਸਤ ਨੂੰ ਮੀਟਿੰਗ,
15 ਅਗਸਤ ਨੂੰ ਕਹਿੰਦੇ ਸ਼ੁੱਕਰਵਾਰ ਮੀਟਿੰਗ ਹੋਣੀ ਤੇ ਅਲਾਸਕਾ ਦੇ ਵਿੱਚ ਕਹਿੰਦੇ ਇਹ ਮੀਟਿੰਗ ਹੋਏਗੀ ਪੁਤਿਨ ਦੇ ਨਾਲ। ਤੇ ਉਸ ਤੋਂ ਬਾਅਦ ਹੀ ਵਿਜੇ ਜੀ ਖਬਰਾਂ ਦਾ ਬਾਜ਼ਾਰ ਬੜਾ ਗਰਮ ਹੋ ਗਿਆ ਤੇ ਕਈ ਤਰ੍ਹਾਂ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ। ਡੋਨਲਡ ਟਰੰਪ ਪਿਛਲੇ ਦਿਨਾਂ ਦੌਰਾਨ ਜੋ ਤੁਸੀਂ ਜ਼ਿਕਰ ਕੀਤਾ ਉਹ ਕਹਿ ਚੁੱਕੇ ਨੇ ਇਟ ਮਾਈਟ ਇਨਵੋਲਵ ਸਮ ਸਵਾਪਿੰਗ ਆਫ ਟੈਰੀਟਰੀਜ਼,
ਜੀ ਜੀ,
ਕਿ ਕੁਝ ਟੈਰੀਟਰੀਜ਼ ਦਾ ਆਦਾਨ ਪ੍ਰਦਾਨ ਹੋ ਸਕਦਾ,
ਆਦਾਨ ਨਹੀਂ ਹੋਣਾ, ਪ੍ਰਦਾਨ ਹੀ ਕਰਨੀਆਂ।
ਸੋ ਇਹਦੇ 'ਚ ਕਿਹਾ ਕੀ ਜਾ ਰਿਹਾ ਕਿ ਰਸ਼ੀਆ ਵੱਲੋਂ ਜੋ ਇਹ ਗੱਲ ਕਹੀ ਗਈ ਆ ਸਪਸ਼ਟ ਤੌਰ 'ਤੇ ਕਿ ਜਿਹੜੇ ਚਾਰ ਵੱਡੇ ਇਲਾਕੇ ਨੇ ਆਲਮੋਸਟ 20% ਆਫ ਯੂਕਰੇਨ ਟੈਰੀਟਰੀ ਉਹ ਕੰਟਰੋਲ ਕਰ ਰਹੇ ਨੇ ਆਫਟਰ ਸਿੰਸ 2022, ਮਤਲਬ ਜਦੋਂ ਦੀ ਇਹ ਜੰਗ ਸ਼ੁਰੂ ਹੋਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ ਪੰਜਵੇਂ ਹਿੱਸੇ ਦੇ ਉੱਤੇ ਯੂਕਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਰਸ਼ੀਆ ਨੇ, ਤੇ ਉਹਨਾਂ ਵਿੱਚੋਂ ਜਿਹੜੇ ਚਾਰ ਮੇਨ ਇਲਾਕੇ ਨੇ ਡੋਨੈਟਸਕ ਹੋਇਆ, ਲੁਹਾਂਸਕ, ਜ਼ੈਪੋਰੀਜ਼ੀਆ ਜਾਂ ਫਿਰ ਖੈਰਸਨ, ਇਹ ਜਿਹੜੇ ਚਾਰ ਇਲਾਕੇ ਨੇ ਰਸ਼ੀਆ ਕਹਿੰਦਾ ਵੀ ਅਸੀਂ ਇਹ ਤਾਂ ਛੱਡਣੇ ਨਹੀਂ, ਇਹ ਤਾਂ ਸਾਨੂੰ ਹੀ ਚਾਹੀਦੇ ਨੇ, ਇਸ ਤੋਂ ਅਲੈਦਾ ਜੇ ਅਸੀਂ ਕੋਈ ਹੋਰ ਕੋਈ ਕਬਜ਼ਾ ਸਾਡਾ ਹੈਗਾ ਉਹ ਅਸੀਂ ਛੱਡਣ ਲਈ ਤਿਆਰ ਹਾਂ, ਉਹ ਪ੍ਰਧਾਨ ਆ।
ਸੋ ਇਜ਼ ਇਟ ਕ੍ਰਾਈਮੀਆ?
ਯੂਕਰੇਨ ਨੇ ਵੀ ਕੁਝ ਹਿੱਸਾ ਜਿਹੜਾ ਸਦਰਨ ਰਸ਼ੀਆ ਦੇ ਵਿੱਚ ਥੋੜਾ ਜਿਹਾ ਕਬਜ਼ੇ 'ਚ ਲੈ ਲਿਆ ਸੀ, ਉਹ ਸਦਾ ਉਹਨਾਂ ਨੂੰ ਉਹ ਛੱਡਣਾ ਪੈ ਜਾਏ, ਤੇ ਇਹ ਜਿਹੜੇ ਚਾਰ ਇਲਾਕੇ ਨੇ ਇਹ ਤਾਂ ਪੂਤਿਨ ਕਹਿੰਦੇ ਨੇ ਮੇਰੇ ਹੀ ਆ, ਇਹ ਨਹੀਂ ਸੀ ਮੈਂ ਛੱਡਣੇ। ਹੁਣ ਇਸ ਕਰਕੇ ਤੇ ਡੋਨਲਡ ਟਰੰਪ ਮੀਟਿੰਗ ਕਰ ਰਹੇ ਨੇ ਸਿਰਫ ਪੂਤਿਨ ਦੇ ਨਾਲ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਯਾਰ ਜ਼ੇਲੈਂਸਕੀ ਨਾਲ ਵੀ ਗੱਲ ਕਰ ਲਓ ਵੀ ਜੰਗ ਤਾਂ ਰਸ਼ੀਆ ਤੇ ਜ਼ੇਲੈਂਸਕੀ ਵਿਚਕਾਰ ਆ, ਉਹ ਕਹਿੰਦੇ ਕਿ ਮੈਂ ਠੀਕ ਆ ਮੈਂ ਮਿਲ ਲਵਾਂਗਾ ਜ਼ੇਲੈਂਸਕੀ ਨੂੰ ਵੀ, ਪਰ ਹਾਲ ਦੀ ਘੜੀ ਕਹਿੰਦੇ ਸਾਡਾ ਫੋਕਸ ਹੈ ਪੂਤਿਨ ਦੇ ਨਾਲ ਮਿਲਣਾ, ਅਜੇ ਬਾਇਲੇਟਰਲ ਮੀਟਿੰਗ ਦੇ ਉੱਤੇ ਫੋਕਸ ਆ। ਇਹਨੂੰ ਲੈ ਕੇ ਫਿਰ ਵੀਕਐਂਡ ਦੇ ਉੱਤੇ ਪਹਿਲਾਂ ਜ਼ੇਲੈਂਸਕੀ ਨੇ ਆਪਣਾ ਜਿਹੜਾ ਉਹ ਸਾਰਾ ਕੁਝ ਕਿਹਾ ਕਿ ਵੀ ਅਸੀਂ ਤਾਂ ਇਹਨੂੰ ਸਵੀਕਾਰ ਨਹੀਂ ਕਰਾਂਗੇ, ਉਹਨਾਂ ਨੇ ਕਿਹਾ ਵੀ ਇਸ ਮੀਟਿੰਗ ਦੇ ਵਿੱਚੋਂ ਜਿਹੜੀ ਵੀ ਕੋਈ ਡੀਲ ਹੋਏਗੀ ਉਹ ਤਾਂ ਸਟਿਲ ਬੌਂਡ ਹੋਏਗੀ, ਇੱਕ ਡੈਡ ਡੀਲ ਹੋਏਗੀ ਵੀ ਅਸੀਂ ਉਹਨੂੰ ਉਹ ਤਾਂ ਵੀ ਅਸੀਂ ਮੰਨਣਾ ਹੀ ਨਹੀਂ, ਹਾਂ ਡੈਡ ਔਨ ਅਰਾਈਵਲ ਆ ਵੀ ਅਸੀਂ ਮੰਨਣਾ ਹੀ ਨਹੀਂ ਉਹਨੂੰ। ਉਸ ਤੋਂ ਬਾਅਦ ਫਿਰ ਵਿਜੇ ਜੀ ਯੂਕੇ, ਫਰਾਂਸ, ਇਟਲੀ, ਜਰਮਨੀ, ਪੋਲੈਂਡ, ਫਿਨਲੈਂਡ ਤੇ ਯੂਰੋਪੀਅਨ ਕਮਿਸ਼ਨ ਇਹਨਾਂ ਵੱਲੋਂ ਸਾਂਝੇ ਤੌਰ ਤੇ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਤੇ ਇਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਨੇ ਯੂਕਰੇਨ ਦੇ ਹੱਕ ਦੀਆਂ ਕੀਤੀਆਂ ਨੇ,
ਨੇਟੋ ਨੇ ਵੀ,
ਨੇਟੋ ਨੇ ਵੀ, ਤੇ ਇਸ ਮੀਟਿੰਗ ਦੇ ਵਿੱਚ ਜਿਹੜੀ ਆ ਮੀਟਿੰਗ ਹੋਣੀ ਆ ਇਹਦੇ ਵਿੱਚ ਯੂਕਰੇਨ ਨੂੰ ਵੀ ਸ਼ਾਮਲ ਕੀਤਾ ਜਾਵੇ। ਜਿਹੜੇ ਇਮੈਨੁਅਲ ਮੈਕਰੋਨ ਨੇ ਫਰਾਂਸ ਦੇ ਰਾਸ਼ਟਰਪਤੀ, ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਈਯੂ ਦੇ ਵੀ ਜਿਹੜੇ ਨੁਮਾਇੰਦੇ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਨੇ, ਕਿਉਂਕਿ ਜੇ
ਰਸ਼ੀਅਨ ਅਗਰੈਸ਼ਨ ਨੂੰ ਜੇ ਤੁਸੀਂ ਠੱਲ ਨਾ ਪਾਈ ਤਾਂ ਅਗਲਾ ਜਿਹੜਾ ਨਿਸ਼ਾਨਾ ਜਿਹੜਾ ਮੇਨ ਖਤਰਾ ਅੱਗੇ ਫਿਰ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਵਾਸਤੇ ਬਣਿਆ ਹੈ। ਉਹ
ਹਮੇਸ਼ਾ ਕਹਿੰਦੇ ਆ ਵੀ ਯੂਰੋਪੀਅਨ ਯੂਨੀਅਨ ਇਜ਼ ਅ ਬਿਗਰ ਸਟੇਕ ਹੋਲਡਰ ਦੈਨ ਦ ਯੂਐਸ
ਦੈਨ ਦ ਯੂਐਸ ਇਜ਼। ਯਾ ਹੁਣ ਇਹ ਦੇਖੋ ਵਾਸੂ ਜੀ, ਸਾਰਾ ਕੁਝ ਉਦੋਂ ਹੋ ਰਿਹਾ ਜਦੋਂ ਇਸ ਮਹੀਨੇ ਦੇ ਅੰਤ ਤੇ ਵਲਾਦੀਮਿਰ ਪੁਤਿਨ ਨੇ ਚਾਈਨਾ ਵੀ ਜਾਣਾ, ਜਿਹੜੇ ਕੋ ਸ਼ੰਘਾਈ ਕੋਆਪਰੇਸ਼ਨ ਸਮਿਟ ਹੋ ਰਿਹਾ,
ਯਾ ਐਸਸੀਓ ਦਾ ਸਮਿਟ ਹੋ ਰਿਹਾ, ਸੋ ਦੈਟ ਇਜ਼ 31 ਅਗਸਤ
ਤੇ 1 ਸਤੰਬਰ,
1 ਸਤੰਬਰ, ਸੋ 2 ਦਿਨ ਦਾ ਇਹ ਸਮਿਟ ਹੈ
ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਵੀ 6-7 ਸਾਲ ਦੇ ਵਕਫੇ ਮਗਰੋਂ ਚਾਈਨਾ ਜਾ ਰਹੇ ਨੇ। ਵਲਾਦੀਮਿਰ ਪੁਤਿਨ ਨੂੰ ਰੁਝਾਉਣ ਦਾ ਇੱਕ ਤਰੀਕਾ, ਇੱਕ ਰੀਜ਼ਨ ਇਹ ਵੀ ਹੈ ਨਾ ਕਿ ਤੁਸੀਂ ਦੇਖੋ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਨਹੀਂ ਬਣਦੀ ਟਰੰਪ ਦੀ, ਬ੍ਰਾਜ਼ੀਲ ਦੇ ਰਾਸ਼ਟਰਪਤੀ, ਅੱਛਾ ਜੇ ਇਸ ਵੇਲੇ ਕਿਸੇ ਕੰਟਰੀ ਉੱਪਰ ਸਭ ਤੋਂ ਵੱਧ ਟੈਰਿਫ ਲੱਗਿਆ ਹੋਇਆ ਉਹ ਬ੍ਰਾਜ਼ੀਲ ਹੈ 50%, ਅਤੇ ਇੰਡੀਆ ਦੇ ਉੱਪਰ ਉਹ 27 ਤਰੀਕ ਤੋਂ ਵੱਧ ਕੇ 50% ਹੋਣਾ, ਐਜ਼ ਆਫ ਟੂਡੇ ਇੰਡੀਆ ਦੇ ਉੱਪਰ 25% ਟੈਰਿਫ ਹੈ। ਬ੍ਰਾਜ਼ੀਲ ਵਾਲੇ ਉਹ ਟਰੰਪ ਤੋਂ ਔਖੇ, ਇੰਡੀਆ ਟਰੰਪ ਤੋਂ ਔਖਾ, ਰਸ਼ੀਆ ਵੀ ਇਸ ਕਰਕੇ ਟਰੰਪ ਤੋਂ ਔਖਾ ਕਿਉਂਕਿ ਇੰਡੀਆ ਦੇ ਉੱਪਰ ਟੈਰਿਫ ਲਗਾ ਕੇ 50% ਕਰਨ ਦਾ ਇੱਕ ਰੀਜ਼ਨ ਕੀ ਹੈ ਕਿ ਜੀ ਤੁਸੀਂ ਰਸ਼ੀਆ ਤੋਂ ਤੇਲ ਖਰੀਦਦੇ ਹੋ, ਚਾਈਨਾ ਦੇ ਨਾਲ ਵੈਸੇ ਹੀ ਪਹਿਲਾਂ ਹੀ ਅੱਡਾ ਲਿਆ ਹੋਇਆ, ਇਹੀ ਤਾਂ ਸਾਰੇ ਜਿਹੜੇ ਫਾਊਂਡਿੰਗ ਮੈਂਬਰਸ ਨੇ ਬ੍ਰਿਕਸ ਦੇ। ਸੋ ਕੀ ਬ੍ਰਿਕਸ ਦੇ ਵਿੱਚੋਂ ਵਲਾਦੀਮਿਰ ਪੁਤਿਨ ਨੂੰ ਰਝਾਉਣ ਦੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਬ੍ਰਿਕਸ ਦਾ ਇੱਕ ਸਟਰੋਂਗ ਮੈਂਬਰ ਉਹਨੂੰ ਕਿਸੇ ਤਰ੍ਹਾਂ ਪਲੋਸ ਕੇ ਆਪਣੇ ਵਾਲੇ ਪਾਸੇ ਕੀਤਾ ਜਾ ਸਕੇ?
ਯਾ ਸੋ ਡੋਨਲਡ ਟਰੰਪ, ਹੁਣ ਇਹ ਕਿਹਾ ਜਾ ਰਿਹਾ ਕਿ ਡੋਨਲਡ ਟਰੰਪ ਨੇ ਜੋ ਇੰਡੀਆ ਦੇ ਉੱਤੇ ਟੈਰਿਫਸ ਲਗਾਈਆਂ ਨੇ ਤੇ ਬ੍ਰਾਜ਼ੀਲ ਦੇ ਉੱਤੇ ਜੈਰ ਬੋਲਸੋਨਾਰੋ ਦਾ ਹਵਾਲਾ ਦੇ ਕੇ ਜੋ ਟੈਰਿਫਸ ਲਗਾਈਆਂ ਨੇ, ਵੀ ਅਸਲ ਦੇ ਵਿੱਚ ਉਹਨਾਂ ਦਾ ਮਨਸੂਬਾ ਬ੍ਰਿਕਸ ਨੂੰ ਤੋੜਨ ਦਾ ਹੈ ਕਿ ਬ੍ਰਿਕਸ ਨੂੰ ਤੋੜਿਆ ਜਾ ਸਕੇ। ਜੇ ਦੇਖੋ ਜੋ ਇੰਡੀਆ ਦੇ ਉੱਤੇ ਉਹਨਾਂ ਨੇ ਟੈਰਿਫ ਲਗਾਈ, ਜੀ ਇੰਡੀਆ ਰਸ਼ੀਆ ਤੋਂ ਤੇਲ ਇੰਪੋਰਟ ਕਰਦਾ, ਉਹ ਤਾਂ ਟਰਕੀ ਵੀ ਕਰਦਾ, ਪਰ ਟਰਕੀ ਨੇਟੋ ਦਾ ਮੈਂਬਰ ਆ, ਟਰਕੀ ਦੇ ਵਿੱਚ ਵਿਜੇ ਜੀ ਐਟਲੀਸਟ 50 US ਨਿਊਕਲੀਅਰ ਵੈਪਨਸ ਪੁਜ਼ੀਸ਼ਨ ਨੇ, ਟਰਕੀ ਦੇ ਖਿਲਾਫ ਫਿਰ ਉਹਨੇ ਕੋਈ ਗੱਲ ਨਹੀਂ ਕੀਤੀ। ਜੇ ਤੁਸੀਂ ਯੂਕਰੇਨ ਨੂੰ ਲੈ ਕੇ ਨਹੀਂ ਚਿੰਤਤ ਹੋ, ਤੁਹਾਡਾ ਆਪਣਾ ਅਲਾਈ ਨੇਟੋ ਮੈਂਬਰ ਟਰਕੀ ਰਸ਼ੀਆ ਤੋਂ ਤੇਲ ਖਰੀਦ ਰਿਹਾ, ਫਿਰ ਟਰਕੀ ਦੇ ਉੱਤੇ ਵੀ ਤੁਸੀਂ ਟੈਰਿਫ ਲਗਾ ਦਿੰਦੇ ਜੇਕਰ ਮਾਮਲਾ ਰਸ਼ੀਅਨ ਆਇਲ ਇੰਪੋਰਟ ਦਾ ਹੀ ਹੁੰਦਾ, ਪਰ ਇਹ ਮਾਮਲਾ ਬ੍ਰਿਕਸ ਨੂੰ ਤੋੜਨ ਦਾ ਹੈ, ਤੇ ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਵੀ ਰਸ਼ੀਆ ਦੇ ਨਾਲ ਕੋਈ ਬਹੁਤਾ, ਹੁਣ ਰਸ਼ੀਆ ਦੇ ਨਾਲ ਤਾਂ ਪੂਰੀ ਗੱਲਬਾਤ ਹੀ ਚੱਲ ਰਹੀ ਹੈ ਕਿ ਇੱਕ ਤਰੀਕੇ ਨਾਲ ਉਹ ਤਾਂ ਸਾਡਾ ਦੁਸ਼ਮਣ ਹੈ ਹੀ, ਚਾਈਨਾ ਦੇ ਨਾਲ ਬਹੁਤਾ ਅੱਡਾ ਲੈ ਨਹੀਂ ਸਕਦੇ, ਚਾਈਨਾ ਦੇ ਨਾਲ ਜ਼ਿਆਦਾ ਅੱਡਾ ਲੈਣ ਦਾ ਦਮ ਨਹੀਂ ਹੈ, ਇਸ ਕਰਕੇ ਉਹਨਾਂ ਦੇ ਨਾਲ ਟ੍ਰੇਡ ਡੀਲ ਚੱਲ ਰਹੀ, ਇਹਨਾਂ ਨੇ ਕੋਸ਼ਿਸ਼ ਕੀਤੀ ਸੀ 245% ਤੱਕ ਟੈਰਿਫਸ ਲੈ ਗਏ ਸੀ, ਉਹ ਤੋਂ ਮੋੜਾ ਪਿਆ ਆ ਕਿਉਂਕਿ ਸਮਝ ਆਉਂਦੀ ਹੈ ਕਿ ਚਾਈਨਾ ਤੋਂ ਬਿਨਾਂ ਅਮਰੀਕਾ ਦੀ ਇਕਾਨਮੀ ਨਹੀਂ ਚੱਲ ਸਕਦੀ। ਸੋ ਇਹਨਾਂ ਨੂੰ ਲੱਗ ਰਿਹਾ ਵੀ ਜੇਕਰ ਇਸ ਵੇਲੇ ਬ੍ਰਿਕਸ ਦੇ ਜਿਹੜੇ ਮੇਨ ਮੈਂਬਰਸ ਨੇ ਉਹਨਾਂ ਵਿੱਚੋਂ ਜੇ ਕੋਈ ਕਮਜ਼ੋਰ ਕੜੀ ਹੈ ਤਾਂ ਉਹ ਇੰਡੀਆ ਹੈ, ਕਿ ਜੇ ਰਸ਼ੀਆ, ਦੇਖੋ ਇਹਨਾਂ ਨੇ ਚੀਨ ਨਾਲ ਅੱਡਾ ਲਿਆ ਸੀ, ਚੀਨ ਨੇ ਫਿਰ ਆਪਣੇ ਜਿਹੜੇ ਉਹਨਾਂ ਦੇ ਕ੍ਰਿਟੀਕਲ ਜਿਹੜੇ ਉਹਨਾਂ ਦੇ ਕੋਈ ਰੇਅਰ ਇਲੈਕਟ੍ਰੋਮੈਗਨੈਟਸ ਨੇ ਜਿਹੜੇ ਰੇਅਰ ਮੈਗਨੈਟਸ ਉਹਨਾਂ ਦੀ ਇਲੈਕਟ੍ਰੋਮੈਗਨੈਟਸ ਰੇਅਰ ਮੈਗਨੈਟਸ ਉਹਨਾਂ ਦੀ ਸਪਲਾਈ ਬੰਦ ਕਰਤੀ ਸੀ
ਜਿਹੜਾ ਉਹਦੇ ਬਾਰੇ ਸਹਿਮਤੀ ਵੀ ਬਣੀ ਆ ਉਹ 6-6 ਮਹੀਨੇ ਦਾ ਹੀ ਐਗਰੀਮੈਂਟ ਹੋਇਆ
ਐਗਜੈਕਟਲੀ
ਇੱਦਾਂ ਨਹੀਂ ਹੈ ਵੀ ਲੌਂਗ ਟਰਮ ਕੋਈ ਸਹਿਮਤੀ ਹੋ ਗਈ ਹੋਵੇ
ਉਹਨਾਂ ਨੂੰ ਸਮਝ ਆ ਗਈ ਕਿ ਚਾਈਨਾ ਦੇ ਕੋਲ ਇੱਕ ਬਹੁਤ
ਵੱਡੀ ਲੈਵਰੇਜ ਹੈ
ਜੇ ਕਿਸੇ ਮੁਲਕ ਕੋਲ ਇਹਨਾਂ ਵਿੱਚੋਂ ਰਸ਼ੀਆ ਚਾਈਨਾ ਇੰਡੀਆ ਜਿਹੜੇ ਮੇਨ ਬ੍ਰਿਕਸ ਦੇ ਮੈਂਬਰਸ ਨੇ ਤੁਸੀਂ ਬ੍ਰਾਜ਼ੀਲ ਤੇ ਸਾਊਥ ਅਫਰੀਕਾ ਨੂੰ ਇਗਨੋਰ ਕਰ ਸਕਦੇ ਹੋ ਕਿ ਚਲੋ ਬ੍ਰਾਜ਼ੀਲ ਨੂੰ ਵੀ ਇਨਕਲੂਡ ਕਰ ਲਓ ਸਾਊਥ ਅਫਰੀਕਾ ਨੂੰ ਤੁਸੀਂ ਕਨਵੀਨੀਅੰਟਲੀ ਇਗਨੋਰ ਕਰ ਸਕਦੇ ਹੋ ਇਟਸ ਜਸਟ ਦੈਟ ਕਿ ਵੀ ਜਿਹੜੇ ਫਾਊਂਡਿੰਗ ਮੈਂਬਰਸ ਦੇ ਵਿੱਚ ਸੀਗੇ ਅਦਰਵਾਈਜ਼ ਬ੍ਰਿਕਸ ਦੀ ਜਿਹੜੀ ਕਹਿ ਲਓ ਬੈਕਬੋਨ ਆ ਦੈਟਸ ਰਸ਼ੀਆ ਚਾਈਨਾ
ਜਿਹੜੇ ਮੇਨ ਪਿਲਰਸ ਨੇ
ਉਹਨਾਂ ਦੇ ਵਿੱਚੋਂ ਇੰਡੀਆ ਇਹਨਾਂ ਨੂੰ ਲੱਗ ਰਿਹਾ ਵੀ ਇੱਕ ਕਮਜ਼ੋਰ ਕੜੀ ਹੈ ਇਸ ਕਰਕੇ ਉਹ ਇੰਡੀਆ ਨੂੰ ਟਾਰਗੇਟ ਕਰ ਰਹੇ ਨੇ ਤਾਂ ਕਿ ਸਾਰੇ ਬ੍ਰਿਕਸ ਨੂੰ ਉਹ ਮੈਸੇਜ ਆ ਸਕੇ
ਪਰ ਇੰਡੀਆ ਨੂੰ ਟਾਰਗੇਟ ਕਰਨ ਦਾ ਜਿਹੜਾ ਵੀ ਜਿਹੜੇ ਮੋਢੇ ਤੇ ਬੰਦੂਕ ਰੱਖੀ ਜਾ ਰਹੀ ਹੈ ਉਹ ਰਸ਼ੀਆ ਜੇ ਤੁਸੀਂ ਰਸ਼ੀਆ ਤੋਂ ਤੇਲ ਖਰੀਦਦੇ ਹੋ ਬਾਕੀ ਜਿਹੜੇ ਹੋਰ ਇਰੀਟੈਂਟਸ ਨੇ ਸੋ ਇਹ ਕਾਫੀ ਇੰਟਰਸਟਿੰਗ ਜੀਓਪੋਲੀਟੀਕਲ ਸਮੀਕਰਨ ਬਣਦੇ ਜਾ ਰਹੇ ਨੇ ਅਮਰੀਕਾ ਵਾਸਤੇ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੈ ਕਿ ਜੇ ਡਾਲਰ ਦੀ ਡੋਮੀਨੈਂਸ ਜਾਂਦੀ ਲੱਗਦੀ ਆ ਜਿੰਨੀ ਡੈਟ ਵਸ ਹੋਈ ਅਮਰੀਕਾ ਦੇ ਸਿਰ ਤੇ ਆ ਜੇ ਕਿਤੇ ਡਾਲਰ ਦੀ ਡੋਮੀਨੈਂਸ ਵੀ ਚਲੀ ਗਈ ਤਾਂ ਬਹੁਤ ਵੱਡਾ ਕਲੈਪਸ ਅਮਰੀਕਨ ਇਕਾਨਮੀ ਦੇ ਵਿੱਚ ਹੋਣ ਦਾ ਉਹ ਉਸ ਤੋਂ ਉਹਨੂੰ ਕੋਈ ਬਚਾ ਨਹੀਂ ਸਕਦਾ ਫਿਰ ਸੋ ਇਸ ਕਰਕੇ ਜਿਹੜਾ ਬ੍ਰਿਕਸ ਦਾ ਖਤਰਾ ਪਿਛਲੇ ਸਾਲਾਂ ਦੇ ਵਿੱਚ ਸ਼ਾਇਦ ਅਮਰੀਕਨ ਉਹਨੂੰ ਥੋੜ੍ਹਾ ਹਲਕੇ ਦੇ ਵਿੱਚ ਲੈਂਦੇ ਰਹੇ ਪਰ ਹੁਣ ਉਹ ਜਿਹੜੀ ਸਥਿਤੀ ਹੈਗੀ ਇਸ ਪੱਧਰ 'ਤੇ ਪਹੁੰਚ ਚੁੱਕੀ ਆ ਅਤੇ ਟਰੰਪ ਦੀਆਂ ਜਿਸ ਤਰ੍ਹਾਂ ਦੀਆਂ ਮਨਮਰਜ਼ੀਆਂ ਨੇ ਉਹਨਾਂ ਨੇ ਸਗੋਂ ਬ੍ਰਿਕਸ ਦੇ ਵਾਲੇ ਮੁਲਕਾਂ ਨੂੰ ਹੋਰ ਜ਼ਿਆਦਾ ਆਪਸ ਦੇ ਵਿੱਚ ਲਾਮਬੰਦ ਕਰ ਦਿੱਤਾ ਉਹਨਾਂ ਦੀ ਬਾਇੰਡਿੰਗ ਬਿਹਤਰ ਕਰ ਦਿੱਤੀ ਆ
ਇਸ ਵੇਲੇ ਵਿਜੇ ਜੀ ਜੀਓ ਪੋਲਿਟਿਕਸ ਇੰਨੀ ਇੰਟਰਸਟਿੰਗ ਬਣੀ ਹੋਈ ਆ ਕਿ ਗੱਲਾਂ ਰੋਜ਼ ਹੁੰਦੀਆਂ ਡੋਨਲਡ ਟਰੰਪ ਦੀਆਂ ਇੱਦਾਂ ਲੱਗਦਾ ਕਿ ਸਾਰੀ ਦੀ ਸਾਰੀ ਜਿਹੜੀ ਜੀਓ ਪੋਲਿਟਿਕਸ ਹੈ ਸਾਰੀ ਦੁਨੀਆ ਡੋਨਲਡ ਟਰੰਪ ਦੇ ਆਲੇ ਦੁਆਲੇ ਘੁੰਮ ਰਹੀ ਆ ਪਰ ਅਸਲ ਦੇ ਵਿੱਚ ਜੇ ਇਸ ਵੇਲੇ ਜੀਓ ਪੋਲਿਟਿਕਸ ਦਾ ਕੋਈ ਕੇਂਦਰ ਆ ਦੈਟਸ ਰਸ਼ੀਆ ਦੈਟਸ ਪੁਤਿਨ
ਪੁਤਿਨ
ਸਾਰੇ ਦੇਖੋ ਡੋਨਲਡ ਟਰੰਪ ਨੂੰ ਰੁਝਾਉਣ ਤੇ ਲੱਗੇ ਹੋਏ ਨੇ ਡੋਨਲਡ ਟਰੰਪ ਪੁਤਿਨ ਨੂੰ ਰੁਝਾਉਣ ਤੇ ਲੱਗੇ ਹੋਏ ਨੇ ਸੱਚ ਹੈ
ਸਹੀ ਗੱਲ ਹੈ
ਸਾਰੀ ਦੁਨੀਆ ਹਾਰੀ ਹਮ ਪੇ ਦਿਰਬਰ ਹਮ ਤੁਝ ਪੇ ਦਿਲ ਹਾਰੇ ਉਹ ਵਾਲੀ ਗੱਲ ਹੈ ਕਿ ਸਾਰੀ ਦੁਨੀਆ ਇਹਨਾਂ ਦੇ ਪਿੱਛੇ ਲੱਗੀ ਹੋਈ ਵੀ ਟਰੰਪ ਨੂੰ ਕਿਸੇ ਤਰ੍ਹਾਂ ਪਲੀਜ਼ ਕੀਤਾ ਜਾ ਸਕੇ ਸਾਡੇ ਟੈਰਿਫ ਮਾਫ਼ ਕਰ ਦੇਣ ਤੇ ਡੋਨਲਡ ਟਰੰਪ ਦਾ ਪੂਰਾ ਜ਼ੋਰ ਲੱਗਿਆ ਵੀ ਪੁਤਿਨ ਮੇਰੇ ਦੋਸਤ ਬਣ
ਜਾਣ
ਤੇ ਵਿਜੇ ਜੀ ਇੰਟਰਸਟਿੰਗ ਗੱਲ ਇਹ ਹੈ ਕਿ ਰਸ਼ੀਆ ਵੱਲੋਂ ਇਹ ਦੱਸਿਆ ਗਿਆ ਕਿ ਸਟੀਵ ਵਿਟਕੋਫ ਦੇ ਨਾਲ ਜਦੋਂ ਮੀਟਿੰਗ ਹੋਈ ਇਹਨਾਂ ਦੇ ਸਪੈਸ਼ਲ ਇਨਵੋਏ ਡੋਨਲਡ ਟਰੰਪ ਦੇ ਸਪੈਸ਼ਲ ਇਨਵੋਏ
ਸਟੀਵ ਵਿਟਕੋਫ
ਹਾਂ ਸੋ ਉਹਨਾਂ ਦੇ ਨਾਲ ਜਦੋਂ ਮੀਟਿੰਗ ਹੋਈ ਪੁਤਿਨ ਦੀ ਉਸ ਤੋਂ ਬਾਅਦ ਪੁਤਿਨ ਨੇ ਫੋਨ ਕੀਤਾ ਸ਼ੀ ਜਿਨਪਿੰਗ ਨੂੰ ਦੱਸਣ ਵਾਸਤੇ ਵੀ ਇਸ ਮੀਟਿੰਗ ਦੇ ਵਿੱਚ ਕੀ ਗੱਲਾਂ ਹੋਈਆਂ
ਨੇ ਮੇਰੇ ਕੋਲ ਆਇਆ ਸੀ ਬੰਦਾ ਉਹਨਾਂ ਦਾ
ਤੇ ਡੋਨਲਡ ਟਰੰਪ ਚਾਈਨਾ ਨੂੰ ਕਹਿੰਦੇ ਮੇਰਾ ਦੁਸ਼ਮਣ ਆ ਇੰਡੀਆ ਦੇ ਉੱਤੇ ਉਹ ਟੈਰਿਫਸ ਲਗਾ ਰਹੇ ਨੇ ਕਿਉਂਕਿ ਤੁਸੀਂ ਰਸ਼ੀਆ ਤੋਂ ਤੇਲ ਇੰਪੋਰਟ ਕਰਦੇ ਹੋ ਤੇ ਪੁਤਿਨ ਚਾਈਨਾ ਨੂੰ ਫੋਨ ਕਰਕੇ ਦੱਸਦੇ ਆ ਵੀ ਮੇਰੀ ਗੱਲਬਾਤ ਇਹ ਹੋਈ ਸਾਰੀ ਪੁਤਿਨ ਹੁਣ ਇਸ ਮਹੀਨੇ ਦੇ ਅੰਤ ਤੇ ਜਾ ਰਹੇ ਨੇ ਚਾਈਨਾ
ਸੋ ਪਹਿਲਾਂ
ਇੰਡੀਆ
ਪਹਿਲਾਂ ਟਰੰਪ ਨੂੰ ਮਿਲਣ ਆਉਣਗੇ ਫਿਰ ਚਾਈਨਾ ਜਾਣਾ
ਫਿਰ ਚਾਈਨਾ ਜਾਣਾ ਤੇ ਇੰਡੀਆ ਦੇ ਉੱਤੇ ਟੈਰਿਫ ਲਾਈ ਆ ਉਹਨਾਂ ਦੇ ਪ੍ਰਧਾਨ ਮੰਤਰੀ ਵੀ ਚਾਈਨਾ ਜਾ ਰਹੇ ਨੇ
ਯੈਸ
ਸੋ ਇਹ ਇੰਨਾ ਇੰਟਰਸਟਿੰਗ ਬਣਿਆ ਹੋਇਆ ਕਿ
ਐਂਡ ਇੰਡੀਆ ਦੇ ਉੱਪਰ ਪਿਛਲੇ ਸਮੇਂ ਦਬਾਅ ਵੀ ਪੈਂਦਾ ਰਿਹਾ ਕਿ ਤੁਸੀਂ ਆਪਣਾ ਮਿਲਟਰੀ ਇਕਵਿਪਮੈਂਟ ਜ਼ਿਆਦਾ ਰਸ਼ੀਆ ਤੋਂ ਕਿਉਂ ਖਰੀਦਦੇ ਹੋ ਅਮਰੀਕਾ ਤੋਂ ਖਰੀਦੋ ਸੋ ਉਸ ਸਭ ਦੇ ਵਿੱਚ ਇੰਡੀਆ ਦੇ ਉੱਪਰ ਦਬਾਅ ਟ੍ਰੇਡ ਵਾਲੇ ਪਾਸਿਓਂ ਆਇਲ ਪਰਚੇਜ਼ ਵਾਲੇ ਪਾਸਿਓਂ ਡਿਫੈਂਸ ਇਕਵਿਪਮੈਂਟ ਦੀ ਪ੍ਰੋਕਿਓਰਮੈਂਟ ਵਾਲੇ ਪਾਸਿਓਂ ਐਂਡ ਉੱਧਰੋਂ ਹੁਣ ਰਸ਼ੀਆ ਦੇ ਵਲਾਦੀਮੀਰ ਪੁਤਿਨ ਨੂੰ ਮਨਾਉਣਾ ਸੋ ਮਲਟੀਪਲ ਪਾਸਿਓਂ ਇੱਕ ਪਾਸੇ ਦਬਾਅ ਵੀ ਤੁਸੀਂ ਰਸ਼ੀਆ ਦੀ ਹੈਲਪ ਕਰ ਰਹੇ ਹੋ ਦੂਜੇ ਪਾਸੇ ਰਸ਼ੀਆ ਨੂੰ ਰੁਝਾਉਣ ਦੀ ਕੋਸ਼ਿਸ਼ ਹੈ ਸੋ ਇਹ ਕਿਤੇ ਕਿਤੇ ਸਮਝ ਵੀ ਨਹੀਂ ਆਉਂਦੀ ਵੀ ਇਹ ਤਰੀਕਾ ਹੈ ਕੀ
ਇੰਡੀਆ ਦੀ ਦੇਖੋ ਜਿਹੜੀ ਫੋਰਨ ਪਾਲਿਸੀ ਹੈ ਫੋਰ ਦਾ ਲੌਂਗੈਸਟ ਟਾਈਮ ਇੰਡੀਆ ਹਮੇਸ਼ਾ ਇਹੀ ਕਹਿੰਦਾ ਰਿਹਾ ਕਿ ਅਸੀਂ ਨੌਨ ਅਲਾਈਨਡ ਆ ਨੌਨ ਅਲਾਈਨ ਮੂਵਮੈਂਟ ਦਾ ਫਾਊਂਡਿੰਗ ਮੈਂਬਰ ਵੀ ਇੰਡੀਆ ਸੀਗਾ ਤੇ ਪਰ ਉਸ ਤੋਂ ਬਾਅਦ ਤੋਂ ਅਸੀਂ ਦੇਖਿਆ ਕਿ ਪਹਿਲਾਂ ਰਸ਼ੀਆ ਦੇ ਨਾਲ ਖੇਡਦੇ ਰਹੇ ਫਿਰ ਜਦੋਂ ਦਾ ਕਹਿ ਲਓ ਕਿ 1-2-3 ਐਗਰੀਮੈਂਟ ਹੋਇਆ ਨਿਊਕਲੀਅਰ ਡੀਲ ਉਸ ਤੋਂ ਬਾਅਦ ਅਸੀਂ ਸ਼ਿਫਟ ਦੇਖੀ ਇੰਡੀਆ ਦੀ ਫੋਰਨ ਪਾਲਿਸੀ ਦੇ ਵਿੱਚ ਇੰਡੀਆ ਵਾਜ਼ ਮੋਰ ਅਲਾਈਨਡ ਵਿਦ ਦਾ US ਰਸ਼ੀਆ ਨਾਲ ਕਦੇ ਦੋਸਤੀ ਤੋੜੀ ਨਹੀਂ ਪਰ ਅਮਰੀਕਾ ਦੇ ਨਾਲ ਜ਼ਿਆਦਾ ਦੋਸਤੀ ਵਧਾਉਣ ਦੀ ਕੋਸ਼ਿਸ਼ ਕੀਤੀ
ਗਈ
ਤੇ ਇੰਡੀਆ ਦੋਨੋਂ ਬੇੜਿਆਂ ਦੇ ਵਿੱਚ ਸਵਾਰ ਰਿਹਾ ਤੇ ਜਦੋਂ ਦੀ ਹੁਣ ਨਰਿੰਦਰ ਮੋਦੀ ਸਰਕਾਰ ਆਪਾਂ ਕਹਿ ਸਕਦੇ ਹਾਂ ਆਈ ਆ ਸਿੰਸ 2014 ਤੇ ਜਦੋਂ ਦੇ ਐਸ ਜੈਸ਼ੰਕਰ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਬਣੇ ਨੇ ਉਹ ਤਾਂ ਹੁਣ ਬਹੁਤ ਜ਼ਿਆਦਾ ਓਪਨਲੀ ਇਹ ਕਹਿਣ ਲੱਗ ਗਏ ਸੀ ਐਸ ਜੈਸ਼ੰਕਰ ਕਿ ਤਾਂ ਜੀ ਅਸੀਂ ਆਪਣੇ ਹਿੱਤਾਂ ਦੀ ਰਾਖੀ ਕਰਾਂਗੇ
ਵੈਸਟ ਆਪਣੇ ਹਿੱਤ ਦੇਖੇ ਜਿੱਥੋਂ ਸਾਨੂੰ ਸਸਤਾ ਤੇਲ ਮਿਲੇਗਾ
ਵੀ ਜਿਹੜੀਆਂ ਜੰਗਾਂ ਯੂਰਪ ਦੀਆਂ ਨੇ ਉਹ ਯੂਰਪ ਦੀਆਂ ਨੇ
ਜੀ
ਉਹ ਆਪਣੀਆਂ ਜੰਗਾਂ ਸਾਡੇ ਸਿਰ ਨਾ ਮੜਨ
ਕਰੈਕਟ
ਅਸੀਂ ਤਾਂ ਦੇਖਾਂਗੇ ਸਾਨੂੰ ਕੱਚਾ ਤੇਲ ਕਿੱਥੋਂ ਸਸਤਾ ਮਿਲਦਾ ਅਸੀਂ ਲਵਾਂਗੇ ਜਿਹੜੀ ਚੀਜ਼ ਅਮਰੀਕਾ ਤੋਂ ਸਸਤੀ ਮਿਲਦੀ ਅਮਰੀਕਾ ਤੋਂ ਲਵਾਂਗੇ ਜਿਹੜੀ ਚੀਜ਼ ਰਸ਼ੀਆ ਤੋਂ ਸਸਤੀ ਮਿਲਦੀ ਉੱਥੋਂ ਲਵਾਂਗੇ
ਤੁਸੀਂ ਆਪਣੇ ਸਿਟੀਜ਼ਨਸ ਦਾ ਹਿੱਤ ਦੇਖੋ ਅਸੀਂ ਆਪਣੇ ਸਿਟੀਜ਼ਨਸ ਦਾ ਹਿੱਤ ਦੇਖਾਂਗੇ
ਬੇਸਿਕਲੀ ਨੌਨ ਅਲਾਈਨਡ ਮੂਵਮੈਂਟ ਤੋਂ ਇਟ ਵਾਸ ਅ ਸ਼ਿਫਟ ਟੁਵਰਡਸ ਬੀਇੰਗ ਡੂਅਲ ਅਲਾਈਨਡ ਕਿ ਵੀ ਜਿੱਥੇ ਹੋਇਆ ਵੀ ਉੱਧਰ
ਉੱਥੇ ਚਲੇ ਜਾਵਾਂਗੇ
ਪਹਿਲਾਂ ਸੀ ਅਸੀਂ ਕਿਸੇ ਨਾਲ ਵੀ ਅਲਾਈਨ ਨਹੀਂ
ਹੈਗੇ
ਸੀਗਾ ਸਾਰਿਆਂ ਨਾਲ ਹੀ ਅਲਾਈਨਡ ਆ ਆਪਣਾ ਦੇਖਾਂਗੇ
ਜਿਹੜੀ ਆ
ਪਰ ਜਿਹੜੀ ਪਬਲਿਕਲੀ ਜਾ ਕੇ ਇਹ ਗੱਲ ਬਾਰ ਬਾਰ ਕੀਤੀ ਜਾਣ ਲੱਗੀ ਇਹਨੂੰ ਐਜ਼ ਅ ਸਾਈਨ ਆਫ ਅਗਰੈਸ਼ਨ ਦੇਖਿਆ ਗਿਆ ਇੰਡੀਆ ਵੱਲੋਂ ਕਿ ਬੜੀ ਅਗਰੈਸਿਵ ਫੋਰਨ ਪਾਲਿਸੀ ਆ
ਬੇਦਾ ਘੂਰਦੇ ਨੇ
ਹਾਂ ਤੇ ਹੁਣ ਜਿਹੜੀ ਉਹ ਅਗਰੈਸਿਵ ਫੋਰਨ ਪਾਲਿਸੀ ਚ ਫਰੰਟ ਫੁੱਟ ਤੇ ਆ ਕੇ ਜਿਹੜੀ ਖੇਡਣ ਦੀ ਇੱਕ ਜਿਹੜੀ ਪਰਸੈਪਸ਼ਨ ਬਿਲਡ ਕੀਤੀ ਗਈ ਕਿ ਇੰਡੀਆ ਹੁਣ ਡਿਫੈਂਸਿਵ ਤੇ ਨਹੀਂ ਰਹੇਗਾ ਕਿ ਅਸੀਂ ਨੋਨ ਲਾਈਨ ਨਹੀਂ ਹੈਗੇ ਅਸੀਂ ਤਾਂ ਆਪਣੇ ਇੰਟਰਸਟ ਨੂੰ ਸਿਕਿਓਰ ਕਰਨਾ ਆਪਣੀ ਫੋਰਨ ਪਾਲਿਸੀ ਦੇ ਨਾਲ ਹੁਣ ਉਸ ਫਰੰਟ ਫੁੱਟ ਤੇ ਆ ਕੇ ਜਿਹੜਾ ਖੇਡ ਰਹੇ ਨੇ ਨਾ ਉਹਦਾ ਟੈਸਟ ਹੈ ਕਿ ਫਿਰ ਆ ਜਾਓ ਹੁਣ ਕਿ ਹੁਣ ਤੁਸੀਂ ਦੱਸੋ ਕਿ ਤੁਸੀਂ ਚਾਈਨਾ ਨਾਲ ਅਲਾਈਨਡ ਹੋ ਰਸ਼ੀਆ ਨਾਲ ਅਲਾਈਨਡ ਹੋ ਕਿ US ਨਾਲ ਅਲਾਈਨਡ ਹੋ
ਹਾਂ ਕਿਉਂਕਿ ਉਧਰੋਂ ਚਾਈਨਾ ਦੇ ਨਾਲ ਵੀ ਜਿਸ ਤਰ੍ਹਾਂ ਦੇ ਜੀਓਪੋਲੀਟੀਕਲ ਇਸ਼ੂਜ਼ ਰਹੇ ਉਹ ਕਿਸੇ ਤੋਂ ਲੁਕੇ ਨਹੀਂ ਚਾਈਨਾ ਦੀ ਬੈਕਿੰਗ ਪਾਕਿਸਤਾਨ ਨੂੰ ਆ ਪਾਕਿਸਤਾਨ ਦੇ ਨਾਲ ਜਿਹੋ ਜਿਹੇ ਇਸ਼ੂਜ਼ ਇੰਡੀਆ ਦੇ ਹੈਗੇ ਨੇ ਉਹ ਕਿਸੇ ਤੋਂ ਲੁਕੇ ਨਹੀਂ ਇੱਧਰੋਂ ਰਸ਼ੀਆ ਦੇ ਨਾਲ ਭਾਵੇਂ ਦੇਖੋ ਇੰਡੀਆ ਦੀ ਨਿਖੇਧੀ ਇਸ ਕਰਕੇ ਵੀ ਹੁੰਦੀ ਰਹੀ ਕਿ ਜੀ ਤੁਸੀਂ ਰਸ਼ੀਆ ਦੇ ਯੂਕਰੇਨੀਅਨ ਐਗਰੈਸ਼ਨ ਦੇ ਖਿਲਾਫ ਗੱਲ ਕਿਉਂ ਨਹੀਂ ਕਰਦੇ ਉੱਧਰਲੇ ਪਾਸਿਓਂ ਆਹ ਡੋਨਲਡ ਟਰੰਪ ਦੇ ਨਾਲ ਕਿਵੇਂ ਡੀਲ ਕਰਨਾ ਕਿਉਂਕਿ ਟਰੰਪ ਵਾਲੇ ਪਾਸਿਓਂ ਤਾਂ ਨਮੋਸ਼ੀ ਇਸ ਕਰਕੇ ਵੀ ਜ਼ਿਆਦਾ ਨਾ ਵਾਸੂ ਜੀ ਇੰਡੀਆ 'ਚ ਕਿ ਟਰੰਪ ਦਾ ਸਮਰਥਨ ਬੜਾ ਡਟ ਕੇ ਕੀਤਾ ਸੀ ਕਿ ਸਾਡੇ ਮਿੱਤਰ ਨੇ ਟਰੰਪ ਦੀ ਚੋਣਾਂ ਦੇ ਵਿੱਚ ਜਿੱਤ ਹੋਵੇ ਇੰਡੀਆ ਦੇ ਵਿੱਚ ਉਹਨੂੰ ਲੈ ਕੇ ਈਵਨ ਯੂਨੋ ਸੋਸ਼ਲ ਪੱਧਰ 'ਤੇ ਵੀ ਕਈ ਰਿਲੀਜੀਅਸ ਸਮਾਗਮ ਰੱਖੇ ਗਏ ਬਹੁਤ ਕੁਝ ਕੀਤਾ ਗਿਆ ਪਰ ਟਰੰਪ ਨੇ ਆਉਂਦੇ ਸਾਰ ਹੀ ਇੰਡੀਆ ਦੇ ਉੱਪਰ ਟੈਰਿਫ ਲਾਇਆ
ਇੰਡੀਆ ਕੈਨੇਡਾ ਨਾਲੋਂ ਵੱਡਾ ਮਿੱਤਰ ਤਾਂ ਨਹੀਂ ਨਾ ਅਮਰੀਕਾ ਦਾ
ਬਸ ਉਹੀ ਹੈ ਕੈਨੇਡਾ ਦਾ ਇੱਕ ਐਗਜ਼ਾਮਪਲ ਬਣਾਇਆ ਹੋਇਆ
ਦੋਸਤੀ ਹੁਣ ਉਹ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਟੈਸਟ ਆ ਸੋ ਇੰਡੀਅਨ ਫੋਰਨ ਪਾਲਿਸੀ ਦਾ ਇੱਕ ਇਹ ਲਿਟਮਸ ਟੈਸਟ ਹੈਗਾ ਕਿ ਹੁਣ ਕੀ ਇੰਡੀਆ ਜਿਹੜਾ ਫਰੰਟ ਫੁੱਟ ਤੇ ਖੇਡ ਰਿਹਾ ਸੀ ਪਿਛਲੇ ਕੁਝ ਸਾਲਾਂ ਤੋਂ ਕਿ ਉਹ ਫਰੰਟ ਫੁੱਟ ਤੇ ਖੇਡਣਾ ਵੀ ਬਾਹਰ ਨਿਕਲ ਕੇ ਕ੍ਰੀਜ਼ ਤੋਂ ਛੱਕਾ ਮਾਰਦੇ ਨੇ
ਸਟੰਪ ਆਊਟ ਹੁੰਦੇ ਨੇ ਸੋ ਸਪੈਸ਼ਲੀ ਉਹਦੇ ਵਿੱਚ ਜਿਹੜਾ ਮੇਨ ਜਿਹੜਾ ਕੰਸਿਡਰੇਸ਼ਨ ਵਾਲਾ ਫੈਕਟਰ ਆ ਉਹ ਚਾਈਨਾ ਕਿਉਂਕਿ ਰਸ਼ੀਆ ਦੇ ਨਾਲ ਇੰਡੀਆ ਨੂੰ ਅਲਾਈਨਡ ਹੋਣਾ ਇਹ ਤਾਂ ਪੁਰਾਣੀ ਹਿਸਟਰੀ ਬਣੀ ਹੋਈ ਹੈ ਮੋਰ ਦੈਨ 50-60 ਈਅਰਸ ਪਰ ਜਿਹੜਾ ਹੁਣ ਚਾਈਨਾ ਦੇ ਨਾਲ ਕਿਵੇਂ ਰੀਕਨਸੀਲੀਏਸ਼ਨ ਹੋਣੀ ਆ ਟਰੰਪ ਦੇ ਦਬਕਿਆਂ ਦੇ ਚੱਲਦੇ ਕਿਉਂਕਿ ਉੱਧਰ ਚਾਈਨਾ ਦੇ ਨਾਲ ਜਿਹੜੀ ਟ੍ਰੇਡ ਡੀਲ ਬਸ ਜਿਹੜੀ ਕੱਲ੍ਹ 12 ਤਰੀਕ ਆ ਉਹ ਜਿਹੜੀ ਗੱਲਬਾਤ ਚੱਲ ਰਹੀ ਸੀ ਪਹਿਲਾਂ 12 ਤਰੀਕ ਤੱਕ ਦਾ ਸੀ ਵੀ ਚਾਈਨਾ ਉੱਪਰ ਕੋਈ ਟੈਰਿਫ ਉਦੋਂ ਤੱਕ ਨਹੀਂ ਲੱਗੂ ਹਾਲਾਂਕਿ ਪਿਛਲੇ ਦਿਨ ਉਹਨਾਂ ਨੇ ਕਿਹਾ ਵੀ ਗੱਲਬਾਤ ਚੱਲਦੀ ਰੱਖਦੇ ਹਾਂ ਅਮਰੀਕਾ ਅਤੇ ਚਾਈਨਾ ਵਿਚਕਾਰ ਵੀ ਅਜੇ ਕੋਈ ਲੌਂਗ ਟਰਮ ਸਹਿਮਤੀ ਬਣੀ ਨਹੀਂ ਆ ਚਾਈਨਾ ਦੇ ਨਾਲ ਇੰਡੀਆ ਦਾ ਕਿਹੋ ਜਿਹਾ ਰਹਿੰਦਾ ਅਤੇ ਉਸ ਦਾ ਪ੍ਰਭਾਵ ਅਮਰੀਕਾ ਦੇ ਉੱਪਰ ਟਰੰਪ ਉੱਪਰ ਕੀ ਪੈਂਦਾ ਇਹ ਦੇਖਣਾ ਹੋਏਗਾ ਬਸ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ